ਜਿੰਨਾ ਸਮਾਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਗਲਤ ਇਨਸਾਨ ਨੂੰ ਬਾਹਰ ਕਰਨ ਦਾ ਕਠੋਰ ਫੈਸਲਾ ਨਹੀਂ ਕਰ ਲੈਂਦੇ, ਉਨਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਹੀ ਇਨਸਾਨ ਆ ਵੀ ਨਹੀਂ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਜਦੋਂ ਕੋਈ ਵਿਅਕਤੀ ਆਪਣੀ ਕਿਸੇ ਧਾਰਨਾ, ਆਦਰਸ਼ ਜਾਂ ਸਿਧਾਂਤ ਲਈ ਡਟ ਜਾਵੇ ਅਤੇ ਡਟਿਆ ਰਹੇ, ਕਿਸੇ ਕੀਮਤ ਤੇ ਨਾ ਬਿਕੇ, ਨਿੱਜੀ ਪੱਧਰ ਉੱਤੇ ਵੱਡੇ ਵੱਡੇ ਘਾਟਿਆਂ ਦੇ ਬਾਵਜੂਦ ਆਪਣੇ ਉਦੇਸ਼ ਵਿੱਚ ਦ੍ਰਿੜ ਰਹੇ, ਤਾਂ ਸੰਸਾਰ ਸੋਚਣ ਲੱਗ ਪੈਂਦਾ ਹੈ। ਸੰਸਾਰ ਨੂੰ ਸੋਚਣਾ ਪੈਂਦਾ ਹੈ ਕਿ ਇਸ ਵਿੱਚ ਕੁਝ ਹੈ ਜੋ ਬਾਕੀਆਂ ਨਾਲੋਂ ਵੱਖਰਾ ਤੇ ਨਿਆਰਾ ਹੈ। ਗੁਰੂ ਗੋਬਿੰਦ ਸਿੰਘ ਜੀ ਨਾਲ ਐਵੇਂ ਹੀ ਵਾਪਰਿਆ ਸੀ, ਕਿਉਂਕਿ ਉਨ੍ਹਾਂ ਵਿੱਚ ਸਿਦਕ, ਸਿਰੜ ਤੇ ਦ੍ਰਿੜਤਾ ਦੇ ਗੁਣ ਸਨ। ਉਨ੍ਹਾਂ ਦੇ ਹੱਥ ਵਿਚਲੀ ਤਲਵਾਰ ਜਦੋਂ ਲਲਕਾਰ ਬਣ ਕੇ ਉੱਠੀ ਸੀ, ਤਾਂ ਕੁਰਬਾਨੀਆਂ ਦੇਣ ਵਾਲੇ ਸਿਰ ਵੀ ਉੱਚੇ ਹੋ ਗਏ ਸਨ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਡੂੰਘੀਆਂ ਸਿਖਰਾਂ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਬਾਕੀ ਨਾਰੇ ਨੀ ਪਾਪੋ ਕੱਟੋ ਮੇਰਾ। ਚਾਰ ਬਾਕੀ ਨਾਰੇ ਨੀ ਅੜੀਏ ਲੱਚ ਕਰਾਂ ਟੋਟੇ ਚਾਰ ਬਾਕੀ ਨਾਰੇ ਨੀ ਸੱਜਣਾ ਤੇ ਉਹਦੀ ਤੈਨੂੰ ਅੱਖੀਆਂ ਤਰਸਦੀਆਂ ਸੱਜਣਾ ਤੇ ਉਹਦੀ ਤੈਨੂੰ ਅੱਖੀਆਂ ਤਰਸਦੀਆਂ ਜੱਗ ਆਸ਼ਿਕ ਨੂੰ ਨਾ ਸਮਝੇ ਬਾਕੀ ਨਾਰੇ ਨੀ ਅੜੀਏ ਆਸ਼ਿਕ ਨੂੰ ਨਾ ਸਮਝੇ ਬਾਕੀ ਨਾਰੇ ਨੀ
ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਰੋਗ ਇਸ਼ਕੇ ਦਾ ਲਾ ਕੇ ਕਰੇ ਬੇਪਰਵਾਈਆਂ ਨਿੱਤ ਕਰਦੇ ਲੜਾਈਆਂ ਫਿਰ ਪੌਣ ਨੂੰ ਜੁਦਾਈਆਂ ਰੋਗ ਇਸ਼ਕੇ ਦਾ ਲਾ ਕੇ ਕਰੇ ਬੇਪਰਵਾਈਆਂ ਭੁੱਲ ਸਕਦੇ ਜੇ ਦਿਲ ਚੋਂ ਭੁਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਤੇਰਾ ਲੱਗਣਾ ਨੀ ਜੀ ਜਾਤ ਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਤੇਰਾ ਲੱਗਣਾ ਨੀ ਜੀ ਜਾਤ ਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਸੀ ਤੈਨੂੰ ਵੇ ਤੂੰ ਛੱਡ ਮੇਰਾ ਖੈੜਾ ਪੱਲੇ ਛੱਡਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ ਉਹ ਤੂੰ ਆਖਿਆ ਸੀ ਤੈਨੂੰ ਵੇ ਤੂੰ ਛੱਡ ਮੇਰਾ ਖੈੜਾ ਪੱਲੇ ਛੱਡਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ ਉਹ ਤੂੰ ਕਹਿੰਦਾ ਸੀ ਮੈਂ ਤੇਰਾ ਲੱਗਣਾ ਨੀ ਜੀ ਲੱਗਣਾ ਨੀ ਜੀ ਜਾਤ ਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਤੇਰਾ ਲੱਗਣਾ ਨੀ ਜੀ ਜਾਤ ਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਸੋਹਣੀ ਵਾਂਗੂ ਯਾਰਾ ਤੈਨੂੰ ਕਰਾਂ ਮੈਂ ਪਿਆਰ ਚੱਲੀ ਹੋਈ ਆ ਪਰਮ ਜੀਤ ਤੇਰੀ ਮੁਟਿਆਰ
तेरी मुटियार पैर मनण हने चो पैर मनण हने चो बार पाके वेख ले तेरा लगना नी जी
एक कहावत मुताबिक धरती दी संभाल चंगी तरह करनी चाहीदी है। ए तुहाडे मापिआं तों मिलिआ तोहफा नहीं, ए तां तुहाडे बच्चिआं दी अमानत है। किताब संसार प्रसिद्ध मुहावरे परमिंदर सोढी सोहणे विचारां लई जुड़े रहो हरमन रेडियो नाल।
चल भी सुखी खिंच ले प्यारी
ओ मेरी ओ बेलिया उंज जड़े घर जाना होवे इस बहाने जाइए हम जे बिस्तर लेके जाने के कुंडा खड़काइए
ना तुम हमें जानो ना हम तुम्हें जाने, मगर लगता है कुछ ऐसा मेरा हमदम मिल गया ना हम तुम्हें जाने।
ऐसे उम्र सानू केड़ा हमदम मिल गया
भगवान में उस हमदम नहीं गल करता, मैं करता हरमन रेडियो दी।
हरमन रेडियो?
हाँ हरमन रेडियो जेड़ा 24 घंटे चलता ऑस्ट्रेलिया का पहला पंजाबी रेडियो।
हरमन रेडियो
तेनू करा मैं प्यार तू मारी जावे रोब, नाले रोटियां पकावा सोना गल्ला भी मैं रोज। तेनू करा मैं प्यार तू मारी जावे रोब, नाले रोटियां पकावा सोना गल्ला भी मैं रोज। तेरे कटने में अज सारे वेड़ा, कटने में अज सारे वेड़िया। जट्टी जे प्यार दिलो कर दी फिर जुत्ती भी जट्टी दी बुड़ी कहवेया। जट्टी जे प्यार दिलो कर दी फिर जुत्ती भी जट्टी दी बुड़ी कहवेया। जट्टी जे प्यार दिलो कर दी फिर जुत्ती भी जट्टी दी बुड़ी कहवेया। परीतां दियां गाऊ जेड़ी घोड़ियां गाऊ जेड़ी घोड़ियां अंबरों तारे देह विच नौ लखां इक हार देंगे, नौ लखां इक हार देंगे। धमका ना पाऊ जो तमार उन्नू दिल भी देंगे, दिल भी देंगे। नची जो साजे ना दिल भी देंगे, नची जो साडे नाल दिल भी देंगे। मंगने दी मुंदरी मिलूगी विच टोलिया कविंदर दे नाते जेड़ी पाऊ खन्ने बोलिया, पाऊ खन्ने बोलिया। पक्की इक नच करूं जो कमाल उन्हों दिल भी देंगे, वो दिल भी देंगे। नची जो साडे नाल दिल भी देंगे, नची जो साडे नाल दिल भी देंगे।
ਸਤਿ ਸ਼੍ਰੀ ਅਕਾਲ ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਹਮ ਸਫ਼ਰ ਦੇ ਵਿੱਚ, ਤੇ ਤੁਸੀਂ 98.1 FM ਗਲੋਬਲ ਡਿਜੀਟਲ ਤੋਂ ਇਹ ਪ੍ਰੋਗਰਾਮ ਸੁਣ ਰਹੇ ਹੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ ਵੀ ਪ੍ਰਸਾਰਿਤ ਕੀਤੇ ਜਾ ਰਹੇ ਆ, ਤੇ ਮੈਂ ਦਲਜੀਤ ਸਿੰਘ ਤੇ ਨਾਲ ਮੇਰੇ ਗੁਰਸੇਵਕ ਸਿੰਘ ਜੀ। ਸਤਿ ਸ਼੍ਰੀ ਅਕਾਲ ਗੁਰਸੇਵਕ ਸਿੰਘ।
ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ। ਹਰਮਨ ਰੇਡੀਓ ਆਸਟ੍ਰੇਲੀਆ ਤੇ 98.1 FM ਰੇਡੀਓ 4 EB ਦੇ ਡਿਜੀਟਲ ਚੈਨਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
ਜੀ।
ਤੇ ਮੈਂ ਹੁਣ ਮਾਈਕ ਦਾ ਰੁੱਖ ਕਰਦਾ ਜੀ ਜਸਵੀਰ ਕੌਰ ਜੀ ਸਾਡੇ ਨਾਲ ਅੱਜ ਪ੍ਰੋਗਰਾਮ ਵਿੱਚ
ਕਰਨਾ ਰੁੱਖ ਆਪਾਂ ਇਹ ਕਰਨਾ ਸੀ ਵੀ ਅੱਜ ਨਵੇਂ ਮਹਿਮਾਨ ਆਪਣੇ ਨਾਲ ਜੁੜੇ ਆ, ਜਾਣੀ ਹੋਸਟ ਹੀ ਕਹਿ ਲਓ, ਇੱਕ ਤਰ੍ਹਾਂ
ਹੋਸਟ ਜੁੜੇ ਆ, ਸਾਡੇ ਟੀਮ ਮੈਂਬਰ ਕਹਿ ਸਕਦੇ
ਮੈਂਬਰ ਆਪਣੇ ਅੱਜ ਵਾਧਾ ਹੋਇਆ ਆ ਤੇ ਪਰਿਵਾਰ ਦੇ ਵਿੱਚ, ਤੇ ਬਹੁਤ ਬਹੁਤ ਪਹਿਲਾਂ ਤਾਂ ਵਧਾਈਆਂ ਸਾਨੂੰ।
ਸਭਾ
ਵਧਾਈਆਂ ਮੈਨੂੰ ਹੁਣ ਵਧਾਈਆਂ ਤੇ ਚੇਤੇ ਆਇਆ, ਆਪਾਂ ਜਸੂ ਮਾਨ ਹੋਣਾ ਦੀ ਇੰਟਰੋਡਕਸ਼ਨ ਵੀ ਕਰਾਉਂਦੇ ਆ, ਤੇ ਇੱਥੇ ਮੈਨੂੰ 2-3 ਵੀਕ ਪਹਿਲਾਂ ਤੁਹਾਨੂੰ ਵੀ ਪਤਾ ਆ ਵੀ ਵਿਆਹ ਜਾਣ ਦਾ ਮੌਕਾ ਮਿਲਿਆ
ਜੀ।
ਤੇ ਵਿਆਹ ਉਹ ਜਿਹੜੀ ਆਪਣੇ ਗੁੱਡੀ ਸੀ ਉਹ ਇੱਥੇ ਦੀ ਬੋਰਨ ਸੀ ਤੇ ਉਹਨੂੰ ਮੈਂ ਜਾ ਕੇ ਜਿੱਦਾਂ ਉਹਨੂੰ ਕਿਹਾ ਗਿਆ ਹੋਣਾ ਵੀ ਜਦੋਂ ਕੋਈ ਵਧਾਈਆਂ ਕਹਿੰਦਾ ਆ ਵੀ ਉਹ ਆਪਾਂ ਸਵਾ ਕਹਿ ਦੇਣਾ ਵੀ ਸਵਾ ਵਧਾਈਆਂ ਉਧਰੋਂ ਮੈਂ ਗਿਆ ਮੈਂ ਜਾ ਕੇ ਕਹਿਤਾ ਮੈਂ ਕਿਹਾ ਜੀ ਗੁੱਡੀ ਬਹੁਤ ਬਹੁਤ ਮੁਬਾਰਕਾਂ ਕਹਿੰਦੀ ਭਾਜੀ ਸਵਾ ਮੁਬਾਰਕਾਂ ਹੈ ਨਾ ਤੇ ਮੈਂ ਕਿਹਾ ਵੀ ਏਦਾਂ ਹੁੰਦੀ ਆ ਵੀ ਸਵਾ ਵਧਾਈਆਂ ਨਹੀਂ ਮੋਮ ਤਾਂ ਕਹਿੰਦੇ ਸੀ ਕਿ ਸਵਾ ਲਾ ਦਈ ਤਾਂ ਮੁਰੇ ਮੈਂ ਕਿਹਾ ਨਹੀਂ ਸਾਰਿਆਂ ਨਾਲ ਨਹੀਂ ਸਵਾ ਲੱਗਦਾ ਹੁੰਦਾ ਕਿਤੇ ਕਿਤੇ ਤਾਂ ਚਲੋ ਲੱਗ ਜਾਂਦਾ ਹੁੰਦਾ ਤੇ ਸਵਾ ਵਧਾਈਆਂ ਹੁਣ ਹੋ ਗਈਆਂ ਤੇ ਸਾਡੇ ਨਾਲ ਜੱਸੂ ਮਾਂ ਜੀ ਹੁਣ ਪ੍ਰੋਗਰਾਮ ਕਰਿਆ ਕਰਨਗੇ ਜੱਸੂ ਜੀ ਸਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਆਪਾਂ ਰਾਤੀ 98.1 FM ਤੇ ਵੀ ਜੁੜੇ ਸੀ ਗਲੋਬਲ ਡਿਜੀਟਲ ਦੇ ਉੱਤੇ ਅੱਜ ਹਰਮਨ ਰੇਡੀਓ ਦੇ ਨਾਲ ਵੀ ਸਾਡੀ ਸਾਂਝ ਪਈ ਆ ਤੇ ਨਾਲ ਦੀ ਨਾਲ ਗਲੋਬਲ ਡਿਜੀਟਲ ਦੇ ਉੱਤੇ ਵੀ ਤੇ ਥੋੜੀ ਆਪਣੇ ਬਾਰੇ ਦੱਸੋ ਤਾਂ ਕਿ ਜਿਹੜੇ ਸਰੋਤੇ ਆ ਜਾਣ ਸਕਣ
ਸਭ ਤੋਂ ਪਹਿਲਾਂ ਦਲਜੀਤ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗੁਰਮੇ ਕਬੀਰ ਜੀ ਦਾ
ਨਾਮ ਥੋੜਾ ਪਰਿਵਰਤਨ ਕੋਈ ਚੱਕਰ ਨੀ
ਗੁਰਮੁਖ ਰਹਿਣਾ ਚਾਹੀਦਾ
ਗੁਰਮੁਖ ਨੇ ਤੇ ਗੁਰੂ ਵਾਲੇ ਨੇ ਤੇ ਗੁਰਮੁਖ ਮੈਂ ਤਾਂ ਕਹਿ ਰਹੀ
ਹਾਂ
ਤੇ ਮੈਂ ਜੱਸੂ ਮਾਨ ਜਿਵੇਂ ਤੁਸੀਂ ਜਾਣਦੇ ਹੋ ਤੇ ਮੈਂ ਆਪਣੇ ਪਿੰਡ ਖਹਿਰਾ ਦੀ ਜੰਪਲ ਆ ਤੇ ਛੋਟਾ ਜਿਹਾ ਪਿੰਡ ਮੇਰਾ ਤੇ ਮੈਂ ਉਥੋਂ ਨਿਕਲ ਕੇ ਇੱਥੇ ਆਈ ਆ ਤੇ ਮੈਂ ਜਰਨਲਿਜ਼ਮ ਕਰਦੀ ਹੁੰਦੀ ਸੀਗੀ ਮੇਰੇ ਕੋਲ ਸਬਜੈਕਟ ਹੁੰਦਾ ਸੀ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਮੈਨੂੰ ਸੋਚ ਨਹੀਂ ਹੁੰਦੀ ਸੀ ਕਿ ਸ਼ਾਇਦ ਦੱਸਦੇ ਹੁੰਦੇ ਸੀ ਮੈਨੂੰ ਕਿ ਰੇਡੀਓ ਸਟੇਸ਼ਨ ਏਦਾਂ ਹੁੰਦਾ ਕਿ ਬੰਦ ਕਮਰਾ ਹੁੰਦਾ ਤੁਸੀਂ ਉਹਦੇ ਤੇ ਆਵਾਜ਼ ਨਹੀਂ ਕਰਨੀ ਹੁੰਦੀ ਤੇ ਚੁੱਪ ਚਾਪ ਆਉਣਾ ਤੇ ਜਾਣਾ ਨਾ ਪਿੰਨ ਸੁੱਟਣ ਦੀ ਆਵਾਜ਼ ਤੇ ਨਾ ਖੰਘਣ ਦੀ ਆਵਾਜ਼ ਤੇ ਰੂਮ ਦੇ ਬਾਹਰ ਇੱਕ ਰੂਮ ਹੁੰਦਾ ਤੇ ਫਿਰ ਉਹਦੇ ਬਾਹਰ ਇੱਕ ਰੂਮ ਹੁੰਦਾ ਤਾਂ ਕਿ ਆਵਾਜ਼ ਨਾ ਅੰਦਰ ਜਾ ਸਕੇ ਸੁਣਦੀ ਹੁੰਦੀ ਸੀ ਦੇਖਦੀ ਹੁੰਦੀ ਸੀ ਕਿ ਟੀਚਰ ਐ ਗੱਲਾਂ ਕਰਦੀ ਹੈ ਤੇ ਸ਼ਾਇਦ ਮੈਂ ਵੀ ਕਿਸੇ ਦਿਨ ਰੇਡੀਓ ਤੇ ਆਉਂਗੀ ਤੇ ਪਤਾ ਨੀ ਪਰ ਭਾਜੀ ਉਹ ਮੌਕਾ ਮੈਨੂੰ ਆਸਟ੍ਰੇਲੀਆ ਆ ਕੇ ਮਿਲਿਆ ਤੁਹਾਡੇ ਮੈਂ ਕਹਿੰਦੀ ਤੁਹਾਡੀ ਮਿਹਰਬਾਨੀ
ਦੂਜੀ ਗੱਲ ਇਹ ਵੀ ਹੈ ਆਪਣੇ ਸਟੂਡੀਓ ਵਧੀਆ ਆ
ਹਾਂਜੀ
ਪਾਰਕਿੰਗ ਦਾ ਵੀ ਪੂਰਾ ਪ੍ਰਬੰਧ ਹੈਗਾ ਕਿਉਂਕਿ ਮੇਰਾ ਵੀ ਆਕਾਸ਼ਬਾਣੀ ਨਾਲ ਕਾਫੀ ਰਿਹਾ ਸੰਬੰਧ ਤੇ ਨਾਲ ਦੀ ਨਾਲ ਮੈਂ ਰਾਤੀ ਵੀ ਗੁਰਸੇਵ ਸਿੰਘ ਦੇ ਨਾਲ ਗੱਲ ਚੱਲਦਾ ਕਰਦਾ ਸੀ ਵੀ ਜਿੰਨੇ ਠੁਕਰਾਏ ਹੋਏ ਲੋਕ ਹੁੰਦੇ ਆ ਆਕਾਸ਼ਬਾਣੀ ਵੱਲ ਉਹ ਇੱਥੇ ਆ ਜਾਂਦੇ ਆ ਨਾਲ ਦੀ ਨਾਲ ਜਿੱਦਾਂ ਹੁਣ ਮੈਂ ਵੀ ਸਿਲੈਕਟ ਤਾਂ ਹੋ ਗਿਆ ਸੀ ਜਿੱਦਾਂ ਵੀ ਖੀਰਲੀ ਇੰਟਰਵਿਊ ਦੇ ਵਿੱਚੋਂ ਮੈਂ ਫੇਲ ਹੋ ਗਿਆ
ਅੱਛਾ ਜੀ
ਦੋ ਤਿੰਨ ਰਿਟਨ ਟੈਸਟ ਹੁੰਦੇ ਆ ਲਾਸਟ ਪ੍ਰੈਕਟੀਕਲ ਦੇ ਵਿੱਚ ਉਹਨਾਂ ਨੂੰ ਮੇਰੀ ਆਵਾਜ਼ ਨਹੀਂ ਪਸੰਦ ਆਈ ਤੇ ਖੈਰ ਮੈਂ ਫਿਰ ਉਸ ਵੇਲੇ ਘਰ ਆਇਆ ਤੇ ਮੈਨੂੰ ਬੜਾ ਕਿਉਂਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਇਹ ਕਹਿੰਦੇ ਵੀ ਤੇਰੀ ਆਹ ਚੀਜ਼ ਹੈ ਨੀ ਚੰਗੀ ਜਿਹਨੂੰ ਤੁਸੀਂ ਚੇਂਜ ਹੀ ਨਹੀਂ ਕਰ ਸਕਦੇ
ਬਿਲਕੁਲ
ਇੱਕ ਤਾਂ ਹੁੰਦਾ ਹੈ ਕਿ ਤੁਸੀਂ ਤੂੰ ਕਾਕਾ ਆਪਾਂ ਨੂੰ ਚੰਗਾ ਨਹੀਂ ਦੈਟ ਮੀਨਸ ਕਿ ਤੁਹਾਡੇ ਕੋਲ ਚਾਂਸ ਹੈਗਾ ਕਿ ਤੁਸੀਂ ਉਹਨੂੰ ਇੰਪਰੂਵ ਕਰ ਸਕਦੇ ਆ ਜੇ ਤੁਹਾਨੂੰ ਕੋਈ ਬੰਦਾ ਆ ਕੇ ਕਹਿੰਦਾ ਤੂੰ ਸੋਹਣਾ ਹੀ ਨਹੀਂ ਦੈਟ ਮੀਨਸ ਕਿ ਤੁਸੀਂ ਚੇਂਜ ਹੀ ਨਹੀਂ ਹੋ ਸਕਦੇ ਤੁਹਾਨੂੰ ਕੋਈ ਕਹਿੰਦਾ ਬੰਦਾ ਵੀ ਤੁਹਾਡੀ ਆਵਾਜ਼ ਹੀ ਨਹੀਂ ਸੋਹਣੀ ਦੈਟ ਮੀਨਸ ਕਿ ਤੁਸੀਂ ਚੇਂਜ ਨਹੀਂ ਕਰ ਸਕਦੇ ਹੁਣ ਇਹ ਤਾਂ ਹੈ ਨਹੀਂ ਵੀ ਮੈਂ ਕੁੜੀਆਂ ਦੀ ਆਵਾਜ਼ ਕੱਢਣ ਲੱਗ ਪਿਆ ਕਿੱਦਾਂ ਉਹ ਤਾਂ ਸਾਡੀ ਪਰਸਨੈਲਿਟੀ ਤੋਂ ਉਲਟ ਆ ਸ਼ਖਸੀਅਤ ਉਲਟ
ਪਰ ਹੁਣ ਭਾਜੀ ਅੱਜ ਕੱਲ ਸੋਰੀ ਮੈਂ ਤੁਹਾਨੂੰ ਇੰਟਰਪਟ ਕਰਦੀ ਹਾਂ ਅੱਜ ਕੱਲ ਤੇ ਉਲਟਾ ਹੋ ਰਿਹਾ
ਨਹੀਂ ਉਹ
ਅੱਜ ਕੱਲ ਜਿਹੜੀਆਂ ਕੁੜੀਆਂ ਦੀ ਆਵਾਜ਼ ਭਾਰੀ ਭਾਰੀ ਆ ਤੁਸੀਂ ਹੁਣ
ਥਾੜੀ ਕੋਲ ਲੋਕੀ ਲਾਈਕ ਹਾਂ ਕਰਦੇ ਆ ਉਸ ਵੇਲੇ ਫਿਰ ਇਹਦਾ ਮਤਲਬ ਇਹ ਆ ਵੀ ਮੈਂ ਰੋਬਰਟ ਬਰਾਉਨੀ ਬਹੁਤ ਤਕੜਾ ਰਾਈਟਰ ਹੋਇਆ ਆਪਣੇ ਇੰਗਲੈਂਡ ਦਾ ਉਹ ਕਹਿੰਦੇ ਵੀ ਏਡਾ ਵੈਸੇ ਤਾਂ ਲੋਕੀ ਉਦੋਂ ਸਾਈਕੋ ਕਹਿੰਦੇ ਰਹੇ ਉਹਨੂੰ ਉਹ 50 ਸਾਲ ਬਾਅਦ ਲੋਕਾਂ ਨੂੰ ਸਮਝ ਲੱਗੀ ਵੀ ਲਿਖਦਾ ਕੀ ਆ ਜਦੋਂ ਉਹ ਮਰ ਗਿਆ ਉਸ ਤੋਂ ਬਾਅਦ ਪਤਾ ਲੱਗਾ ਤੇ ਖੈਰ ਮੈਨੂੰ ਵੀ ਲੱਗਦਾ ਵੀ ਮੈਂ ਥੋੜੀ ਐਡਵਾਂਸ ਜਿਹਾ ਦੇ ਗਿਆ ਉੱਥੇ ਹਨਾ ਤੇ ਮੈਂ ਘਰ ਆਇਆ ਤੇ ਘਰ ਆ ਕੇ ਮੈਂ ਡੈਡੀ ਹੁਣ ਦੱਸਿਆ ਮੈਂ ਬੜਾ ਅਪਸੈਟ ਯਾਰ ਵੀ ਮੇਰੀ ਆਵਾਜ਼ ਨਹੀਂ ਪਸੰਦ ਆਈ ਉਹਨਾਂ ਨੂੰ ਤੇ ਕਹਿੰਦੇ ਵੀ ਤੂੰ ਤਾਂ ਫਿਰ ਬਹੁਤ ਉੱਤੇ ਜਾਊਗਾ ਮੈਂ ਕਿਹਾ ਜੀ ਕੀ ਗੱਲ ਹੋਈ ਉੱਤੇ ਕਿੱਦਾਂ ਜਾਊਂਗਾ ਕਹਿੰਦੇ ਵੀ ਅਮਿਤਾਭ ਬੱਚਨ ਦੀ ਵੀ ਨਹੀਂ ਪਸੰਦ ਆਈ ਉਹਨਾਂ ਨੂੰ ਉਹ ਵੀ ਰਿਜੈਕਟ ਕੀਤਾ ਹੋਇਆ ਪੀ ਸੀ ਕਿ ਕਹਿ ਦਿੱਤਾ ਵੀ ਆਕਾਸ਼ਵਾਣੀ ਵਾਲਿਆਂ ਨੇ ਵੀ ਤੇਰੀ ਆਵਾਜ਼ ਨਹੀਂ ਇੰਨੀ ਚੰਗੀ ਖੈਰ ਆਵਾਜ਼ ਇੱਥੇ ਆਪਾਂ ਹੁਣ ਆਵਾਜ਼ ਦੇ ਮਾਧਿਅਮ ਦੇ ਰਾਹੀਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਅੱਜ ਕਰ ਰਹੇ ਹਾਂ ਤੇ ਖੈਰ ਦੋਸਤੋ ਤੁਸੀਂ ਜੁੜੇ ਹੋਏ ਹੋ ਹਮਸਫ਼ਰ ਪ੍ਰੋਗਰਾਮ ਦੇ ਨਾਲ 98.1 FM ਰੇਡੀਓ ਡਿਜੀਟਲ ਚੈਨਲ ਤੋਂ ਜਿਹੜਾ ਕਿ ਕੈਂਗਰੂ ਪੁਆਇੰਟ ਬ੍ਰਿਸਬੇਨ ਤੋਂ ਪ੍ਰਸਾਰਿਤ ਕੀਤਾ ਜਾਂਦਾ ਲਾਈਵ
ਜੀ
ਤੇ ਨਾਲ ਦੀ ਨਾਲ ਆਪਾਂ ਅੱਜ ਮੌਸਮ ਦੇ ਬਾਰੇ ਦੱਸ ਦਈਏ ਕਿ ਥੋੜਾ ਜਿਹਾ ਹੁੰਮਸ ਵਾਲਾ ਮੌਸਮ ਬ੍ਰਿਸਬੇਨ ਦੇ ਵਿੱਚ ਬਣਿਆ ਹੋਇਆ ਆ ਥੋੜੀ ਹੁੰਮਸ ਹੁਣ ਜਾਣੀ ਇੱਕ ਤਰ੍ਹਾਂ ਜਿੱਦਾਂ ਕਹਿੰਦੇ ਹੁੰਦੇ ਜਾਂਦੀ ਜਾਂਦੀ ਠੰਡ ਆ ਹੁਣ
ਬਿਲਕੁਲ ਜਾਂਦੀ ਜਾਂਦੀ ਵੀ ਠੰਡ ਆ ਤੇ ਫਿਰ ਮੈਨੂੰ ਲੱਗਦਾ ਨੀ ਆਈ ਕਦੋਂ ਸੀ ਬ੍ਰਿਸਬੇਨ ਦੇ ਪਰ ਮੇਰਾ ਸੁਭਾਗ ਆ ਜੀ ਮੈਂ ਮੈਲਬਨ ਜਾਣ ਦਾ ਮੈਨੂੰ ਮੌਕਾ ਮਿਲਿਆ
ਤਾਂ
ਮੈਨੂੰ ਉੱਥੇ ਲੱਗਾ ਕਿ ਨਹੀਂ ਠੰਡ ਵੀ ਹੁੰਦੀ ਆ ਮੈਂ ਤਾਂ ਭੁੱਲ ਗਿਆ ਸੀ ਨਾ ਹੁਣ ਚਿਰ ਹੋ ਗਿਆ ਆਇਆ ਨੂੰ ਤੇ ਭੁੱਲ ਗਿਆ ਸੀ ਤੇ ਤੁਸੀਂ ਫਿਲਾਸਫਰਾਂ ਦੀ ਗੱਲ ਕਰਦੇ ਸੀਗੇ ਤੇ ਮੈਂ ਕਹਿੰਦਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਇੱਕ ਵਿਚਾਰ ਤੋਂ
ਹਾਂਜੀ
ਤਾਂ ਆਪਣੇ ਕਾਰੇ ਆਦਿਵਾਸੀ ਆ ਜੀ ਕਾਰੇ ਆਦਿਵਾਸੀ ਆ ਮੈਨੂੰ ਲੱਗਦਾ ਜੇ ਅਸੀਂ
ਦੁਨੀਆਂ ਦੀ ਰਫਤਾਰ ਦੇ ਵਿਚ ਭੁੱਲਦੇ ਜਾਂਦੇ ਆ ਨਾ ਵਿਚਾਰ ਸਾਡੇ ਵਿਚਾਰ ਵੀ ਜਿੰਨੇ ਅਸੀਂ ਮਾਡਰਨ ਹੋਣ ਦੇ ਨਾਮ ਤੇ ਜੋ ਕੁਛ ਕਰਦੇ ਆ ਤੇ ਸਾਡੇ ਵਿਚਾਰ ਵੀ ਬਦਲਦੇ ਜਾਂਦੇ ਆ ਪਰ ਜਿਹੜੇ ਆਦਿਵਾਸੀ ਲੋਕ ਆ ਕੁਦਰਤ ਦੇ ਬਹੁਤ ਨੇੜੇ ਆ ਉਹ ਨੇੜੇ ਹੋ ਕੇ ਦੇਖਦੇ ਆ ਕੁਦਰਤ ਨੂੰ ਤੇ ਉਹ ਚ ਵਿਚਰਦੇ ਆ ਤੇ ਉਹਨਾਂ ਦੇ ਵਿਚਾਰ ਬਹੁਤ ਸੋਹਣੇ ਆ ਤੇ ਆਪਣੀ ਕੋਲ ਕਿਤਾਬ ਆ ਸੰਸਾਰ ਪ੍ਰਸਿੱਧ ਕਥਨ ਪਰਮਿੰਦਰ ਸਿੰਘ ਸੋਢੀ ਦੀ ਬਹੁਤ ਮਸ਼ਹੂਰ ਕਿਤਾਬ ਆ ਤਾਂ ਉਹ ਕਹਿੰਦੇ ਆ ਕੁਦਰਤ ਤੇ ਮਨੁੱਖ ਦੀ ਇੱਕ ਉਹਨੀ ਜੋ ਵਿਚਾਰ ਦਿੱਤਾ ਹੈ ਕਾਰੇ ਆਦਿਵਾਸੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆਖਰੀ ਰੁੱਖ ਕੱਟਿਆ ਜਾਵੇਗਾ ਜਦੋਂ ਆਖਰੀ ਮੱਛੀ ਫੜੀ ਜਾਵੇਗੀ ਅਤੇ ਜਦੋਂ ਆਖਰੀ ਦਰਿਆ ਸੁੱਕ ਜਾਵੇਗਾ ਤਾਂ ਹੀ ਸਾਨੂੰ ਸਮਝ ਆਵੇਗੀ ਕਿ ਅਸੀਂ ਪੈਸੇ ਨੂੰ ਨਹੀਂ ਖਾ ਸਕਦੇ
ਵਿਚਾਰ ਦੇ ਮੈਂ ਇੱਕ ਗੱਲ ਕਰਦਾ ਗੁਰਸੇਵ ਸਿੰਘ ਇਹ ਜਦੋਂ ਤੁਸੀਂ ਵਿਚਾਰ ਇਹ ਕੀ ਦੱਸਿਆ ਹੋਣੀ ਮੇਰੇ ਜਿਹਨ ਦੇ ਵਿਚ ਗੱਲ ਆਈ ਆ ਵੀ ਮੈਂ ਬੀ ਐਡ ਕਰਦਾ ਸੀ ਕਿਉਂਕਿ ਮੈਂ ਸਰੀਰਕ ਪੱਖੋਂ ਸ਼ੁਰੂ ਤੇ ਕਮਜ਼ੋਰ ਆ ਤੇ ਮੈਂ ਉਦੋਂ ਬੈਠਾ ਤੇ ਕਿਸੇ ਨੇ ਮੈਨੂੰ ਏਦਾਂ ਕਿਹਾ ਵੀ ਯਾਰ ਤੂੰ ਖਾਂਦਾ ਪੀਂਦਾ ਕਿਉਂ ਨੀ ਕੁਛ ਤੇ ਆਪਾਂ ਸ਼ਾਇਰਾਨਾ ਅੰਦਾਜ਼ ਦੇ ਵਿਚ ਬੈਠੇ ਹੋਏ ਸੀ ਤੇ ਉਸ ਵੇਲੇ ਆਪਾਂ ਕਿਹਾ ਵੀ ਜੀ ਚਾਹਤਾ ਹੈ ਕਿ ਸਾਰਾ ਜਹਾਂ ਖਾ ਜਾਊ ਜੀ ਚਾਹਤਾ ਹੈ ਸਾਰਾ ਜਹਾਂ ਖਾ ਜਾਊ ਜੇ ਪੇੜ ਪੌਦੇ ਜੇ ਜਹਾਂ ਸਾਰਾ ਮਗਰ ਉਸਕੇ ਬਾਅਦ ਕਿਆ ਖਾਊਂਗਾ ਜਹੀ ਸੋਚ ਕੇ ਰੁਕ ਜਾਂਦਾ ਤੇ ਖੈਰ ਇਹੀ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਇਹ ਕਿ ਅਸੀਂ ਕੁਦਰਤ ਨੂੰ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੁਣ ਆਪਣੇ ਦੋਸਤ ਅਜੇਪਾਲ ਜੀ ਹੁਣ ਉਹਨਾਂ ਦੇ ਡੈਡੀ ਹੁਣਾਂ ਨੂੰ ਮਿਲਣ ਦਾ ਮੌਕਾ ਮਿਲਿਆ ਟੀਚਰ ਰਹੇ ਉਹ ਤੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਮੈਂ ਕਿਹਾ ਜੀ ਕਿੱਦਾਂ ਲੱਗਾ ਆਸਟ੍ਰੇਲੀਆ ਉਹ ਕਹਿੰਦੇ ਕਾਕਾ ਆਸਟ੍ਰੇਲੀਆ ਬਹੁਤ ਵਧੀਆ ਆ ਪਰ ਮੈਨੂੰ ਦਰਖਤ ਬਹੁਤ ਆ ਬਈ ਇੱਥੇ ਮੈਂ ਸੋਚਿਆ ਮੈਂ ਕਿਹਾ ਕਹਿੰਦੇ ਵੀ ਯਾਰ ਬਈ ਆਪਣੇ ਤਾਂ ਉੱਥੇ ਬਹੁਤ ਖਰਾਬ ਹੋ ਗਿਆ ਕਹਿੰਦੇ ਮੈਨੂੰ ਇੱਦਾਂ ਲੱਗਾ ਵੀ ਮੈਂ ਫਰੈਸ਼ ਹੋ ਗਿਆ ਥੋੜਾ ਜਿਹਾ ਤੇ ਜਿੱਦਾਂ ਹੁਣ ਗੁਰਸੇਵ ਸਿੰਘ ਉਹਨਾਂ ਨੇ ਕਿਹਾ ਹੁਣ ਮੈਂ ਨਾਲ ਥੋੜਾ ਜਿਹਾ ਐਡ ਗੁਰਸੇਵ ਸਿੰਘ ਹੋਰ ਕਰ ਦਵਾਂ ਇਹਦੇ ਬਈ ਆਪਾਂ ਇੱਕ ਗੱਲ ਕਹਿ ਦਈਏ ਵੀ ਡਾਕਟਰ ਅੰਬੇਦਕਰ ਦੀ ਆਪਾਂ ਗੱਲ ਕਰੀ ਦੀ ਅਕਸਰ ਹੀ ਉਹਨਾਂ ਨੇ ਜਿਹੜੇ ਆਦਿਵਾਸੀ ਸੀ ਉਹਨਾਂ ਨੇ ਇਹ ਕਹਿ ਦਿੱਤਾ ਵੀ ਜਿਹੜੀ ਉਹਨਾਂ ਦੀ ਜ਼ਮੀਨ ਆ ਉਹ ਨਾ ਕੋਈ ਵੇਚ ਸਕਦਾ ਤੇ ਨਾ ਕੋਈ ਖਰੀਦ ਸਕਦਾ ਠੀਕ ਆ ਇਹ ਦੇਖੋ ਉਹਨਾਂ ਨੂੰ ਉਦੋਂ ਪਲਾਨ ਕਰ ਲਿਆ ਉਹਨਾਂ ਨੂੰ ਪਤਾ ਸੀ ਵੀ ਸਾਰੀ ਇਹਨੀ ਮਲੱਕ ਲੈਣੀ ਇਸੇ ਕਰਕੇ ਜਿਹੜੀਆਂ ਲਹਿਰਾਂ ਚੱਲ ਰਹੀਆਂ ਨਕਸਲ ਵਾਲੀਆਂ ਸਾਰਾ ਇਹਦੀ ਉਪਜ ਆ ਕਿ ਵੱਡੀਆਂ ਇੰਡਸਟਰੀਆਂ ਗਈਆਂ ਜਾ ਕੇ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਉਹਨਾਂ ਦੀਆਂ ਖਾਣਾ ਦੇ ਉੱਤੇ ਕਬਜ਼ਾ ਲੋਕਾਂ ਦੇ ਉੱਤੇ ਸਾਰਾ ਕੁਛ ਖੋਲਿਆ ਉਹ ਬੰਦਾ ਪਹਿਲਾਂ ਹੀ ਕਹਿ ਗਿਆ ਸੀ ਬਈ ਇਹ ਕੰਮ ਹੋਣਾ ਠੀਕ ਆ ਪਰ ਇਹ ਜਿੱਦਾਂ ਹੁਣ ਆਦਿਵਾਸੀ ਆ ਦੇਖੋ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਵੀ ਅਜੇ ਵੀ ਤੁਸੀਂ ਯੂਟਿਊਬ ਦੇ ਉੱਤੇ ਦੇਖੋ ਡਾਕੂਮੈਂਟਰੀਜ਼ ਉਹਦੇ ਵਿੱਚ ਅਜੇ ਵੀ ਲੋਕੀ ਸਾਨੂੰ ਇੱਦਾਂ ਦੇ ਮਿਲ ਜਾਣਗੇ ਜਿਹੜੇ ਕਿ ਜੰਗਲਾਂ ਚ ਰਹਿੰਦੇ ਜਿਹਨਾਂ ਨੂੰ ਪਤਾ ਹੀ ਨਹੀਂ ਦੁਨੀਆਦਾਰੀ ਦਾ ਈਵਨ ਕਿ ਉਹ ਅਜੇ ਨੰਗੇ ਫਰੀ ਜਾਂਦੇ ਅਜੇ ਇੱਦਾਂ ਦੇ ਵੀ ਕੁਛ ਹੈਗੀਆਂ ਠੀਕ ਆ ਤੇ ਉਹ ਬੰਦੇ ਦੇਖੋ ਕਿੰਨੇ ਤੁਸੀਂ ਆਪਾਂ ਵੈਸੇ ਇੱਕ ਗੱਲ ਹੋਰ ਵੀ ਗੁਰਸੇ ਸਿੰਘ ਆਪਾਂ ਬਹੁਤ ਐਡਵਾਂਸ ਹੋ ਗਏ ਪਰ ਜਿਹੜਾ ਐਡਵਾਂਸ ਦੇ ਨਾਲ ਨਾ ਫਿਕਰ ਕਿੰਨੇ ਆ ਤੇ ਮੈਂ ਇੱਕ ਦਿਨ ਉਹ ਡਾਕੂਮੈਂਟ ਹੀ ਦੇਖਦੇ ਉਹਨਾਂ ਨੂੰ ਟੈਨਸ਼ਨ ਹੀ ਕੋਈ ਨੀ ਟੈਨਸ਼ਨ ਜਾਣੀ ਖਾਂਦੇ ਉਨਾ ਕੁ ਖਾ ਲੈਂਦੇ ਬਸ ਦੈਟਸ ਇਟ
ਆਸਟ੍ਰੇਲੀਆ ਦੀ ਜੇ ਗੱਲ ਕਰੀਏ ਇੱਥੇ ਦਰਖਤ ਕਿਉਂ ਨੀ ਇੰਨੇ ਲੋਕੀ ਕਦਰ ਕਰਦੇ ਨੇ ਆਪਣੇ ਹੁਣ ਇੱਥੇ ਘਰ ਵੀ ਤੇ ਮੋਸਟਲੀ ਲੱਕੜੀ ਯੂਜ਼ ਹੁੰਦੀ ਹੈ ਆਪਣੇ ਇੱਥੇ ਆਸਟ੍ਰੇਲੀਆ ਦੇ ਘਰਾਂ ਚ ਤੇ ਫੇਰ ਵੀ ਇੱਥੇ ਇੰਨੇ ਕੁ ਦਰਖਤ ਨੇ ਕਿ ਲੋਕਾਂ ਨੂੰ ਕੋਈ ਫਿਕਰ ਨੀ ਹੈ ਮੈਨੂੰ ਇੱਕ ਕੁੜੀ ਨਵੀਂ ਆਈ ਹੁੰਦੀ ਹੈ ਤੇ ਮੈਨੂੰ ਪੁੱਛਦੀ ਕਹਿੰਦੀ ਇੱਥੇ ਇੰਨੇ ਦਰਖਤ ਨੇ ਲੋਕੀ ਡਰਦੇ ਨੀ ਕਹਿੰਦੇ ਵੀ ਦਰਖਤ ਕੱਟਣੇ ਆ ਹਰ ਜਗ੍ਹਾ ਉਹ ਪੇਪਰ ਯੂਜ਼ ਕਰਦੇ ਨੇ ਪੇਪਰ ਟਾਵਲ ਹੁੰਦੇ ਨੇ ਇਹ ਉਹ ਸਾਰੇ ਕੁਛ ਫਿਰ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਇਹ ਆਪਣੇ ਮੁਲਕਾਂ ਵਾਂਗ ਨਹੀਂ ਹੈ ਕਿ ਵੀ ਇੱਕ ਵਾਰੀ ਵਰਤੋਂ ਕਰ ਲਓ ਤੇ ਬਾਅਦ ਵਿੱਚ ਵੀ ਬੈਠੇ ਰਹੋ ਬਸ ਦੇਖੀ ਜਾਓ ਆਲਾ ਦੁਆਲਾ ਤੇ ਬਸ ਕੁਦਰਤ ਨਾਲ ਖਿਲਵਾੜ ਇਹ ਕੁਦਰਤ ਦੇ ਬਹੁਤ ਨੇੜੇ ਲੋਕੀ ਬੜਾ ਪਿਆਰ ਕਰਦੇ ਨੇ ਇੱਥੇ ਆ ਕੇ ਪਤਾ ਲੱਗਿਆ ਕਿ ਲੋਕੀ ਹੁਣ ਇੱਥੇ ਆਪਣੀ ਜਮ ਇਹ ਗਵਰਨਮੈਂਟ ਦਾ ਹੈਗਾ ਹੈ ਕਿ ਤੁਸੀਂ ਆਪਣੇ ਘਰ ਦੇ ਲਾਉਣ ਨੂੰ ਵੀ ਪਾਣੀ ਦੇਣਾ ਹੁੰਦਾ ਗਰਮੀਆਂ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਪਾਣੀ ਨਹੀਂ ਦਿੱਤਾ ਤੇ ਬਸ ਕੁਦਰਤ ਦੇ ਨਾਲ ਖਿਲਵਾੜ ਕਰਦੇ ਰਹੋ ਤੇ ਇਹ ਚੀਜ਼ਾਂ ਵੀ ਨੋਟ ਕਰਨ ਨੂੰ ਮਿਲੀਆਂ
ਬਿਲਕੁਲ ਤੇ ਖੈਰ ਇਹ ਜ਼ਰੂਰੀ ਆ ਖਾਸ ਤੌਰ ਤੇ ਆਪਣੇ ਜੋ ਹਾਲਾਤ ਬਣ ਚੁੱਕੇ ਆ ਕਿਉਂਕਿ ਮੁੜ ਘਿਰ ਕੇ ਜਿੱਦਾਂ ਕਹਿ ਲਓ ਵੀ ਫਿਰ ਉੱਥੇ ਗੱਲ ਆਉਂਦੀ ਵੀ ਆਪਾਂ ਨੂੰ ਫਿਕਰ ਹੈਗਾ ਪੰਜਾਬ ਦਾ ਆਪਾਂ ਹਮੇਸ਼ਾ ਕੰਪੈਰੀਜ਼ਨ ਉੱਥੇ ਕਰਦੇ ਹਾਂ ਤੇ ਹੁਣ ਤਾਂ ਗੁਰਸੇਵ ਸਿੰਘ ਮੈਂ ਜਾ ਕੇ ਵੀ ਆ ਤੇ ਠੰਡ ਦੀ ਆਪਾਂ ਗੱਲ ਕਰਦੇ ਸੀ ਮੈਂ ਤਾਂ ਐਤਕੀ ਠੰਡ ਸੁੱਖ ਨਾਲ ਬਹੁਤ ਮਾਣੀ ਆ ਉੱਥੇ ਉੱਥੇ ਤਾਂ ਸਾਨੂੰ ਪਤਾ ਵੀ ਕੱਕਰ ਪੈਂਦਾ ਹਨਾ ਤੇ ਪੂਰਾ ਐਨ ਹੱਥ ਪੈਰ ਸੌਣਾ ਰਹਿੰਦੇ ਆ ਤੇ ਖਾਸ ਤੌਰ ਤੇ ਜਨਵਰੀ ਫਰਵਰੀ ਤੇ ਹੁਣ ਮੌਸਮ ਵੀ ਥੋੜਾ ਜਿਹਾ ਬਦਲ ਗਿਆ ਅੱਗੇ ਨਾਲੋਂ ਅੱਗੇ ਜਨਵਰੀ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਸੀ ਹੁਣ ਲੋਹੜੀ ਤੋਂ ਬਾਅਦ ਅੱਗੇ ਲੋਹੜੀ ਨੂੰ ਪਸ਼ੂ ਬਾਹਰ ਕੱਢਣੇ ਸ਼ੁਰੂ ਕਰ ਦਿੰਦੇ ਹੁੰਦੇ ਸੀ ਗੁਰਸੇਵ ਸਿੰਘ ਜਦੋਂ ਹਨਾ ਲੋਹੜੀ ਆ ਜਾਣੀ ਕਹਿਣਾ ਵੀ ਹੁਣ ਭਾਵੇਂ ਪਸ਼ੂ ਬਾਹਰ ਕੱਢ ਦੋ ਹੁਣ ਕੋਈ ਐਡਾ ਡਰ ਨਹੀਂ ਪਰ ਮੈਨੂੰ ਲੱਗਦਾ ਹੁਣ ਤਾਂ ਲੋਹੜੀ ਵਾਲੇ ਦਿਨ ਤਾਂ ਅੰਦਰ ਖਾਂਦੇ ਪੈਂਦੇ ਆ ਪਹਿਲਾਂ ਤਾਂ ਠੰਡੇ ਹੀ ਨੀ ਪੈਂਦੀ
ਛੋਟੀ ਹੁੰਦੀ ਸੀ ਤੇ ਦੀਵਾਲੀ ਦੇ ਦਿਨਾਂ ਚ ਮੈਨੂੰ ਅੱਜ ਵੀ ਯਾਦ ਹੈ ਦੀਵਾਲੀ ਦੇ ਦਿਨਾਂ ਚ ਅਸੀਂ ਰਜਾਈਆਂ ਚ ਬੈਠੇ ਹੁੰਦੇ ਸੀ ਰਜਾਈਆਂ ਚ ਬੈਠ ਕੇ ਉਹ ਪਕੌੜੇ ਖਾਣੇ ਦੀਵਾਲੀ ਨੂੰ ਇੰਜੋਏ ਕਰਨਾ ਪਰ ਹੁਣ ਦੀਵਾਲੀ ਤੇ ਠੰਡ ਕਿੱਥੇ ਹੁੰਦੀ ਆ ਆਪਣੇ ਪੰਜਾਬ ਚ
ਸ਼ਾਇਦ ਮੈਨੂੰ ਲੱਗਦਾ ਜਿਹੜੇ ਦਰਖਤਾਂ ਦੀ ਕਟਾਈ ਬਹੁਤ ਫਾਸਟ ਹੋ ਰਹੀ ਹੈ ਤੇ ਉਹ ਕੁਦਰਤ ਨੂੰ ਮੌਸਮ ਦੇ ਵਿਚ ਬਹੁਤ ਜਿਆਦਾ ਫਰਕ ਆ ਰਿਹਾ ਇਹਨਾਂ ਚੀਜ਼ਾਂ ਦੇ ਕਰਕੇ
ਬਿਲਕੁਲ
ਕਿਧਰੇ ਕਿਤੇ ਅਸੀਂ ਕਸੂਰਵਾਰ ਆ ਨਾ ਜ਼ਿੰਮੇਵਾਰੀ ਇਨਸਾਨ ਦੇ ਆਪਣੀ
ਤੇ
ਹੁਣ ਜੇਕਰ ਪੰਜਾਬ ਚ ਦੇਖਿਆ ਜਾਵੇ ਕਹਿੰਦੇ ਹਰੀ ਲਹਿਰ ਦੇ ਨਾਂ ਦੇ ਉੱਤੇ ਅਸੀਂ ਦਰਖਤਾਂ ਦੇ ਜੰਗਲਾਂ ਦੇ ਜੇਕਰ ਅਸੀਂ ਇਧਰ ਬੀਚ ਦਾ ਏਰੀਆ ਕਹਿ ਲਈਏ ਸ਼ਵਾਲਕ ਦੀਆਂ ਪਹਾੜੀਆਂ ਦੇ ਲਾਗੇ ਲਾਗੇ ਜਾਈਏ ਤੇ ਮੈਂ ਆਪਣੇ ਬਚਪਨ ਚ ਦੇਖਿਆ ਉਹ ਹਰਾ ਭਰਾ ਸੀ ਜੰਗਲ ਸੀਗੇ ਤੇ ਉਹ ਦੇਖਦੇ ਦੇਖਦੇ ਸਾਡੇ ਜ਼ਮੀਨਾਂ ਪੱਧਰੀਆਂ ਕਰ ਦਿੱਤੀਆਂ ਗਈਆਂ ਵੱਢ ਕੇ ਕੱਟ ਕੇ ਤੇ ਬੜੇ 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 ਫਾਰਮਰਸ ਆ ਗਏ ਜਿਹੜੇ ਕਹਿ ਲੋ ਅਫਸਰ ਲੋਕ
ਜਾਂ
ਲੋਕ ਨੂੰ ਆਪਣੇ ਫਾਰਮ ਹਾਊਸ ਬਣਾ ਲਏ ਤੇ ਦਰਖਤ ਕੱਟ ਤੇ ਜਾਨਵਰਾਂ ਨੂੰ ਕੋਈ ਜਗ੍ਹਾ ਨੀ ਮਿਲੀ ਰਹਿਣ ਨੂੰ ਤੇ ਜਿਹੜੇ ਸੁਣਿਆ ਹੁਣ ਆਪਣੇ ਏਰੀਆ ਦੇ ਵਿੱਚ ਚੋ ਹੈਗੇ ਆ ਮੈਂ ਲੱਗਦਾ ਕਿਸੇ ਪੰਜਾਬ ਦੇ ਕਈਆਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਮੀਂਹ ਦਾ ਪਾਣੀ ਆਉਂਦਾ ਹੁੰਦਾ ਸੀਗਾ ਚੋਆਂ ਚ ਪਾਣੀ ਆਉਣਾ ਬੰਦ ਹੋ ਗਿਆ ਕਿਉਂਕਿ ਜ਼ਮੀਨਾਂ ਪੱਧਰੀਆਂ ਹੋ ਗਈਆਂ ਤੇ ਉਹ ਅਸੀਂ ਕਿਤੇ ਨਾ ਕਿਤੇ ਕਸੂਰਵਾਰ ਇਸ ਚੀਜ਼ ਦੇ ਕਿ ਅਸੀਂ ਸਾਡਾ ਕੁਦਰਤ ਨਾਲੋਂ ਲਗਾਵ ਟੁੱਟ ਗਿਆ ਜੀ ਕੁਦਰਤ ਦੇ ਕਹਿੰਦੇ ਸੀ ਅਸੀਂ ਕੁਦਰਤ ਦਾ ਸਾਡੇ ਜਾਨਵਰ ਵੀ ਹਿੱਸਾ ਆ ਅਸੀਂ ਵੀ ਇੱਕ ਜੀਵ ਆ ਹੁਣ ਜਾਨਵਰਾਂ ਨਾਲੋਂ ਸਾਡਾ ਲਗਾਵ ਟੁੱਟ ਗਿਆ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਬੰਦ ਕਰਤੀਆਂ ਕਿ ਪਿੱਛੇ ਜੇ ਖ਼ਬਰ ਆਈ ਸੀ ਨਾ ਜਦੋਂ ਕਹਿੰਦੇ ਗਾਈਆਂ ਖੇਤਾਂ ਦੇ ਵਿੱਚ ਫਿਰ ਰਹੀਆਂ ਤੇ ਉਹਨਾਂ ਦਾ ਕੋਈ ਕਰੋ ਹੱਲ ਕਰੋ ਉਹਨਾਂ ਦੇ ਨਾਂ ਤੇ ਕੋਈ ਜ਼ਮੀਨ ਨੀ ਬੋਲਦੀ ਨਾ ਜ਼ਮੀਨ ਤੇ ਅਸੀਂ ਕਬਜ਼ਾ ਕਰ ਲਿਆ ਸੋ ਬਣਦਾ ਹੱਕ ਸਾਰਿਆਂ ਨੂੰ ਦੇਣਾ ਚਾਹੀਦਾ ਆਪਣੇ ਹੱਕਾਂ ਲਈ ਜ਼ਰੂਰ ਲੜਦੇ ਹਾਂ ਪਰ ਕਿਤੇ ਨਾ ਕਿਤੇ ਅਸੀਂ ਜਿਹੜਾ ਇਹਨਾਂ ਨਾਲ ਖਿਲਵਾੜ ਕਰ ਰਹੇ ਹਾਂ ਜਾਨਵਰਾਂ ਦੇ ਨਾਲ ਕੁਦਰਤੀ ਜੀਵਾਂ ਦੇ ਨਾਲ ਤੇ ਅਸੀਂ ਕਸੂਰਵਾਰ ਆ ਆਪ ਕਸੂਰਵਾਰ ਆ ਸਰਕਾਰਾਂ ਤੋਂ ਵੀ ਪਹਿਲਾਂ
ਬਿਲਕੁਲ ਤੇ ਮੈਂ ਇਹ ਜਾਨਵਰਾਂ ਦੀ ਹੁਣ ਗੱਲ ਚੱਲੀ ਆ ਤੇ ਆਪਾਂ ਪਹਿਲਾਂ ਗਾਣਾ ਸੁਣਨਾ ਉਸ ਤੋਂ ਬਾਅਦ ਆਪਾਂ ਇੱਕ ਜਾਨਵਰਾਂ ਦੀ ਮੈਂ ਗੱਲ ਬੜੀ ਦਰਦਨਾਕ ਗੱਲ ਜਿਹੜੀ ਸੁਣਾਊਂਗਾ ਤੁਹਾਨੂੰ ਪਰ ਪਹਿਲਾਂ ਦੋਸਤੋ ਤੁਸੀਂ ਗਾਣਾ ਸੁਣੋ ਇੱਧਰ 98.1 FM ਰੇਡੀਓ ਡਿਜੀਟਲ ਚੈਨਲ ਤੋਂ ਤੁਸੀਂ ਸੁਣ ਰਹੇ ਹੋ ਤੇ ਨਾਲ ਦੀ ਨਾਲ ਹਰਮਨ ਰੇਡੀਓ ਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ ਗਾਣਾ ਇੱਕ ਸੁਣਾਉਂਦੇ ਆ ਗਾਣਾ ਸ਼ਾਇਦ ਪਸੰਦ ਆਊਗਾ ਸਰੋਤਿਆਂ ਨੂੰ ਹਨਾ
ਹਾਂਜੀ ਜ਼ਰੂਰ
ਜੀ
ਗਲੀ ਦੇ ਵਿੱਚ ਡਾਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾਲਿਆ ਕਿ ਤੇਰੀ ਅੱਖ ਦਸਣੀ ਨੀ ਇੱਕ ਤੇਰੀ ਅੱਖ ਦਸਣੀ ਨੀ ਇੱਕ ਤੇਰੀ ਲਾਲ ਬੱਕਰੀ ਨੀ ਜਾਣੀ ਚੌਧਰੀ ਕਹਾਉਣ ਵਾਲੇ ਰੰਗੇ ਵਾਂਗ ਕਰਤੇ ਫਕੀਰ ਨੇ ਗੋਰੇ ਗੋਰੇ ਰੰਗ ਮੁੰਡੇ ਕਰਦੇ ਜੁਦਾਈ ਉੱਤੋਂ ਨਜ਼ਰ ਮਾਰੀਏ ਸਟੀਰ ਨੇ ਵੱਡੇ ਵੱਡੇ ਜਾਗੀ ਉੱਤੇ ਚੌਧਰੀ ਕਹਾਉਣ ਵਾਲੇ ਰੰਗੇ ਵਾਂਗ ਕਰਤੇ ਫਕੀਰ ਨੇ ਇੱਕ ਲਾਰਿਆਂ ਨੇ ਤੇਰੇ ਕੰਨ ਖਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਇੱਕ ਲਾਰਿਆਂ ਨੇ ਤੇਰੇ ਕੰਨ ਖਾ ਲਿਆ ਵੀ ਦੁੱਧ ਚਰਖਾ ਗਲੀ ਦੇ ਵਿੱਚ ਡਾਲਿਆ ਇੱਕ ਤੇਰੀ ਅੱਖ ਦਾਸੀ ਇੱਕ ਤੇਰੀ ਅੱਖ ਦਾਸੀ ਤੇ ਸੋਹਣੀਆਂ ਦਿਲਾਂ ਉੱਤੇ ਜਾਦੂ ਕਰ ਦੇਣ ਸੋਹਣੀਆਂ ਤੇਰੀਆਂ ਅਦਾਵਾਂ
ਜਾਗੀ ਉੱਤੇ ਇੱਕ ਵੀ ਨਹੀਂ ਹੋਣੀ ਭਾਵੇਂ ਲੱਗ ਹੋਣ ਸੁਸਤੀਆਂ ਤੇ ਸੋਹਣੀਆਂ ਵਿੱਚ ਰੱਬ ਦੀ ਸੋਚੇ ਨੇ ਚੁਰਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਹੁਣੀ ਤੂੰ ਰੱਬ ਦੀ ਸੋਚੇ ਨੇ ਚੁਰਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਇੱਕ ਤੇਰੀ ਅੱਖ ਕਾਸ਼ਮੀ ਸੰਜੀਵ ਸਿਰ ਦੂਲ ਬੁਲੋ ਤੇਰੇ ਪਿੱਛੇ ਕਿੰਨੇ ਹੋਰ ਵੈਰ ਸੁਪਰ ਆਏਗੀ ਚੜ ਕੇ ਬਹਾਨੇ ਰਹਾਣ ਦੀਆਂ ਮੁੰਡਿਆਂ ਚ ਦੱਸ ਕੀ ਚੱਲ ਤੂੰ ਚੜਾਏਗੀ ਲੜਦੇ ਸੰਜੀਵ ਸਿਰ ਦੂਲ ਬੁਲੋ ਤੇਰੇ ਪਿੱਛੇ ਕਿੰਨੇ ਹੋਰ ਵੈਰ ਸੁਪਰ ਆਏਗੀ ਦੋਵੇਂ ਕਹਿਣ ਤੈਨੂੰ ਲੇਖਾ ਚ ਲਿਖਾ ਲਿਆ ਤੂੰ ਚਰਖਾ ਗਲੀ ਦੇ ਵਿੱਚ ਡਾਲਿਆ ਦੋਵੇਂ ਕਹਿਣ ਤੈਨੂੰ ਲੇਖਾ ਚ ਲਿਖਾ ਲਿਆ ਤੂੰ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਇੱਕ ਤੇਰੀ ਅੱਖ ਦਾਸ਼ਣੀ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਤੁਸੀਂ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਨੀ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਤੁਸੀਂ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਨੀ ਇੱਕ ਤੇਰੀ ਅੱਖ ਦਾਸ਼ਣੀ ਇੱਕ ਤੇਰੀ ਅੱਖ ਦਾਸ਼ਣੀ ਨੀ ਇੱਕ ਤੇਰੀ ਲਾਲ ਗੱਗਰੀ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਹਮਸਫ਼ਰ ਚੱਲ ਰਿਹਾ ਹੈ ਤੇ ਅੱਜ ਮੇਰਾ ਸਾਥ ਦੇ ਰਹੇ ਨੇ ਜੱਸੂ ਮਾਨ ਜੀ ਪਿੰਡ ਖਹਿਰਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਤੇ ਗੁਰਸੇਵਕ ਸਿੰਘ ਜੀ ਪਿੰਡ ਸਤਨੌਰ ਤਹਿਸੀਲ ਤੇ ਜ਼ਿਲ੍ਹਾ ਨਵਾਂ ਸ਼ਹਿਰ ਪਿੰਡ
ਗੜਸ਼ੰਕਰ ਤਹਿਸੀਲ ਤੇ ਹੁਸ਼ਿਆਰਪੁਰ ਡਿਸਟ੍ਰਿਕਟ
ਅੱਛਾ ਜੀ ਤੁਸੀਂ ਉਲਟੇ ਹੋ ਗਏ
ਮੈਂ ਰੌਣਾ ਬਹੁਤ ਪੈਂਦਾ ਰਿਹਾ ਕਿ
ਨੇੜੇ ਸਾਨੂੰ ਲੱਗਦਾ ਨਵਾਂ ਸ਼ਹਿਰ ਪੈਂਦਾ ਤਾਂ ਮੈਂ ਥੋੜੀ ਜਿਹਾ ਤੁੱਕਾ ਜਿਹਾ ਲਾਇਆ ਸੀ
ਤੇ ਕਹਿੰਦੇ ਨਾਮ ਹੀ ਕਾਫੀ ਹੈ
ਨਾਮ ਹੀ ਕਾਫੀ ਹੈ ਵੈਸੇ ਜਿੱਦਾਂ ਆਪਣੀ ਵੀ ਇਹ ਕਈ ਵਾਰੀ ਗੱਲ ਹੁੰਦੀ ਆ ਕਿ ਕਈ ਵਾਰੀ ਜ਼ਿਲ੍ਹੇ ਜਿਹੜੇ ਆ ਇਸ ਹਿਸਾਬ ਨਾਲ ਬਣੇ ਹੋਏ ਆ ਕਿ ਬਈ ਤੁਹਾਨੂੰ ਪਤਾ ਨੀ ਲੱਗਦਾ ਹੁਣ ਜਲੰਧਰ ਸਾਡੇ ਤੋਂ ਟੂ ਫਾਰ ਹੈ ਬਹੁਤ ਜ਼ਿਆਦਾ ਦੂਰ ਹੈ ਤੇ ਤੁਹਾਨੂੰ ਮੈਨੂੰ ਲੱਗਦਾ ਮੈਂ ਤਾਂ ਗਿਆ ਸੀ ਜਦੋਂ ਸਾਡੇ ਪਿੰਡ ਗਿਆ ਤਾਂ ਨਵਾਂ ਸ਼ਹਿਰ ਤਾਂ ਨੇੜੇ ਹੀ ਆ ਹਨਾ
ਹਾਂਜੀ
ਤੇ ਹਾਂਜੀ ਤੇ ਹੁਸ਼ਿਆਰਪੁਰ ਥੋੜੀ ਜਿਹੀ ਜ਼ਿਆਦਾ ਦੂਰ ਪੈ ਜਾਂਦਾ ਤੇ ਖੈਰ ਚਲੋ ਕੋਈ ਗੱਲ ਨੀ ਸਰਕਾਰਾਂ ਦੇ ਇਹ ਕੰਮ ਆ ਗੁਰਸੇਵਕ ਸਿੰਘ ਤੇ ਇੱਥੇ ਉਹ ਵੀ ਚੀਜ਼ਾਂ ਹੈਗੀਆਂ ਵੀ ਜਿੱਦਾਂ ਹੁਣ ਦੇਖੋ ਵੀ ਫਗਵਾੜਾ ਜਿਹੜਾ ਆ ਤਹਿਸੀਲ ਉਹਦੀ ਜ਼ਿਲ੍ਹਾ ਉਹਦਾ ਕਪੂਰਥਲਾ ਆ ਬੜਾ ਅਟਪਟਾ ਲੱਗਦਾ
ਰਸਤੇ ਦੇ ਵਿੱਚ
ਹਾਂ ਤੇ ਰਸਤੇ ਜਾਣੀ ਜਲੰਧਰ ਉਤੋਂ ਮੈਨੂੰ ਲੱਗਦਾ ਵੀ ਪਹਿਲਾਂ ਆਉਂਦਾ ਆ ਕਪੂਰਥਲਾ ਤੋਂ ਪਹਿਲਾਂ ਕਿਉਂਕਿ ਇਹਦੇ ਵਿੱਚ ਇੱਦਾਂ ਹੁੰਦਾ ਕਿ ਜਦੋਂ ਜ਼ਿਲ੍ਹੇ ਬਣਾਏ ਜਾਂਦੇ ਹਨਾ ਉਹਦੇ ਵਿੱਚ ਸਪੈਸੀਫਿਕ ਤਹਿਸੀਲਾਂ ਰੱਖੀਆਂ ਜਾਂਦੀਆਂ ਤਿੰਨ ਸ਼ਾਇਦ ਤਹਿਸੀਲਾਂ ਇੱਕ ਜ਼ਿਲ੍ਹੇ ਦੇ ਵਿੱਚ ਹੋਣੀਆਂ ਲਾਜ਼ਮੀ ਹੁੰਦੀਆਂ ਉਹ ਫਿਰ ਜਦੋਂ ਪੂਰੀਆਂ ਨਹੀਂ ਹੁੰਦੀਆਂ ਵੀ ਜਾਣੀ ਧੱਕੇ ਨਾਲ ਹੀ ਜ਼ਿਲ੍ਹਾ ਬਣਾਉਣਾ ਹੀ ਬਣਾਉਣਾ ਆ ਕਈ ਵਾਰੀ ਜਿਹੜੇ ਰਾਜਸੀ ਰਾਜਸੀ ਲੋਕ ਪੋਲੀਟੀਕਲ ਲੋਕ ਜਿਹੜੇ ਹੁੰਦੇ ਉਹ ਫਿਰ ਕਹਿ ਦਿੰਦੇ ਆ ਵੀ ਚਲੋ ਬਣਾਉਣਾ ਤਾਂ ਹੈਗਾ ਹੀ ਆ ਕੋਈ ਨਾ ਕੋਈ ਟੇਢੇ ਮੇਢੇ ਜਿਹੜੇ ਢੰਗ ਆ ਉਹ ਰੱਖ ਲੈ ਜਾਣ ਇਹ ਵੀ ਕਿਹਾ ਜਾਂਦਾ ਵੀ ਮੈਂ ਨਕਸ਼ਾ ਵੈਸੇ ਦੇਖਿਆ ਵੀ ਸੀਗਾ ਵੀ ਫਗਵਾੜੇ ਤੋਂ ਜੇ ਆਪਾਂ ਸ਼ੰਕਰ ਵੱਲ ਨੂੰ ਜਾਈਏ ਇੱਕ ਸੜਕ ਹੀ ਆ ਸਿਰਫ ਉਹਦਾ ਜ਼ਿਲ੍ਹਾ ਉਸ ਸੜਕ ਦਾ ਹੀ ਜ਼ਿਲ੍ਹਾ ਜਿਹੜਾ ਆ ਉਹ ਕਪੂਰਥਲਾ ਆ ਇੱਧਰ ਉੱਧਰ ਜਿਹੜੇ ਜਲੰਧਰ ਆ ਦੋਨੋਂ ਪਾਸੇ ਤੇ ਬੜੀ ਇਹ ਵੀ ਫਨੀ ਇੱਕ ਚੀਜ਼ ਹੈਗੀ ਚਲੋ ਪਤਾ ਲੱਗੀ ਤੇ ਆਪਣੇ ਸੌਣ ਦੀ ਝੜੀ ਫਰਮਾਇਸ਼ ਵੀ ਦੋਸਤਾਂ ਨੇ ਕੀਤੀ ਆ ਗੁਰਸੇਵ ਸਿੰਘ ਆਪਣੇ ਦੋਸਤ
ਲਾਈਵ ਤੋਂ ਜੁੜੇ ਸੀਗੇ
ਜੀ ਤੇ ਉਹਨਾਂ ਦਾ ਵੀ ਸਵਾਗਤ ਆ ਦੋਸਤ ਆ ਜਿਹੜੇ ਕਿ ਆਪਾਂ ਜ਼ਰੂਰ ਅਗਲਾ ਗਾਣਾ ਲਾਵਾਂਗੇ ਸੌਣ ਦੀ ਝੜੀ ਤੇ ਗੁਰਸੇਵ ਸਿੰਘ ਆਪਾਂ ਗੱਲ ਚੱਲਦੀ ਸੀ ਵੀ ਜ਼ੁਲਮ ਜਿਹੜਾ ਆ ਆਪਾਂ ਇੱਕ ਤਾਂ ਜ਼ੁਲਮ ਹੈਗਾ ਆ ਜਿਹੜਾ ਜਾਨਵਰਾਂ ਤੇ ਆਪਾਂ ਕਰਦੇ ਹਾਂ ਇੱਕ ਹੈਗਾ ਆ ਕਿ ਸਾਨੂੰ ਦਿਖਾਈ ਨੀ ਦਿੰਦਾ ਦਰਖਤ ਹੀ ਘੱਟ ਦਿੱਤਾ
ਹਾਂਜੀ
ਸਾਨੂੰ ਦਿਖਾਈ ਨੀ ਦਿੱਤਾ ਵੀ ਜ਼ੁਲਮ ਹੋਇਆ ਕਿ ਨਹੀਂ ਹੋਇਆ ਉਹਦੇ ਉੱਤੇ ਆੜਨਾ ਮੰਨ ਲਓ ਦੂਏ ਦੇ ਉੱਤੇ ਮੰਨ ਲਓ ਦਰਖਤ ਦੇ ਉੱਤੇ ਆੜਨਾ ਆੜਨੇ ਦੇ ਵਿੱਚ ਕੋਈ ਪੰਛੀ ਰਹਿੰਦਾ ਤੁਸੀਂ ਦਰਖਤ ਕੱਟਿਆ ਤੁਸੀਂ ਆਪਣਾ ਕੰਮ ਤੁਸੀਂ ਸਭ ਕੁਝ ਤੁਹਾਨੂੰ ਤੁਸੀਂ ਡੋਂਟ ਕੇਅਰ ਕਿ ਉਹ ਬੰਦਾ ਕਿੱਥੇ ਗਿਆ ਉਹਦੇ ਬੱਚੇ ਜਾਂ ਕਿੱਦਾਂ ਇੱਥੇ ਆਪਾਂ ਇੱਥੇ ਆਪਣੀ ਫਿਲਮਾਂ ਦੇ ਵਿੱਚ ਤੁਸੀਂ ਦੇਖੋ ਕਿ ਫਿਲਮਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਹੁੰਦੀਆਂ ਆ ਵੀ ਉਹ ਆਪਣੇ ਬੱਚੇ ਲੈ ਕੇ ਇੱਕ ਜਨਾਨੀ ਬਹੁਤ ਬੁੱਢੀ ਜਿਹੀ ਉਹ ਬਾਹਰ ਸੜਕ ਤੇ ਬੈਠੀ ਆ ਰੋਂਦੀ ਆ ਉੱਥੇ ਬਲਡੋਜ਼ਰ ਲੈ ਕੇ ਇੱਕ ਵੱਡਾ ਸ਼ੈਤਾਨ ਬੰਦਾ ਖੜਾ ਉਹ ਕਹਿੰਦਾ ਮੈਂ ਇਹ ਢਾਉਣਾ ਆ ਉਹ ਗੜਗੜਾਉਂਦੀ ਆ ਕੋਈ ਉਹਦੀ ਸੁਣਵਾਈ ਨੀ ਪੰਛੀਆਂ ਨਾਲ ਵੀ ਇੱਦਾਂ ਹੁੰਦਾ ਜਾਨਵਰਾਂ ਨਾਲ ਵੀ ਇੱਦਾਂ ਹੁੰਦਾ ਉਹ ਵਿਚਾਰਿਆਂ ਨੂੰ ਪਰ ਗੱਲ ਇਹ ਆ ਵੀ ਸਾਨੂੰ ਇਹਨਾਂ ਤੇ ਤਰਸ ਆਉਂਦਾ ਉਹਨਾਂ ਨੂੰ ਦੇਖ ਕੇ ਵੀ ਸਾਡੀਆਂ ਅੱਖਾਂ ਨਹੀਂ ਹੋਈਆਂ ਪਈਆਂ ਦੇਖ ਨਹੀਂ ਪਾਉਂਦੇ ਪਰ ਤੁਹਾਨੂੰ ਮੈਂ ਹੁਣ ਅਸਲੀ ਸਟੋਰੀ ਜਿਹੜੀ ਆ ਸੁਣਾਉਣੀ ਚਾਹੁੰਦਾ ਜਿਹੜੀ ਹੁਣ ਸਟੋਰੀ ਆ ਸ਼ਾਇਦ ਤੁਸੀਂ ਵੀ ਨਹੀਂ ਸੁਣੀ ਹੋਵੇ ਤੇ ਮੈਂ ਚਾਹੁੰਦਾ ਵੀ ਉਹ ਆਪਾਂ ਇਸ ਮਾਧਿਅਮ ਦੇ ਰਾਹੀਂ ਗਲੋਬਲ ਡਿਜੀਟਲ 4EB ਚੈਨਲ ਦੇ ਰਾਹੀਂ ਤੇ ਹਰਮਨ ਰੇਡੀਓ ਦੇ ਰਾਹੀਂ ਆਪਾਂ ਇੱਕ ਇਤਿਹਾਸ ਦੇ ਵਿੱਚ ਜਾਈਏ ਤੇ ਤੁਸੀਂ ਵੀ ਹੈਰਾਨ ਰਹਿ ਜਾਣਾ ਵੀ ਜਿਹੜੀ ਮੈਂ ਅੱਜ ਗੱਲ ਦੱਸਣ ਜਾ ਰਿਹਾ ਗੁਰਸੇਵਕ ਸਿੰਘ ਧਿਆਨ ਨਾਲ ਸੁਣੀ
ਜ਼ਰੂਰ ਜੀ
ਤੁਸੀਂ ਫਾਂਸੀ ਲੱਗਦੀ ਦੇਖੀ ਹੋਣੀ ਆ ਜਾਂ ਸੁਣੀ ਹੋਣੀ ਆ ਬੰਦਿਆਂ ਨੂੰ ਫਾਂਸੀ ਦਿੱਤੀ ਜਾਂਦੀ ਆ
ਹਾਂਜੀ
ਕਦੀ ਕਿਸੇ ਜਾਨਵਰ ਨੂੰ ਫਾਂਸੀ ਦਿੱਤੀ ਸੁਣੀ
ਅਤਕਥਨੀ ਜੀ ਲੱਗ ਰਹੀ
ਤੇ ਇਤਿਹਾਸ ਦੇ ਵਿੱਚ ਇਹ ਵੀ ਹੋਇਆ ਕਿ ਇੱਕ ਹਾਥੀ ਨੂੰ ਫਾਂਸੀ ਦਿੱਤੀ ਗਈ ਅੱਜ ਮੈਂ ਉਹ ਸਟੋਰੀ ਤੁਹਾਨੂੰ ਸੁਣਾਉਣ ਲੱਗਾ ਕਿ ਜਿਹੜੀ ਹਾਥੀ ਯਾਨੀ ਮਾਦਾ ਹਾਥੀ ਹੱਥਣੀ ਆਪਾਂ ਸ਼ਾਇਦ ਕਹਿ ਦਿੰਦੇ ਹਾਂ ਹੱਥਣੀ ਠੀਕ ਆ ਜੀ ਤੇ ਉਹਦੀ ਉਹਨੂੰ ਫਾਂਸੀ ਦਿੱਤੀ ਗਈ ਉਹ ਸਟੋਰੀ ਤੁਹਾਨੂੰ ਮੈਂ ਦੱਸਣ ਲੱਗਾ ਸੱਚੀ ਕਹਾਣੀ ਦੇ ਉੱਤੇ ਕਹਾਣੀ ਕੀ ਸੱਚੀ ਟਰੂ ਯਾਨੀ ਹੈਗੀ ਚੀਜ਼ ਇਹ ਮਾਮਲਾ ਕੋਈ 100 ਸਾਲ ਯਾਨੀ ਪੁਰਾਣਾ ਆ 1916 ਦਾ ਯਾਨੀ 101 ਸਾਲ ਪਹਿਲਾਂ ਦੀ ਗੱਲ ਜਿਹੜੀ ਤੁਹਾਨੂੰ ਦੱਸਣੀ ਸ਼ੁਰੂ ਕੀਤੀ ਆ ਇਹ ਹੈਗੀ ਅਮਰੀਕਾ ਦੇ ਵਿੱਚ ਇੱਕ ਟਨੈਂਸੀ ਸ਼ਹਿਰ ਦਾ ਨਾਂ ਆ ਉੱਥੇ ਇੱਕ ਚਾਰਲੀ ਸਪਾਰਕ ਨਾਂ ਦਾ ਬੰਦਾ ਰਹਿੰਦਾ ਸੀ ਤੇ ਉਹਦੀ ਸਰਕਸ ਸੀ ਬੜਾ ਬਿਜ਼ਨਸਮੈਨ ਬੰਦਾ ਸੀ ਸਰਕਸ ਉਸ ਵੇਲੇ ਤੁਸੀਂ ਦੇਖ ਲਓ ਵੀ ਚਲਾਉਣੀ ਕਿਤੇ ਬਹੁਤ ਵੱਡੀ ਚੀਜ਼ ਹੁੰਦੀ ਆ ਕਿਉਂਕਿ ਇੱਕ ਪੂਰਾ ਜਿੱਦਾਂ ਕਹਿ ਲਓ ਵੀ ਪਿੰਡ ਲਈ ਫਿਰਦੇ ਹੁੰਦੇ ਤੁਸੀਂ ਵਿੱਚ ਜਾਨਵਰ ਸਾਰੇ ਬਹੁਤ ਵੱਡਾ ਸਰਕਸ ਇਹ ਚਲਾਇਆ ਜਾਂਦਾ ਸੀ ਇਹ ਸਰਕਸ ਦਾ ਨਾਂ ਸੀਗਾ ਜੀ ਸਪਾਰਕਸ ਵਰਲਡ ਫੇਮਸ ਸ਼ੋਅਸ ਇਹ ਉਸ ਦਾ ਨਾਂ ਸੀ ਤੇ ਉਹਦੇ ਵਿੱਚ ਇੱਕ ਮੈਰੀ ਨਾਮ ਦੀ ਇੱਕ ਹਥਨੀ ਵੀ ਸੀ ਤੇ ਹਥਨੀ ਉਹ ਰਹਿੰਦੀ ਸੀ ਯਾਨੀ ਹਾਥੀ ਰਹਿੰਦਾ ਸੀ ਤੇ ਹੁਣ ਉਹ ਜਿਹੜੀ ਬੜੀ ਟੈਲੈਂਟਡ ਸੀ ਮੈਰੀ ਜਿਹੜੀ ਸੀ ਉਹ ਬਹੁਤ ਸ਼ੋਅਸ ਵੀ ਕਰਦੀ ਸੀ ਤੇ ਉਹ 25 ਤਰ੍ਹਾਂ ਦਾ ਮਿਊਜ਼ਿਕ ਕੱਢਦੀ ਹੁੰਦੀ ਸੀ 25 ਤਰ੍ਹਾਂ ਦਾ ਯਾਨੀ ਉਹਨੂੰ ਇੱਕ ਸੰਖ ਜਿਹਾ ਦੇ ਦਿੱਤਾ ਜਾਂਦਾ ਸੀ ਉਹਦੇ ਵਿੱਚ ਉਹ 25 ਤਰ੍ਹਾਂ ਦੀਆਂ ਆਵਾਜ਼ਾਂ ਕੱਢਦੀ ਸੀ ਯਾਨੀ ਇੰਨੀ ਉਹ ਟੈਲੈਂਟਡ ਸੀ ਉਹਨੂੰ ਦਿਖਾਉਣ ਦੇ ਲਈ ਉਹ ਯਾਨੀ ਲੋਕ ਵੀ ਸਰਕਸ ਦੇ ਵਿੱਚ ਉਹ ਤੋਂ ਕੰਮ ਲਿਆ ਜਾਂਦਾ ਸੀ ਇਹ ਜਿਹੜੀ ਸਰਕਸ ਆ ਇਹ ਇੱਕ ਸ਼ੋਅ ਕਰਨ ਦੇ ਲਈ ਇਰਵਨ ਸ਼ਹਿਰ ਤੋਂ 40 ਕਿਲੋਮੀਟਰ ਦੂਰ ਇੱਕ ਜਗ੍ਹਾ ਹੈਗੀ ਜੀ ਕਿੰਗ ਸਪੋਰਟ ਉੱਥੇ ਸਰਕਸ ਇੱਕ ਵਾਰੀ ਇਹ ਲੱਗੀ ਇਹ 11 ਸਤੰਬਰ 1916 ਦੀ ਗੱਲ ਹੈਗੀ ਆ ਉੱਥੇ ਵਾਲਟਰ ਏਲਡ੍ਰਿਜ ਨਾਂ ਦਾ ਇੱਕ ਨਵਾਂ ਬੰਦਾ ਆਇਆ ਸੀ ਉਹਨੇ ਸਰਕਸ ਨੂੰ ਜੁਆਇਨ ਕੀਤਾ ਇਹ ਬੰਦੇ ਦਾ ਨਾਂ ਆ ਜੀ ਇਹ ਵਾਲਟਰ ਏਲਡ੍ਰਿਜ ਹੁਣ ਇਹਦਾ ਕੰਮ ਕੀ ਸੀ ਕਿ ਇਹਨੇ ਮੈਰੀ ਨੂੰ ਟ੍ਰੇਨਿੰਗ ਦੇਣੀ ਸੀ ਕਿਉਂਕਿ ਜਾਨਵਰਾਂ ਨੂੰ ਟ੍ਰੇਨਰ ਰੱਖੇ ਜਾਂਦੇ ਆ ਇਹਨੇ ਇਹਦਾ ਇਹਦੀ ਇਸ ਕਰਕੇ ਜੋਬ ਦਿੱਤੀ ਗਈ ਕਿ ਤੂੰ ਮੈਰੀ ਨੂੰ ਟ੍ਰੇਨਿੰਗ ਦੇਣੀ ਆ ਉਹ ਤੋਂ ਪਹਿਲਾਂ ਪਰ ਉਹਨੂੰ ਕੋਈ ਐਕਸਪੀਰੀਅੰਸ ਕੋਈ ਨਹੀਂ ਸੀ ਜਿਹੜਾ ਇਹ ਬੰਦਾ ਸੀਗਾ ਆਪਣਾ ਵਾਲਟਰ ਏਲਡ੍ਰਿਜ ਇਹਦਾ ਕੋਈ ਐਕਸਪੀਰੀਅੰਸ ਨਹੀਂ ਸੀ ਇਹਦੇ ਲਾਲ ਭੂਰੇ ਰੰਗ ਦੇ ਵਾਲ ਸੀਗੇ ਇਸੇ ਕਰਕੇ ਇਹਨੂੰ ਜਿਹੜਾ ਰੈੱਡ ਕਿਹਾ ਜਾਂਦਾ ਸੀ ਯਾਨੀ ਉਹਨੂੰ ਕਿਹਾ ਬੁਲਾਇਆ ਜਾਂਦਾ ਸੀ ਰੈੱਡ ਕਹਿ ਕੇ ਇਹ 38 ਸਾਲ ਦਾ ਆਦਮੀ ਸੀਗਾ ਘਰ ਬਾਰ ਇਹਦਾ ਹੈ ਕੋਈ ਨਹੀਂ ਸੀ ਇਸ ਕਰਕੇ ਇੱਕ ਤਰਸ ਦੇ ਆਧਾਰ ਤੇ ਇਹਦਾ ਐਕਸਪੀਰੀਅੰਸ ਨਹੀਂ ਪੁੱਛਿਆ ਗਿਆ ਵੀ ਇਹਨੂੰ ਜੋਬ ਦੇ ਦਿੱਤੀ ਗਈ ਇਹ ਤੋਂ ਬਾਅਦ ਹੀ ਜਦੋਂ ਇਹਨੇ ਜੁਆਇਨ ਕੀਤਾ ਅਗਲੇ ਦਿਨ ਇਹਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਹਦੇ ਇੱਕ ਹੱਥ ਦੇ ਵਿੱਚ ਉਹਨੇ ਉਹ ਹੁੰਦਾ ਨੇਜਾ ਜਿਹਦੇ ਨਾਲ ਕਿ ਹਾਥੀ ਨੂੰ ਡਰਾਇਆ ਜਾਂਦਾ ਉਹ ਨੇਜਾ ਉਹਦੇ ਹੱਥ 'ਚ ਫੜਾ ਦਿੱਤਾ ਗਿਆ ਉਹਨੂੰ ਦੱਸ ਦਿੱਤਾ ਗਿਆ ਵੀ ਤੂੰ ਇਹ ਉਹਦੇ ਕੰਨ ਤੇ ਹੌਲੀ ਦੇਣੀ ਮਾਰਨਾ ਮੈਰੀ ਦੇ ਕੰਨ ਤੇ ਯਾਨੀ ਉਹ ਹੱਥ ਨਹੀਂ ਚੜੀ ਆ ਉਹਦੇ ਤੁਸੀਂ ਥੋੜੀ ਦਣੀ ਉਹਦੇ ਕੰਨ ਤੇ ਮਾਰਨਾ ਆ ਜੇ ਉਹ ਕੰਟਰੋਲ ਚ ਨਾ ਆਉਂਦੀ ਹੋਵੇ ਬਈ ਉਸ ਤੋਂ ਬਾਅਦ ਜਦੋਂ ਉਹਦੇ ਕੰਨ ਤੇ ਮਾੜੀ ਉਹ ਨੇਜਾ ਲੱਗਣਾ ਆ ਯਾਨੀ ਉਸ ਲੋਹੇ ਦਾ ਭਾਲਾ ਜਿਹਨੂੰ ਆਪਾਂ ਕਹਿ ਦਈਦਾ ਉਹਦੇ ਨਾਲ ਹੀ ਉਹ ਯਾਨੀ ਇਹ ਵੀ ਕੰਟਰੋਲ ਵਿੱਚ ਆ ਜਾਂਦੀ ਉਹਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਵੀ ਇਦਾਂ ਕੰਟਰੋਲ ਚ ਆਉਂਦੀ ਆ ਇਹ ਉਸ ਤੋਂ ਬਾਅਦ ਸਰਕਸ ਦਾ ਪ੍ਰਚਾਰ ਵੀ ਕੀਤਾ ਜਾਂਦਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਆਪਣੇ ਤਾਂ ਇਹ ਹੁੰਦੀ ਵੀ ਲਾਈਟ ਮਾਰੀ ਜਾਂਦੀ ਹੁੰਦੀ ਆ ਉੱਪਰ ਦੀ ਦੂਰ ਉੱਪਰ ਨੂੰ ਦੇਖਿਆ ਹੋਣਾ ਤੁਸੀਂ ਪਿੰਡਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਉਹ ਤੋਂ ਪਤਾ ਲੱਗ ਜਾਂਦਾ ਸੀ ਵੀ ਇਹ ਸਰਕਸ ਲੱਗੀ ਹੋਈ ਆ ਵੀ ਲਾਈਟ ਮਾਰ ਰਹੀ ਤੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਪਰ ਇਹ ਸਰਕਸ ਦੇ ਪ੍ਰਚਾਰ ਦੇ ਲਈ ਇੱਕ ਪਰੇਡ ਇਹ ਕੱਢਦੇ ਹੁੰਦੇ ਸੀ ਇਹਦੇ ਵਿੱਚ ਇਹ ਮੈਰੀ ਨੂੰ ਮੋਹਰੇ ਮੋਹਰੇ ਤੋਰਦੇ ਹੁੰਦੇ ਸੀ ਤਾਂ ਕਿ ਲੋਕਾਂ ਨੂੰ ਜਿਹੜਾ ਪ੍ਰਭਾਵਿਤ ਕੀਤਾ ਜਾਵੇ ਇਹ ਇੱਦਾਂ ਹੀ ਕੀ ਗੱਲ ਹੋਈ ਕਿ ਇਹ ਜਿੱਦਾਂ ਪਰੇਡ ਜਿਹੜੀ ਆ ਉਹ ਕੱਢੀ ਜਾ ਰਹੀ ਸੀਗੀ ਪਰੇਡ ਦੇ ਵਿੱਚ ਇਹ ਜਿਹੜਾ ਬੰਦਾ ਆ ਇਹ ਜਿਹੜਾ ਉਹਨੂੰ ਲੈ ਕੇ ਉੱਪਰ ਉਹਦੇ ਬਹਿ ਗਿਆ ਮੈਰੀ ਦੇ ਯਾਨੀ ਉਹ ਹੱਥਨੀ ਦੇ ਉੱਪਰ ਜਾ ਕੇ ਬਹਿ ਗਿਆ ਇਹਨੇ ਉਹਦੇ ਜਿੱਦਾਂ ਹੌਲੀ ਹੌਲੀ ਉਹ ਜਿੱਦਾਂ ਜਾ ਰਹੀ ਆ ਇੱਕ ਜਾਨਵਰ ਆ ਜਾ ਰਹੀ ਆ ਇਹਨੇ ਉਹਨੇ ਕੋਈ ਇੱਧਰ ਉੱਧਰ ਦੇਖਿਆ ਜਾਂ ਪਰੇਡ ਦੇ ਵਿੱਚ ਇਹਨੂੰ ਜਿਹੜਾ ਨੇਜਾ ਆ ਉਹਦੇ ਮਾਰਿਆ ਫਿਰ ਉਸ ਤੋਂ ਬਾਅਦ ਇਹਨੇ ਫਿਰ ਉਹਦੀ ਮਾਰਿਆ ਜਦਕਿ ਇੱਕ ਵਾਰੀ ਮਾਰਨਾ ਸੀ ਇਹਨੂੰ ਅਜੇ ਐਕਸਪੀਰੀਅੰਸ ਹੈ ਨਹੀਂ ਸੀ ਅਜੇ 2 ਦਿਨ ਹੋਏ ਸੀ ਇਹਨੂੰ ਜੁਆਇਨ ਕੀਤੇ ਇਹਨੂੰ ਉਹਦਾ ਪਤਾ ਵੀ ਹੈ ਨਹੀਂ ਸੀ ਇਹਨੇ ਉਹਦੇ ਜ਼ਿਆਦਾ ਮਾਰਿਆ ਠੀਕ ਹੈ ਉਹ ਜਾਨਵਰ ਹੈ
ਹਨਾ
ਉਹਨੇ ਜਦੋਂ ਵਾਰ ਵਾਰ ਇਹ ਮਾਰੀ ਜਾ ਰਿਹਾ ਸੀ ਉਧਰ ਲੋਕ ਆਲੇ ਦੁਆਲੇ ਬਹੁਤ ਖੜੇ ਸੀ ਹੁਣ ਉਹ ਹਥਨੀ ਜਿਹੜੀ ਆ ਉਹ ਗੁੱਸੇ ਵਿਚ ਆ ਗਏ ਉਹਨੇ ਇਹ ਜਿਹੜਾ ਐਲਡਰੇਸ ਜਿਹਨੂੰ ਰੈਡ ਵੀ ਕਿਹਾ ਜਾਂਦਾ ਸੀ ਉਹਨੇ ਉਪਰੋਂ ਸੌਂਡ ਦੇ ਨਾਲ ਫੜਿਆ ਗੁੱਸੇ ਚ ਆਈ ਹਥਨੀ ਨੇ ਜਦੋਂ ਉਹਦੇ ਜ਼ੋਰ ਦੀ ਲੱਗਾ ਹਨਾ ਉਹਨੇ ਉੱਤੋਂ ਫੜਿਆ ਪਟਕਾ ਕੇ ਥੱਲੇ ਮਾਰਿਆ ਤੇ ਉਹਦੇ ਸਿਰ ਦੇ ਉੱਤੇ ਲੱਤ ਰੱਖ ਕੇ ਉਹਨੂੰ ਫੇਂ ਦਿੱਤਾ ਯਾਨੀ ਮਾਰ ਦਿੱਤਾ ਐਲਡਰੇਸ ਨੂੰ ਉਹਦੀ ਖੋਪੜੀ ਜਿਹੜੀ ਫਟ ਗਈ ਤੇ ਐਲਡਰੇਸ ਥਾਂ ਤੇ ਮਰ ਗਿਆ ਜਿੰਨੇ ਲੋਕਾਂ ਨੇ ਦੇਖਿਆ ਉਹਦੇ ਸਾਰਿਆਂ ਦੇ ਹੋਸ਼ ਜਿਹੜੇ ਆ ਉਹ ਤਾਂ ਉੱਡ ਗਏ ਸਾਰੇ ਜਾਣੀ ਹਨਾ ਉੱਥੋਂ ਨੱਠ ਪਏ ਫਿਰ ਮਾਰਕੀਟ ਵਿਚ ਵੀ ਗੱਲ ਹੋ ਗਈ ਸਾਰੇ ਲੋਕੀ ਹਥਨੀ ਨੂੰ ਕਿਉਂਕਿ ਬੰਦਾ ਇੱਕ ਮਰ ਗਿਆ ਸਾਰੇ ਲੋਕੀ ਇਹੀ ਕਹਿੰਦੇ ਸੀ ਵੀ ਯਾਰ ਏਡਾ ਜ਼ਾਲਮ ਜਾਨਵਰ ਤੁਸੀਂ ਸਰਕਸ ਵਾਲੇ ਲਈ ਫਿਰਦੇ ਆ ਠੀਕ ਆ ਬਈ ਅਸੀਂ ਕੋਈ ਸ਼ੋਅ ਹੀ ਨੀ ਦੇਖਣਾ ਸਾਡਾ ਤੁਸੀਂ ਬੰਦਾ ਇੱਕ ਮਾਰ ਦਿੱਤਾ ਠੀਕ ਆ ਹੁਣ ਦੇਖੋ ਕਿ ਇੱਥੇ ਬੰਦਾ ਇੱਕ ਸ਼ੈਤਾਨ ਕਿੱਦਾਂ ਬਣਦਾ ਚਾਲੀ ਜਿਹੜਾ ਆ ਜਿਹੜਾ ਜਿਹੜਾ ਕਿ ਮਾਲਕ ਸੀ ਉਹਨੇ ਦੇਖਿਆ ਵੀ ਇੱਦਾਂ ਦਾ ਔਖਾ ਹੋ ਜਾਣਾ ਵੀ ਮੇਰੀ ਤਾਂ ਸਰਕਸ ਨੀ ਕਿਸੇ ਨੇ ਦੇਖਣੀ ਠੀਕ ਆ ਉਹਨੇ ਕਿਹਾ ਬਈ ਹਾਥੀ ਦੀ ਇੱਕ ਇੱਕ ਹਾਥੀ ਕਰਕੇ ਮੇਰੀ ਸਰਕਸ ਬੰਦ ਹੋ ਜਾਣੀ ਆ ਠੀਕ ਆ ਉਹਨੇ ਕੀ ਕੀਤਾ ਉਹਨੇ ਮੈਰੀ ਨੂੰ ਮਾਰਨ ਦਾ ਫੈਸਲਾ ਕਰ ਲਿਆ ਠੀਕ ਆ ਮੈਰੀ ਨੂੰ ਵੀ ਮੈਂ ਹਥਨੀ ਮਾਰ ਦੇਣੀ ਆ ਕਾਹਦੇ ਜ਼ੁਲਮ ਵਿਚ ਵੀ ਇਹਨੇ ਬੰਦਾ ਮਾਰ ਦਿੱਤਾ ਠੀਕ ਆ ਇਸ ਮਾਮਲੇ ਦੇ ਵਿਚ ਜਦਕਿ ਮੈਰੀ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਪਰ ਉਹ ਬੰਦਾ ਬੜਾ ਸ਼ੈਤਾਨ ਸੀ ਉਹਨੇ ਕੀ ਕੀਤਾ ਨਾਲ ਦੀ ਨਾਲ ਅਨਾਊਂਸ ਕਰ ਦਿੱਤਾ ਵੀ ਲੋਕੀ ਤਾਂ ਹੁਣ ਆਈ ਆ ਵੀ ਲੋਕਾਂ ਨੂੰ ਹੋਰ ਪ੍ਰਭਾਵਿਤ ਕਰਨ ਦੇ ਲਈ ਕਹਿੰਦਾ ਵੀ ਆਪਾਂ ਸ਼ਰੇਆਮ ਫਾਂਸੀ ਦੇਣੀ ਇਹਨੂੰ ਇੱਕ ਪੂਰੇ ਚੌਂਕ ਦੇ ਵਿਚ ਹਨਾ ਇਹਨੂੰ ਫਾਂਸੀ ਦਿੱਤੀ ਜਾਊਗੀ ਇਸ ਹਥਨੀ ਨੂੰ ਇਹ ਜੁਗਾੜ ਜਿਹੜਾ ਆ ਲੱਦ ਲਿਆ ਗਿਆ ਫਿਰ ਐਰਵਿਨ ਜਗ੍ਹਾ ਜਿਹੜੀ ਹੈਗੀ ਉੱਥੇ ਇਹਨੂੰ ਮੈਰੀ ਨੂੰ ਟ੍ਰੇਨ ਦੇ ਵਿਚ ਲਿਆਂਦਾ ਗਿਆ ਉੱਥੇ ਪ੍ਰਚਾਰ ਕੀਤਾ ਗਿਆ ਵੀ ਇਸ ਜੁਰਮ ਦੇ ਵਿਚ ਕਿਸੇ ਨੇ ਬੰਦਾ ਮਾਰਿਆ ਹਥਨੀ ਨੂੰ ਇਹਦੀ ਸਜ਼ਾ ਦਿੱਤੀ ਜਾਊਗੀ ਤੇ ਲੋਕੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਉੱਥੇ ਪਹੁੰਚ ਗਏ ਇੱਕ ਕਰੇਨ ਮੰਗਾਈ ਗਈ ਕਰੇਨ ਕੋਈ 100 ਟਨ ਭਾਰੀ ਸੀ ਜਿਹੜੀ ਕਰੇਨ ਉੱਥੇ ਮੰਗਾਈ ਗਈ ਇਹ ਕਿਉਂ ਐਰਵਿਨ ਸ਼ਹਿਰੀ ਕਿਉਂ ਉੱਥੇ ਮੰਗਾਇਆ ਗਿਆ ਕਿਉਂਕਿ ਉੱਥੇ ਰੇਲਵੇ ਦੇ ਜਿਹੜੇ ਡਿੱਬੇ ਹੁੰਦੇ ਆ ਜਾਂ ਇੱਦਾਂ ਦਾ ਕੋਈ ਸਮਾਨ ਬਣਦਾ ਸੀ ਇਸ ਕਰਕੇ ਉਹ ਕਰੇਨ ਜਿਹੜੀ ਉੱਥੇ ਮਦਦ ਦੇ ਲਈ ਉਹ ਕਰੇਨ ਕੰਮ ਕਰਦੀ ਸੀ ਉਦੋਂ ਕਰੇਨ ਸਿੱਧੀਆਂ ਨਹੀਂ ਹੁੰਦੀਆਂ ਹੋਣੀਆਂ ਇਸ ਕਰਕੇ ਉੱਥੇ ਲੈ ਕੇ ਗਏ ਇਹਨੂੰ ਪਹਿਲਾਂ ਹਥਨੀ ਨੂੰ ਫਿਰ ਉਹਦੇ ਵਿਚ ਨਵਾਂ ਇਹ ਰੇਲਵੇ ਸਟੇਸ਼ਨ ਬਣ ਰਿਹਾ ਸੀਗਾ ਉਸ ਰੇਲ ਜਿਹੜੀ ਹੁੰਦੀ ਆ ਉਹਦੇ ਨਾਲ ਉਹਨੂੰ ਬੰਨ ਦਿੱਤਾ ਗਿਆ ਹਥਨੀ ਨੂੰ ਇਹ ਤੋਂ ਬਾਅਦ ਉਹਨੂੰ ਉਹਦੇ ਗਲ ਦੇ ਵਿਚ ਚੈਨ ਪਾਈ ਗਈ ਤੇ ਕਰੇਨ ਦੇ ਨਾਲ ਚੱਕ ਦਿੱਤਾ ਗਿਆ ਉਹਦੇ ਨੂੰ ਅਜੇ ਜਦੋਂ ਹੀ ਉਹਨੇ ਉੱਪਰ ਨੂੰ ਚੱਕਿਆ ਠੀਕ ਆ ਲੋਕੀ ਜਾਣੀ ਐਕਸਾਈਟਡ ਸੀਗੇ ਵੀ ਕਿੱਦਾਂ ਦੇਖਦੇ ਆ ਕਿੱਦਾਂ ਹੁੰਦੀ ਆ ਨਾ ਕਿਉਂਕਿ ਤੇ ਉਹ ਜਿਹੜੀ 5 ਫੁੱਟ ਤੱਕ ਉੱਪਰ ਚੱਕੀ ਮੈਰੀ ਨੂੰ ਪਰ ਉਹ ਇੰਨੇ ਚੈਨ ਨੂੰ ਉਹ ਕਿਉਂਕਿ ਭਾਰੀ ਆ ਉਹ ਹਥਨੀ ਵੀ ਉਹ ਚੈਨ ਜਿਹੜੀ ਆ ਟੁੱਟ ਗਈ ਚੈਨ ਟੁੱਟੀ ਤੇ ਹਾਥੀ 5 ਫੁੱਟ ਤੋਂ ਥੱਲੇ ਡਿੱਗ ਜਾਣਾ ਠੀਕ ਆ ਉਹਦੇ ਨਾਲ ਕੀ ਹੋਇਆ ਉਹਦੀਆਂ ਹੱਡੀਆਂ ਟੁੱਟ ਗਈਆਂ ਪਿਛਲੀਆਂ ਲੱਤਾਂ ਵਾਲੀਆਂ ਹੱਡੀਆਂ ਉੱਥੇ ਉਹ ਦਰਦ ਦੇ ਨਾਲ ਚਲਾ ਰਹੀ ਸੀ ਹਥਨੀ ਠੀਕ ਆ ਤੁਸੀਂ ਇਮੇਜਿਨ ਕਰੋ ਦਰਦ ਦੇ ਨਾਲ ਇੱਕ ਤਾਂ ਹੁੰਦਾ ਵੀ ਉੱਥੇ ਮਰ ਗਈ ਉਹ ਦਰਦ ਦੇ ਨਾਲ ਚਲਾ ਰਹੀ ਸੀ ਫਿਰ ਉਹ ਤੋਂ ਬਾਅਦ ਮੋਟੀ ਚੇਨ ਮੰਗਾਈ ਗਈ ਬਹੁਤ ਮੋਟੀ ਮੋਟੀ ਮੰਗਾਈ ਗਈ ਫਿਰ ਉਹਦੇ ਗਰਦਨ ਦੇ ਦੁਆਲੇ ਘੁਮਾਈ ਗਈ ਫਿਰ ਕਰੇਨ ਦੇ ਨਾਲ ਉੱਪਰ ਚੱਕਿਆ ਤੇ ਅੱਧੇ ਘੰਟੇ ਤੱਕ ਉਹ ਹਥਨੀ ਨੂੰ ਉੱਪਰ ਲਮਕਾਈ ਰੱਖਿਆ ਅੱਧੇ ਘੰਟੇ ਤੱਕ ਤਾਂ ਜਾ ਕੇ ਉੱਥੇ ਯਕੀਨ ਹੋਇਆ ਬਈ ਜਿਹੜਾ ਮੈਰੀ ਆ ਉਹ ਮਰ ਗਈ ਇਹ ਉਹ ਦਿਨ ਤੇ ਅੱਜ ਦਾ ਦਿਨ ਅੱਜ ਵੀ ਐਰਵਿਨ ਜਿਹੜਾ ਸ਼ਹਿਰ ਆ ਅਮਰੀਕਾ ਦਾ ਉਹਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਵੀ ਉੱਥੇ ਹਥਨੀ ਇਦਾਂ ਮਾਰੀ ਸੀ ਅੱਜ ਵੀ ਉੱਥੇ ਦੇ ਇਤਿਹਾਸ ਦੇ ਵਿਚ ਇਹ ਹਾਜ਼ਰ ਹੈਗਾ ਇਹ ਵੀ ਇੱਕ ਕਾਰਨ ਆ ਕਿ ਇਸ ਤੋਂ ਬਾਅਦ ਬਹੁਤ ਸਾਰੀਆਂ ਸੰਸਥਾਵਾਂ ਪਰ ਉਹਦੀ ਜਿਹੜੀ ਜਿੱਦਾਂ ਕਹਿ ਲਓ ਕੁਰਬਾਨੀ ਅਜਾਈ ਨਹੀਂ ਗਈ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆਈਆਂ ਕਿ ਜਿਹੜਾ ਜਾਨਵਰਾਂ ਦੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਵੀ ਉਹਨੂੰ ਜਿਹੜਾ ਆ ਹਟਾਇਆ ਜਾਵੇ ਤੇ ਖੈਰ ਇਹ ਆਪਾਂ ਇੱਕ ਕਹਾਣੀ ਜਿਹੜੀ ਆ ਕਹਾਣੀ ਨੀ ਆਪਾਂ ਇੱਕ ਜਿਹੜੀ ਆਪਾਂ ਰਿਐਲਿਟੀ ਜਿਹੜੀ ਦੱਸੀ ਗਈ ਬਈ ਜਾਨਵਰਾਂ ਦੇ ਨਾਲ ਇੱਦਾਂ ਦਾ ਵਿਵਹਾਰ ਵੀ ਬੰਦਿਆਂ ਨੇ ਕੀਤਾ ਪਰ ਇਹ ਇੱਕ ਇਕੱਲਾ ਹਥਨੀ ਨਾ ਕਿਉਂ ਅਸੀਂ ਇੱਦਾਂ ਕਹਿ ਰਹੇ ਹਾਂ ਕਿ ਉਹ ਇੱਕ ਬਹੁਤ ਵੱਡਾ ਜਾਨਵਰ ਆ ਪਰ ਇੱਥੇ ਤੁਸੀਂ ਯੂਟਿਊਬ ਤੇ ਦੇਖੋ ਨਿਆਣੇ ਚੂਹਿਆਂ ਨੂੰ ਲਮਕਾਉਂਦੇ ਆ ਜਿਉਂਦੇ ਆ ਉਹ ਵੀ ਤਾਂ ਜਾਨਵਰ ਆ ਉਹਦੀ ਸੇਮ ਵੈਲਿਊ ਆ ਜੋ ਇੱਕ ਹਾਥੀ ਦੀ ਵੈਲਿਊ ਉਹਨੂੰ ਲਮਕਾ ਦਿੱਤਾ ਜਾਂਦਾ ਹਾਥੀ ਨੂੰ ਈਵਨ ਕਿ ਕੁੱਤਿਆਂ ਨੂੰ ਇੱਦਾਂ ਕੀਤਾ ਜਾਂਦਾ ਇੱਕ ਹੋਰ ਵੀ ਹਾਂਜੀ ਇੱਕ ਮੈਂ ਹੋਰ ਇੱਕ ਦੇਖੀ ਬੜੀ ਉਹ ਵੀ ਵਿਚਾਰਾ ਲੋਕ ਦੇ ਡਰੰਮ ਦੇ ਵਿਚ ਕੁੱਤੇ ਨੂੰ ਸੈੱਟ ਦਿੱਤਾ ਗਿਆ ਠੀਕ ਆ ਤੇ ਲੋਕ ਜਿਹੜੀ ਆ ਉਹ ਜੰਮ ਗਈ ਉਹਦੇ ਨਾਲ ਉਹ ਸਾਰੇ ਸੀਲ ਹੋ ਗਿਆ ਠੀਕ ਆ ਤੇ ਉਹ ਵਿਚਾਰੇ ਚਲੋ ਕਿਸੇ ਦਾ ਕਿਸੇ ਨੇ ਬਹੁਤ ਵਧੀਆ ਉਹਨੂੰ ਜਾਣੀ ਟ੍ਰੀਟ ਕੀਤਾ ਤੇ ਤੁਸੀਂ ਇਹ ਦੇਖੋ ਕਿ ਜਿਹੜੇ ਇਹੋ ਜਿਹੇ ਲੋਕ ਕੰਮ ਕਰਦੇ ਆ ਕੀ ਉਹ ਬੰਦੇ ਹੈਗੇ ਆ ਕਿ ਉਹ ਇਨਸਾਨ ਹੈ ਮੈਨੂੰ ਤਾਂ ਲੱਗਦਾ ਕਿ ਉਹ ਜਾਨਵਰ ਵੀ ਨੀ ਏਦਾਂ ਕਰਦੇ
ਭਾਜੀ ਜੇ ਉਹਨਾਂ ਨੂੰ ਅਸੀਂ ਜਾਨਵਰ ਕਹੀਏ ਨਾ ਏਦਾਂ ਦੇ ਬੰਦਿਆਂ ਨੂੰ ਤੇ ਉਹ ਜਾਨਵਰ ਨੂੰ ਗਾਲ ਕੱਢਣ ਦੇ
ਬਰਾਬਰ ਹੈ ਬਿਲਕੁਲ ਤੇ ਖੈਰ ਥੋੜੀ ਜਿਹਾ ਇਮੋਸ਼ਨਲ ਹੋ ਗਿਆ ਕੰਮ ਤੇ ਮੈਂ ਹੁਣ ਸੌਣ ਦੀ ਝੜੀ ਪਹਿਲਾਂ ਆਪਾਂ ਲਾ ਦਈਏ ਸੌਣ ਦਾ ਮਹੀਨਾ ਵੀ ਸ਼ਾਇਦ ਚੱਲ ਪਿਆ ਚੱਲ ਰਿਹਾ ਵੈਸੇ ਉਦਾਂ ਹੁਣ ਆਪਾਂ ਥੋੜੀ ਜਿਹਾ ਫਨੀ ਵੀ ਗੱਲ ਕਰ ਲਈਏ ਸੌਣ ਦਾ ਮਹੀਨਾ ਗੁਰਸੇਵ ਸਿੰਘ ਕਾਹਦਾ ਹੁਣ ਤਾਂ ਇੱਥੇ ਤੀਆਂ ਜਿਹੜੀਆਂ ਆ ਸਾਰਾ ਸਾਲ ਹੀ ਚੱਲੀ ਜਾਂਦੀ ਠੀਕ ਹੈ ਜੀ ਤੇ ਰਾਤੀ ਗੋਲਡ ਕੋਸਟ ਦੀਵਾਲੀ ਦਾ ਮੇਲਾ ਵੀ ਮਨਾਇਆ ਗਿਆ ਦੀਵਾਲੀ ਤੇ ਦੀਵਾਲੀ ਵੀ ਮਨਾ ਲਈ ਗਈ ਆ ਤੇ ਕਹਿਣ ਦਾ ਮਤਲਬ ਇਹੀ ਆ ਵੀ ਹੁਣ ਤਾਂ ਸਾਰਾ ਸਾਲ ਹੀ ਤੀਆਂ ਆ ਹਨਾ ਜਦੋਂ ਕਿਸੇ ਦਾ ਦਿਲ ਕਰਦਾ ਤੀਆਂ ਮਨਾਓ ਤੇ ਆਪਾਂ ਸੌਣ ਦੀ ਝੜੀ ਆਪਣੇ ਦੋਸਤ ਨੇ ਫਰਮਾਇਸ਼ ਕੀਤੀ ਸੌਣ ਦੀ ਝੜੀ ਆਪਾਂ ਹੁਣੇ ਲਾ ਦੇਣੀ ਆ ਦਿਲ ਥਾਮ ਕਰ ਬੈਠੀਏ 98.1 FM
ਜਨਾਬ ਬੱਬੂ ਮਾਨ ਜੀ ਸਾਤ ਦਿਨ ਸੇ ਸਿਟਿੰਗ ਕਰ ਰਹੇ ਕੋਈ ਗਾਣਾ ਨਹੀਂ ਬਣ ਰਹਾ ਬਾਰਿਸ਼ ਕੇ ਉੱਪਰ ਕੁਛ ਕੀਜੀਏ ਲੀਜੀਏ ਇੰਸਪੀਰੇਸ਼ਨ ਕਹੀਂ ਸੇ ਮੈਂ ਤਾਂ ਕੱਲ ਰੱਖੇ ਬੈਠਾ ਰਿਕਾਰਡਿੰਗ ਔਰ ਪਰਸੋਂ ਆਪਣੀ ਸ਼ੂਟਿੰਗ
ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਮੇਰੇ ਦਿਲ ਵਿੱਚ ਆਏ ਖਿਆਲ ਇੱਕ ਦੱਸਣੇ ਨੂੰ ਜੀ ਕਰਦਾ ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਹਮਸਫ਼ਰ ਚੱਲ ਰਿਹਾ ਹੈ ਤੇ ਤੁਸੀਂ ਆਨੰਦ ਮਾਣ ਰਹੇ ਹੋ ਇਸ ਪ੍ਰੋਗਰਾਮ ਦਾ ਗਲੋਬਲ ਡਿਜੀਟਲ ਜਿਹੜਾ ਕਿ 4EB ਚੈਨਲ ਦੇ ਥਰੂ ਤੁਸੀਂ ਇਹ ਸੁਣ ਰਹੇ ਹੋ ਨਾਲ ਦੀ ਨਾਲ ਆਪਣੇ ਪ੍ਰੋਗਰਾਮ ਹਰਮ ਰੇਡੀਓ ਦੇ ਉੱਤੇ ਪ੍ਰਸਾਰਿਤ ਕੀਤੇ ਜਾ ਰਹੇ ਆ ਤੇ ਦੋਸਤੋ ਸਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਮੈਂ ਦਲਜੀਤ ਸਿੰਘ ਇਹ ਪ੍ਰੋਗਰਾਮ ਸਾਡੇ ਨਾਲ ਲੈ ਕੇ ਹਾਜ਼ਰ ਹਾਂ ਨਾਲ ਆਪਣੇ ਗੁਰਸੇਵਕ ਸਿੰਘ ਜੀ ਭਾਈਵਾਲ ਨੇ ਤੇ ਨਾਲ ਜੱਸੂ ਮਾਨ ਜੀ ਉਹ ਵੀ ਨਾਲ ਜੁੜੇ ਹੋਏ ਨੇ ਤੇ ਅੱਜ ਕਿਤਾਬਾਂ ਬੜੀਆਂ ਚੱਕੀਆਂ ਸ਼ੇਖ ਸ਼ਾਇਦੀ ਦੀ ਵੀ ਚੱਕੀ ਆ ਅੱਜ ਕੱਲ ਪੜ੍ਹਨ ਬੋਲ ਆਪਾਂ ਗੁਰਸੇਵਕ ਸਿੰਘ ਕੀ ਗੱਲ ਹੋ ਗਈ
ਉਹੀ ਹੈ ਗੱਲ ਕਿ ਮੈਂ ਕਿਹਾ ਜੀ ਆਪਣੇ ਇਕੱਲੇ ਵਿਚਾਰਾਂ ਨਾਲੋਂ ਜੋ ਆਪਣੇ ਫਿਲਾਸਫਰ ਹੋ ਚੁੱਕੇ ਹਨਾ ਮੈਨੂੰ ਕੁਦਰਤੀ ਕਿਤਾਬ ਮਿਲੀ ਸੀਗੀ ਰੀਡਿੰਗ ਗਰੁੱਪ ਦੇ ਵਿੱਚ ਜੋ ਕਿਤਾਬਾਂ ਬਹੁਤ ਸੀਗੀਆਂ ਪਈਆਂ ਹੋਈਆਂ ਤਾਂ ਮੇਰੇ ਹੱਥ ਆਈ ਆ ਬੋਸਤਾਂ ਕਿਤਾਬ ਸ਼ੇਖ ਸਾਹਿਬ ਦੀ ਇਹਦੇ ਵਿੱਚ ਸ਼ਾਰਟ ਸਟੋਰੀਜ਼ ਆ ਬਹੁਤ ਜ਼ਿਆਦਾ
ਅੱਛਾ
ਤੇ ਮੈਨੂੰ ਲੱਗਦਾ ਕਿ ਮੇਰੇ ਵਰਗੇ ਨਵੇਂ ਲਈ ਨਿਊ ਕਮਰਸ ਲਈ ਨਾ ਕਿ ਸ਼ਾਰਟ ਸਟੋਰੀ ਜਿਹੜੀ ਹੁੰਦੀਆਂ ਕਿਤਾਬਾਂ ਉਹ ਪੜ੍ਹਨ ਆਉਣ ਲਈ ਵਧੀਆ ਹੁੰਦੀ ਹੈ ਨਾ ਤੇ ਪੜ੍ਹੀ ਜਾਂਦੀ ਹੈ ਸ਼ਾਰਟ ਸਟੋਰੀ ਬੰਦਾ ਕਿਤੇ ਰੋਕ ਸਕਦਾ ਤੇ ਜਿਹੜੀ ਬੜੀ ਕਿਤਾਬ ਹੁੰਦੀ ਹੈ ਸਹਿਜੇ ਸਹਿਜੇ ਸੁਭਾਅ ਬਣ ਜਾਂਦਾ ਬੰਦੇ ਦਾ ਪੜ੍ਹਨ ਦਾ ਤੇ ਇਹਦੇ ਸ਼ਾਰਟ ਸਟੋਰੀਜ਼ ਬਹੁਤ ਸੀ ਤੇ ਮੈਨੂੰ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਦਾਂ ਹੁਣ ਤੁਸੀਂ ਹਾਥੀ ਵਾਲੀ ਗੱਲ ਸੁਣਾ ਕੇ ਹਟੇ ਹਾਂ ਤੇ ਕੋਈ ਨਾ ਕੋਈ ਇੰਸਪੀਰੇਸ਼ਨਲ ਆ ਜੀ ਇੰਸਪੀਰੇਸ਼ਨਲ ਤੇ ਸ਼ੇਖ ਸਾਹਿਬ ਦੀ ਨਾਮ ਬਹੁਤ ਬੜਾ
ਬਹੁਤ ਵੱਡਾ
ਬਹੁਤ ਬੜੇ ਫਿਲਾਸਫਰ ਹੋਏ ਆ ਤੇ ਬਹੁਤ ਬੜਾ ਨਾਮ ਆ ਸ਼ੇਖ ਸਾਹਿਬ ਦੀ ਤੇ ਮੈਨੂੰ ਲੱਗਦਾ ਕਿ ਜਿਹੜੇ ਇੱਦਾਂ ਦੇ ਨਵਾਂ ਇਹਨਾਂ ਦੇ ਜੇਕਰ ਵਿਚਾਰ ਅਸੀਂ ਸਾਂਝੇ ਕਰੀਏ ਤਾਂ ਜ਼ਿਆਦਾ ਵਧੀਆ ਆ ਤੇ ਨਾਲ ਦੀ ਨਾਲ ਤੇ ਇੱਕ ਤਾਂ ਇੰਟਰਟੇਨਿੰਗ ਆ ਸਾਰੀਆਂ ਸਟੋਰੀ ਸੁਣਨ ਨੂੰ ਵਧੀਆ ਲੱਗਦੀਆਂ ਕਿਉਂਕਿ ਕਹਾਣੀਆਂ ਸੀ ਆਪਣੇ ਅਸੀਂ ਸੁਣਦੇ ਰਹੇ ਹਾਂ ਆਪਣੇ ਦਾਦਿਆਂ ਤੋਂ ਦਾਦੇ ਪੜਦਾਦਿਆਂ ਤੋਂ ਪਰ ਹੁਣ ਦੀ ਜਨਰੇਸ਼ਨ ਵੀ ਇੱਥੇ ਆ ਕੇ ਦੇਖਿਆ ਜਿਹੜੇ ਸਾਡੇ ਆਮ ਉਮਰ ਬੱਚੇ ਪਾਲ ਰਹੇ ਆ ਉਹਨਾਂ ਨੂੰ ਕਹਾਣੀ ਨਾ ਉਹਦੀ ਕੋਈ ਚੀਜ਼ ਨਹੀਂ ਆਉਂਦੀ ਤੇ ਮੈਂ ਕਿਹਾ ਘੱਟੋ ਘੱਟ ਅਸੀਂ ਸੁਣਾਉਂਦੇ ਹਾਂ ਇੱਥੋਂ ਪ੍ਰੋਗਰਾਮ ਤੋਂ ਸੁਣ ਕੇ ਉਹ ਘਰ ਜਾ ਕੇ ਨਿਆਣਿਆਂ ਨੂੰ ਕਿਤੇ ਨਾ ਕਿਤੇ 5-7 ਮਿੰਟ ਕੱਢ ਕੇ ਸੁਣਾਉਣਗੇ ਤੇ ਇੱਦਾਂ ਦਾ ਕੁਛ ਨਾ ਕੁਛ ਚੱਲਦਾ ਰਹੇ ਪ੍ਰੋਗਰਾਮ ਦੇ ਵਿੱਚ
ਜੀ ਬਿਲਕੁਲ ਤੇ ਕਹਾਣੀਆਂ ਚਲੋ ਆਪਾਂ ਮੈਨੂੰ ਤਾਂ ਲੱਗਦਾ ਵੀ ਮੈਂ ਤਾਂ ਬਹੁਤ ਆਪਣੀ ਦਾਦੀ ਤੋਂ ਨਾਨੀ ਤੋਂ ਸੁਣੀਆਂ ਆ
ਜੀ
ਤੇ ਹੁਣ ਦੀ ਇਹ ਜਨਰੇਸ਼ਨ ਦੇ ਵਿੱਚ ਹਿੱਸੇ ਨਹੀਂ ਆਈਆਂ ਹੁਣ ਤਾਂ ਫੇਸਬੁੱਕ ਹਿੱਸੇ ਆਈ ਆ ਤੇ ਬੱਚੇ ਵੀ ਇਹੀ ਰੱਖਦੇ ਆ ਤੇ ਮੈਨੂੰ ਯਾਦ ਹੈ ਸਾਡੀ ਨਾਨੀ ਇੱਕ ਸੁਣਾਉਂਦੀ ਹੁੰਦੀ ਸੀ ਗੱਲ ਕਹਾਣੀ ਸੁਣਾਉਂਦੀ ਹੁੰਦੀ ਜਦੋਂ ਅਸੀਂ ਨਾਨਕੀ ਜਾਈਦਾ ਸੀ ਤੇ ਰਾਤ ਨੂੰ ਅਸੀਂ ਕਹਿਣਾ ਵੀ ਚਲੋ ਸੁਣਾਓ ਉਹਨੇ ਸੁਣਾਉਣਾ ਇੱਕ ਮੇਰੀ ਅਟਕਣ ਇੱਕ ਮੇਰੀ ਬੈਠਕਣ ਧੀ ਪਿਆਰੀ ਕੋਕਲਾ ਕੁੰਡਾ ਖੋਲਦੇ ਹਨਾ ਕੁੰਡਾ ਖੋਲਦੇ ਏਦਾਂ ਦੀ ਜਾਣੀ ਕਹਾਣੀਆਂ ਦੇ ਵਿੱਚ ਉਹ ਜਾਣੀ ਹੁਣ ਵੀ ਮੈਂ ਕਈ ਵਾਰੀ ਚੇਤੇ ਕਰਦਾ ਹੁੰਦਾ ਵੀ ਕਿੰਨਾ ਇੱਕ ਸਟਾਈਲ ਹੁੰਦਾ ਸੀ ਉਹਨੇ ਗਾ ਕੇ ਨਾਨੀ ਨੇ ਹਨਾ ਤੇ ਸੁਣਾਉਣਾ ਤੇ ਬੜਾ ਵਧੀਆ ਲੱਗਣਾ ਤੇ ਨੀਂਦ ਪਤਾ ਹੀ ਨੀ ਲੱਗਣੀ ਕਦੋਂ ਆ ਜਾਣੀ ਤੇ ਸਵੇਰ ਨੂੰ ਆ ਕੇ ਕਹਿਣਾ ਮਾਸੀ ਦੇ ਮੁੰਡੇ ਨੇ ਕਹਿਣਾ ਤੁਹਾਨੂੰ ਪਤਾ ਲੱਗਾ ਐਂਡ ਚ ਕੀ ਹੋਇਆ ਸੀ ਅਸੀਂ ਕਹਿੰਦਾ ਐਂਡ ਚ ਤਾਂ ਪਤਾ ਹੀ ਲੱਗਾ ਪਹਿਲਾਂ ਹੀ ਸੌ ਗਿਆ ਸੀ ਹਨਾ ਤੇ ਢੰਗ ਤਰੀਕੇ ਸੀ ਉਸ ਵੇਲੇ ਦੇਖੋ ਵੀ ਕੀਤੇ ਹੋਏ ਤੇ ਹੋਰ ਇਸ ਕਿਤਾਬ ਦੇ ਬਾਰੇ ਕੋਈ ਗੱਲ ਜ਼ਿਕਰ ਕਰਨਾ ਹੋਵੇ ਗੁਰਸੇਵ ਸਿੰਘ
ਜਿਗਰ ਤੋਂ ਪਹਿਲਾਂ ਮੈਂ ਥੋੜਾ ਸ਼ੇਖ ਸਾਹਿਬ ਬਾਰੇ ਦੱਸ ਦਵਾਂ ਕਈ ਵਾਰ ਹੁੰਦਾ ਨਾ ਆਪਾਂ ਨਹੀਂ ਜਾਣਦੇ ਹੁੰਦੇ ਨਾਮ ਸੁਣਿਆ ਹੁੰਦਾ ਕਿ ਕੌਣ ਸੀ ਕਿੱਦਾਂ ਚੱਲਦੀ ਗੱਲਾਂ ਚ ਸੁਣਿਆ ਹੁੰਦਾ ਸ਼ੇਖ ਸਾਹਿਬ ਦੀ ਤੇ ਜਿਹਨਾਂ ਦਾ ਇੰਟਰਸਟ ਕਿਤਾਬਾਂ ਦੇ ਨਾਲ ਜਾਂ ਪੜ੍ਹੇ ਹੋ ਆ ਉਹ ਕਹਿ ਲੋ ਕਿ ਯੂਨੀਵਰਸਿਟੀ ਜਾਂ ਕਾਲਜ ਚ ਗਏ ਉਹਨਾਂ ਤੋਂ ਪਤਾ ਆ ਉਹਨੇ ਸਟੱਡੀ ਕੀਤੀ ਹੋਈ ਆ ਤੇ ਸ਼ੇਖ ਸਾਹਿਬ ਜੀ ਆਪਣੇ ਈਰਾਨ ਤੋਂ ਹੋਏ ਆ ਤੇ 11ਵੀਂ ਸਦੀ ਦੇ ਵਿੱਚ 1194 ਦੇ ਵਿੱਚ ਦੱਸਿਆ ਜਾਂਦਾ ਕਿ ਇਹਨਾਂ ਦਾ ਜਨਮ ਹੋਇਆ ਤੇ ਕਿਉਂਕਿ ਜੇਕਰ ਇਹਨਾਂ ਦੀ ਮੈਂ ਦੱਸਣ ਦਾ ਕਾਰਨ ਆ ਕਿ ਜਿਹੜੀਆਂ ਅਸੀਂ ਕਹਾਣੀਆਂ ਪੜਾਂਗੇ ਤੇ ਉਹਨਾਂ ਦੇ ਵਿੱਚ ਸਾਨੂੰ ਉੱਥੋਂ ਦੀ
ਕਲਚਰ
ਉੱਥੋਂ ਦਾ ਕਲਚਰ ਹੋਣਾ ਉੱਥੋਂ ਦੇ ਬੋਲ ਹੋਣਗੇ ਤੇ ਕਿਉਂਕਿ ਮੁਸਲਮਾਨ ਸੂਫੀ ਫਕੀਰ ਕਹਿ ਸਕਦੇ ਇਹਨਾਂ ਨੂੰ ਤੇ ਅੱਜ ਕੱਲ ਦੇ ਹਿਸਾਬ ਨਾਲ ਦੇਖਿਆ ਜਾਵੇ ਕਿਉਂਕਿ ਅਸੀਂ ਇੱਥੇ ਇਮੇਜ ਬਹੁਤ ਖਰਾਬ ਬਣਾ ਲਈ ਆਪਣੇ ਦਿਮਾਗ ਦੇ ਵਿੱਚ ਮੁਸਲਮਾਨਾਂ ਦੇ ਪਰ ਜਿਹੜੇ ਸੂਫੀ ਫਕੀਰ ਹੁੰਦੇ ਆ ਅਸਲੀ ਮੁਸਲਮਾਨ ਹੁੰਦੇ ਆ ਤੇ ਰੱਬ ਦੇ ਨੇੜੇ ਕਿਹਾ ਜਾਂਦਾ ਬੰਦਿਆਂ ਨੂੰ ਕੁਦਰਤ ਦੇ ਨੇੜੇ ਹੁੰਦੇ ਆ ਤੇ ਕਹਿ ਲੋ ਕੋਈ ਧਰਮੀ ਬੰਦੇ ਦਾ ਮਸਲਾ ਤਾਂ ਇਹੀ ਹੁੰਦਾ ਨਾ ਕਿ ਕੁਦਰਤ ਦੇ ਨੇੜੇ ਪਾਪ ਨਾ ਕਮਾਉਂਦਾ ਹੋਵੇ ਹੁਣ ਧਰਮੀ ਕਹਿ ਦਿੰਦੇ ਤੇ ਆਹ ਧਰਮੀ ਲੋਕ ਹੁੰਦੇ ਆ ਸੋ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਉੱਥੋਂ ਦਾ ਕਲਚਰ ਝਲਕਣਾ ਤੇ ਮੁਸਲਮਾਨ ਹੋਣ ਕਰਕੇ ਤੇ ਉੱਦਾਂ ਦੇ ਅਲਫਾਜ਼ ਹੋਣਗੇ ਉੱਦਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਕਿਉਂਕਿ ਇਹ ਗੱਲਬਾਤ ਕਰਾਂਗੇ ਤੇ ਮੈਨੂੰ ਲੱਗਦਾ ਆਹੀ ਆ ਕੇ ਕਾਰਨ ਕਿ ਪਹਿਲਾਂ ਦੱਸ ਦਈਏ ਇਹਨਾਂ ਨੂੰ ਕਿ ਉਪਰਾ ਜਿਹਾ ਲੱਗਣਾ ਨਾ ਯਾਰ ਸਾਡਾ ਆਪਣੇ ਨਾਲ ਪੰਜਾਬ ਚ ਗੱਲ ਸੁਣੀ ਕਿਉਂਕਿ ਜੇ ਕਿਸੇ ਰੋਜ਼ ਦੀ ਗੱਲ ਆ ਗਈ ਜਾਂ ਉੱਥੇ ਦੇ ਕਲਚਰ ਦੀ ਕੋਈ ਗੱਲ ਆ ਗਈ ਯਾਰ ਆਪਣੇ ਤਾਂ ਨੀ ਕਰਦੇ ਇੱਦਾਂ ਦੀ ਸੋ ਆਪਾਂ ਕੋਈ ਨੀ ਪ੍ਰੋਗਰਾਮ ਦੇ ਅੱਗੇ ਚੱਲਦੇ ਸੀ ਅਗਲੇ ਹਿੱਸੇ ਦੇ ਵਿੱਚ ਕੋਈ ਸੁਣਾਵਾਂਗੇ ਕਹਾਣੀ ਜ਼ਰੂਰ ਸ਼ੋਰਟ ਸਟੋਰੀ ਜ਼ਰੂਰ ਸ਼ੇਅਰ ਕਰਾਂਗੇ
ਬਿਲਕੁਲ ਤੇ ਖੈਰ ਆਪਾਂ ਜਿੱਦਾਂ ਗੁਰਸੇਵ ਸਿੰਘ ਹੋਣਾ ਨੇ ਗੱਲ ਕੀਤੀ ਆ ਬਈ ਜਿਹੜੇ ਮੁਸਲਮਾਨਾਂ ਦੇ ਬਾਰੇ ਹੁਣ ਗਲਤ ਇਮੇਜ ਬਣ ਗਈ ਪਰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਇੰਡੀਆ ਦੇ ਵਿੱਚ ਚਾਹੇ ਰਾਜ ਵੀ ਕੀਤਾ ਇਹਨਾਂ ਨੇ ਬਹੁਤ ਚਿਰ ਰਾਜ ਕੀਤਾ ਚਾਹੇ ਉਹ ਮੁਗਲ ਆਏ ਆ ਚਾਹੇ ਬਾਹਰੋਂ ਵੀ ਧਾੜ ਵੀ ਆਏ ਆ ਖਾਸ ਤੌਰ ਤੇ ਉਸ ਵੇਲੇ ਇਸਲਾਮ ਦਾ ਬੜਾ ਦੂਜਾ ਸੀ ਪਰ ਇਸਲਾਮ ਕਈ ਜਗ੍ਹਾ ਤੋਂ ਇਹ ਸੀ ਵੀ ਇਹਦੇ ਵਿੱਚ ਡਿਸਕ੍ਰੀਮੀਨੇਸ਼ਨ ਨਹੀਂ ਸੀ ਆਹ ਤਾਂ ਬਾਅਦ ਦੇ ਵਿੱਚ ਹੁਣੇ ਰੌਲੇ ਚੱਲੇ ਆ ਸ਼ੀਆ ਸੁੰਨੀ ਦੇ ਅਦਰਵਾਈਜ਼ ਇਹਨਾਂ ਦਾ ਡਿਸਕ੍ਰੀਮੀਨੇਸ਼ਨ ਨਹੀਂ ਸੀ ਹਿੰਦੂ ਧਰਮ ਦੇ ਵਿੱਚ ਕਿੰਨੀਆਂ ਜ਼ਿਆਦਾ ਕਾਸਟਿਜ਼ਮ ਸੀਗਾ ਕਿੰਨਾ ਜ਼ਿਆਦਾ ਸਤੀ ਪ੍ਰਥਾ ਸੀ ਕਿੰਨਾ ਤੇ ਤੁਸੀਂ ਕੁਛ ਐਡ ਕਰਨਾ ਹੋਵੇ?
ਮੈਂ ਤੇ ਭਾਜੀ ਇਹ ਸੋਚਦੀ ਸੀਗੀ ਕੱਲ ਰਾਤੀ ਜਾਂਦੇ ਜਾਂਦੇ ਕਿ ਆਪਣੇ ਇੰਡੀਆ ਚ ਜਾਂ ਕਹਿ ਲੋ ਕਿਤੇ ਵੀ ਆ ਜਿਹੜਾ ਸਟੱਡੀ ਦਾ ਸਿਸਟਮ ਹੈ ਨਾ ਇਹ ਪ੍ਰੈਕਟੀਕਲ ਨੀ ਹੈਗਾ।
ਅੱਛਾ ਜੀ।
ਇਹ ਜਿਆਦਾ ਥੈਟੀਕਲ ਹੈ। ਆਪਾਂ ਨੂੰ ਜਿਹੜਾ ਆਪਾਂ ਅੱਗੇ ਜਾ ਕੇ ਕੰਮ ਕਰਨਾ ਹੈ ਨਾ ਉਹਦੇ ਨਾਲ ਰਿਲੇਟਡ ਕੋਈ ਸਟੱਡੀ ਨੀ ਹੁੰਦੀ। ਆਪਾਂ ਨੂੰ ਕਿਤਾਬਾਂ ਪੜ੍ਹਾਤੀਆਂ ਜੇ ਚਲੋ ਹਿਸਟਰੀ ਵੀ ਜੇ ਮੰਨ ਲਓ ਕਿਸੇ ਨੇ ਰੱਖੀ ਹੈ ਆਪਣੇ ਗ੍ਰੈਜੂਏਸ਼ਨ ਚ ਜਾਂ ਕਦੋਂ ਵੀ ਉਹ ਹਿਸਟਰੀ ਦਾ ਉਹਨੂੰ ਅੱਗੇ ਜਾ ਕੇ ਕੀ ਕੰਮ ਆ ਜਾਂ ਤੇ ਟੀਚਰ ਬਣੂਗਾ ਤਾਂ ਕੰਮ ਆਏਗਾ ਵੀ ਹਾਂ ਆਹ ਲੜਾਈਆਂ ਹੋਈਆਂ ਸੀ ਆਹ ਹੋਇਆ ਸੀ। ਪਰ ਅਸਲ ਚ ਕੀ ਆ ਕੋਈ ਵੀ ਸਬਜੈਕਟ ਲਾ ਲਓ ਉਹ ਉਹੋ ਜਿਹੇ ਪ੍ਰੈਕਟੀਕਲ ਕੰਮ ਨਹੀਂ ਕਰਾਉਂਦੇ ਜਿਹੜਾ ਅੱਗੇ ਜਾ ਕੇ ਉਹ ਫਿਊਚਰ ਆਪਣਾ ਸੈੱਟ ਕਰ ਸਕੇ ਆਪਣੀ ਜੋਬ ਉਹਦੇ ਬੇਸ ਤੇ ਕਰ ਸਕੇ।
ਜੀ ਬਿਲਕੁਲ। ਜਿੱਦਾਂ ਹੁਣ ਮੈਂ ਇਹ ਚ ਐਡ ਕਰ ਦਵਾਂ ਗੁਰਸੇ ਦਾ ਜਿੱਦਾਂ ਹੁਣ ਮੈਂ ਇੰਗਲਿਸ਼ ਕਰਦਾ ਸੀ ਤੇ ਮੈਂ ਰਾਤੀ ਵੀ ਜੱਸੂ ਦੇ ਨਾਲ ਅਸੀਂ ਜਾਂਦੇ ਹੋਏ ਗੱਲ ਇਹੀ ਕਰਦੇ ਸੀ ਕਿ 80% ਜਾਂ 85% ਇੱਦਾਂ ਦੇ ਸੀਗੇ ਜਿਹੜੇ ਕਿ ਇੰਗਲਿਸ਼ ਬੋਲੇ ਨਹੀਂ ਸੀ ਸਕਦੇ। ਉਹ ਕਰ ਰਹੀ ਐ ਇੰਗਲਿਸ਼ ਤੇ ਉਹ ਪਾਸ ਵੀ ਕਰ ਗਏ ਤੇ ਉਹ ਇੰਗਲਿਸ਼ ਨੀ ਬੋਲ ਪਾਉਂਦੇ ਹਨਾ। ਤੇ ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਫਿਰ ਉਹਨਾਂ ਨੇ ਕਦੀ ਉਹਨਾਂ ਦਾ ਲਿਟਰੇਚਰ ਨਾਲ ਪਿਆਰ ਕੋਈ ਨੀ। ਐਵੇਂ ਇੰਗਲਿਸ਼ ਆਪਣੇ ਲਿਟਰੇਚਰ ਆ ਜੇ ਆਪਾਂ ਲੈਂਗੁਏਜ ਤੋਂ ਵੀ ਉੱਤੇ ਦੀ ਗੱਲ ਦੇਖੀਏ ਸਾਹਿਤ ਆ ਸਾਹਿਤ ਦਾ ਪਿਆਰ ਉਹਨਾਂ ਨੂੰ ਕੋਈ ਨੀ। ਉਹ ਸਿਰਫ ਇੱਕ ਘੋਟੇ ਲਾਏ ਜਾਂਦੇ ਆ ਉਹਨਾਂ ਨੂੰ ਅੱਜ ਜਾ ਕੇ ਕਈ ਵਾਰੀ ਗੱਲਾਂ ਪੁਰਾਣੇ ਦੋਸਤਾਂ ਮਿੱਤਰਾਂ ਦੇ ਨਾਲ ਹੁੰਦੀ ਆ। ਹੁਣ ਵੈਸੇ ਸੁਣਦੇ ਵੀ ਹੋਣੇ ਆ ਉਹਨਾਂ ਨੂੰ ਮੈਂ ਚਲੋ ਕਹਿ ਦਿੰਦਾ ਉਹਨਾਂ ਨਾਲ ਕਈ ਵਾਰੀ ਗੱਲ ਚੱਲਦੀ ਆ ਵੀ ਯਾਰ ਆਹ ਫਲਾਨੇ ਵੀ ਬੜੇ ਨੇ ਬੜੀ ਵਧੀਆ ਕੰਡੀਸ਼ਨ ਦਿੱਤੀ ਸੀ ਵੀ ਪਤਾ ਨੀ ਉਹ ਪੁਰਾਣੀਆਂ ਗੱਲਾਂ ਜਾਂ ਕਿੱਦਾਂ। ਈਵਨ ਕਿ ਜਿੱਦਾਂ ਹੁਣ ਤੁਸੀਂ ਐਗਜ਼ਾਮਪਲ ਦਿੱਤੀ ਤੁਸੀਂ ਇਹ ਕੰਪਿਊਟਰ ਨਾਲ ਸਟੱਡੀ ਨਾਲ ਜੁੜੇ ਸੀ ਇਹ ਕਹਿੰਦੇ ਵੀ ਸਾਨੂੰ ਪ੍ਰਿੰਟ ਨੀ ਕਰਨਾ ਆਉਂਦਾ ਸੀ ਐਮ ਐਸ ਸੀ ਕਰ ਗਏ ਰਿਐਲਿਟੀ ਹੈ ਇਸ ਕਰਕੇ ਪ੍ਰੈਕਟੀਕਲ ਹੈ। ਚਲੋ ਇਹ ਇੱਕ ਵਿਸ਼ਾ ਇਹਦੇ ਉੱਤੇ ਆਪਾਂ ਇੱਕ ਪ੍ਰੋਗਰਾਮ ਕਰਾਂਗੇ ਪਰ ਆਪਾਂ ਇੱਕ ਗਾਣਾ ਸੁਣਨਾ ਹੈ।
ਹਾਂਜੀ।
ਤੇ ਇਹ ਵੀ ਫਰਮਾਇਸ਼ ਜਿਹੜੀ ਆਈ ਸੀ।
ਹਾਂਜੀ ਭਾਜੀ ਆਪਾਂ ਨੂੰ ਇੱਕ ਫਰਮਾਇਸ਼ ਆਈ ਆ ਗਿੱਪੀ ਗਰੇਵਾਲ ਦੇ ਸੌਂਗ ਦੀ ਸਦਾ ਨੀ ਹਲਾਤ।
ਅੱਛਾ ਰਹਿੰਦੇ ਮਾਲ ਕੋਈ ਗੱਲ ਨੀ ਗਿੱਪੀ ਗਰੇਵਾਲ ਉਹਨਾਂ ਦੀ ਵੀ ਆਪਾਂ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਪਰ ਪਹਿਲਾਂ ਆਪਾਂ ਇੱਕ ਚਰਖਾ ਤੋੜਦੇ ਹਾਂ।
ਠੀਕ
ਹੈ। ਚਰਖਾ ਤੋੜਨ ਤੋਂ ਬਾਅਦ ਫਿਰ ਜੁੜਦੇ ਹਾਂ ਦੋਸਤੋ ਇੱਦਾਂ ਜੁੜੇ ਰਹੋ 98.1 FM ਗਲੋਬਲ ਡਿਜੀਟਲ ਚੈਨਲ 4EB ਦੇ ਨਾਲ ਤੇ ਹਰਮਨ ਰੇਡੀਓ ਦੇ ਨਾਲ।
ਮਿੱਠਾ ਮਿੱਠਾ ਬੋਲਣਾ ਦਿਲਾਂ ਨੂੰ ਫਰੋਲਣਾ ਨਿੱਕਾ ਨਿੱਕਾ ਕੱਤਣਾ ਤੇ ਮਿੱਠਾ ਮਿੱਠਾ ਬੋਲਣਾ ਪੋਣੀਆਂ ਦੀ ਥਾਵੇਂ ਲਿੱਤ ਦਿਲਾਂ ਨੂੰ ਫਰੋਲਣਾ ਪੋਣੀਆਂ ਮੁਕਾਈ ਜਾਵੇ ਚਰਖਾ ਚਲਾਈ ਜਾਵੇ ਚਰਖਾ ਚਲਾਈ ਜਾਵੇ ਪੋਣੀਆਂ ਮੁਕਾਈ ਜਾਵੇ ਤੇ ਆਸ਼ਕਾਂ ਦੇ ਦਿਲਾਂ ਨੂੰ ਚੜਾਈ ਜਾਵੇ ਤੇਰਾ ਚਰਖਾ ਟੁੱਟੇ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੇ ਤੇਰਾ ਚਰਖਾ ਟੁੱਟੇ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੇ ਹਾਂ ਤੇਰਾ ਚਰਖਾ ਟੁੱਟੇ ਪਿੰਡ ਦੀਆਂ ਗੋਰੀਆਂ ਛੱਡੀਆਂ ਪਿੰਡ ਦੀਆਂ ਗੋਰੀਆਂ ਵੱਜਦੀਆਂ ਦੱਸ ਦੀਆਂ ਡੋਰੀਆਂ ਰਤਨ ਦਈ ਤੂੰ ਰਤਨ ਦਈ ਤੂੰ ਸਭਈ ਤੇਰਾ ਚਰਖਾ ਟੁੱਟੇ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੇ ਤੇਰਾ ਚਰਖਾ ਟੁੱਟੇ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੇ ਹਾਂ ਤੇਰਾ ਚਰਖਾ ਟੁੱਟੇ ਤੇਰਾ ਚਰਖਾ ਟੁੱਟੇ
ਨਿੱਕਾ ਨਿੱਕਾ ਕੱਟਿਆ ਤੇ ਮਿੱਠਾ ਮਿੱਠਾ ਬੋਲਣਾ ਹੋਣੀਆਂ ਦੀ ਥਾਵੇਂ ਨਿੱਤ ਦਿਲਾਂ ਨੂੰ ਪਰੋਲਣਾ ਹੋਣੀਆਂ ਮੁਕਾਈ ਜਾਵੇ ਚਰਖਾ ਚਲਾਈ ਜਾਵੇ ਚਰਖਾ ਚਲਾਈ ਜਾਵੇ ਹੋਣੀਆਂ ਮੁਕਾਈ ਜਾਵੇ ਕੱਟਿਆ ਤੇ ਆਸ਼ਾ ਦੇ ਦਿਲਾਂ ਨੂੰ ਚੜਾਈ ਜਾਵੇ ਸਹਿਜਰ ਤੂੰ ਕਰਿਆ ਕਰਨੀ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਹਾਏ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਹੋਏ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਹਾਏ ਤੇਰਾ ਚਰਖਾ ਟੁੱਟੇ ਆਸ਼ਾ ਦੀ ਸੁਣ ਲੈ ਜੇ ਰੱਬ ਨੂੰ ਹਾਏ ਤੇਰਾ ਚਰਖਾ ਟੁੱਟੇ
ਕਿਆ ਬਾਤ ਆ ਜੀ ਗੱਲ ਦੇਖੋ ਕੁਛ ਵੀ ਨੀ ਹੈਗੀ ਹਨਾ ਬਈ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੀ ਪ੍ਰਾਰਥਨਾ ਕਰਦੇ ਆ ਵੀ ਤੇਰਾ ਚਰਖਾ ਟੁੱਟੇ ਕਿਆ ਬਾਤ ਆ ਯਾਰ ਬਈ ਮੈਂ ਕਹਿੰਦਾ ਵੀ ਜਿਹੜੇ ਲਿਖਣ ਵਾਲੇ ਵੀ ਧਾਨੇ ਤੇ ਗਾਉਣ ਵਾਲੇ ਵੀ ਧਾਨੇ ਆ ਹਨਾ ਤੇ ਪਰ ਦਿਲ ਟੁੱਟਦਾ ਹੁਣ ਤੇ ਗੀਤਾਂ ਦੇ ਵਿਚ ਮਸਾਲਾ ਹੀ ਹੈ ਨੀ
ਭਾਜੀ ਹੁਣ ਤੁਸੀਂ ਵਿਸ਼ੇ ਦੇਖ ਲੋ ਕੀ ਹੁੰਦੇ ਗੀਤਕਾਰਾਂ ਦੇ ਲਿਖਣ ਦੇ ਤੇ ਗਾਉਣ ਵਾਲਿਆਂ ਦੇ
ਤੇ ਮੈਨੂੰ ਭਗਵੰਤ ਮਾਨ ਉਹਨਾਂ ਦੀ ਹਰ ਵਾਰੀ ਗੱਲ ਚੇਤੇ ਆ ਜਾਂਦੀ ਹੈ ਮੈਂ ਸ਼ੇਅਰ ਪੇ ਕਰ ਦੂੰ ਵੈਸੇ ਤਾਂ ਮੈਂ ਰੇਡੀਓ ਤੇ ਕਈ ਵਾਰੀ ਇਹ ਕੀਤੀ ਹੈ ਵੈਸੇ ਮੈਨੂੰ ਕਹਿ ਵੀ ਦਿੱਤਾ ਜਾਂਦਾ ਵੀ ਗੱਲਾਂ ਉਹੀ ਰਿਪੀਟ ਕਰ ਦਿੰਦਾ ਪਰ ਕੀ ਕਰੀਏ ਢੁੱਕਦੀਆਂ ਉਹ ਤੇ ਭਗਵੰਤ ਮਾਨ ਸਾਹਿਬ ਉਹਨਾਂ ਦੀ ਇੱਕ ਕੈਸਟ ਸੀ ਤੇ ਉਹਦੇ ਵਿਚ ਉਹ ਕਹਿੰਦੇ ਵੀ ਮੇਰੇ ਕੋਲ ਇੱਕ ਗੀਤਕਾਰ ਸਵੇਰੇ ਸਵੇਰੇ ਆਇਆ ਸਵੇਰੇ ਸਵੇਰੇ ਆਇਆ ਤੇ ਆ ਕੇ ਕਹਿੰਦਾ ਭਾਜੀ ਤੁਹਾਨੂੰ ਗਾਣਾ ਦੇਣਾ ਇੱਕ ਵੀ ਤੁਸੀਂ ਗਾਓ ਕਹਿੰਦਾ ਮੈਂ ਕਿਹਾ ਵੀ ਕੋਈ ਗੱਲ ਨੀ ਆਪਾਂ ਚਾਹ ਚੂ ਪੀਨੇ ਆ ਫਿਰ ਆਪਾਂ ਗੱਲ ਕਰਦੇ ਆ ਕਹਿੰਦੇ ਵੀ ਆਪਾਂ ਚਾਹ ਮੰਗਾਈ ਚਾਹ ਪੀਣ ਲੱਗੇ ਨਾਲੇ ਚਲੋ ਵੀ ਹੁਣ ਸੁਣਾਓ ਚਲੋ ਚੌਸਕੀਆਂ ਦੇ ਨਾਲ ਤੁਹਾਡਾ ਗੀਤ ਸੁਣਦੇ ਆ ਕਹਿੰਦਾ ਵੀ ਉਹਨੇ ਗੀਤ ਦੀ ਪਹਿਲੀ ਬੋਲ ਬੋਲਿਆ ਬਈ ਗਿੱਧੇ ਦੇ ਵਿਚ ਨੱਚਣਾ ਮੇਰੀ ਜੀਜੇ ਦੀ ਸਾਲੀ ਏ ਠੀਕ ਹੈ ਜੀ ਕਹਿੰਦਾ ਮੈਨੂੰ ਹੁੱਤੂ ਆ ਗਿਆ ਨਾਲੇ ਮੈਂ ਪੁੱਛਿਆ ਭਰਾ ਇਹ ਤੇਰਾ ਰਿਸ਼ਤਾ ਤੇਰਾ ਉਹਦੇ ਨਾਲ ਕੀ ਆ ਕਹਿੰਦਾ ਜਦੋਂ ਉਹਨੇ ਜਾਣੀ ਉਹਨੇ ਸੋਚਿਆ ਨੀ ਤਰਜ ਬਣਾ ਕੇ ਆ ਗਿਆ ਅੱਜ ਦੇ ਗੀਤਕਾਰਾਂ ਦਾ ਹਾਲਾਤ ਇਹੀ ਆ ਇਹ ਸੋਚਦੇ ਨੀ ਇਹ ਤਰਜ ਦੇਖਦੇ ਆ ਇੱਕ ਮੈਨੂੰ ਅਮਨਦੀਪ ਭਾਜੀ ਦੀ ਉਹ ਗੱਲ ਲਾਸਟ ਪ੍ਰੋਗਰਾਮ ਦੀ ਗੁਰਸੇਵਕ ਸਿੰਘ ਤੇ ਇਹ ਅਮਨਦੀਪ ਭਾਜੀ ਕਰਦੇ ਸੀ ਉਹ ਕਹਿੰਦੇ ਵੀ ਅੱਜ ਕੱਲ ਦੇ ਜਿਹੜੇ ਗੀਤਕਾਰ ਆ ਉਹ ਕੀ ਕਰਦੇ ਆ ਕਿ ਗੱਲ ਜਾਣੀ ਪਿਛੇ ਅੱਖਰ ਲਿਖ ਲੈਂਦੇ ਆ ਪਿਛਲਾ ਅੱਖਰ ਲਿਖ ਲੈਂਦੇ ਉਹ ਮਨਾਉਂਦੇ ਰਹਿੰਦੇ ਆ ਜਿੱਦਾਂ ਮੰਨ ਲਓ ਕਿ ਕੋਈ ਪਿਛਲਾ ਅੱਖਰ ਆਖ ਲਿਆ ਵੀ ਆਈ ਠੀਕ ਹੈ ਆਈ ਆਈ ਤੋਂ ਬਾਅਦ ਲਿਖ ਲੈਣਾ ਚੜਾਈ ਮਾਈ ਕਾਹੀ ਠੀਕ ਹੈ ਏਦਾਂ ਦਾ ਜਾਣੀ ਕਰਕੇ ਲਿਖ ਲੈਣੇ ਉਹ ਤੋਂ ਬਾਅਦ ਉਹ ਜਿੱਥੇ ਜਿੱਥੇ ਢੋਕਦਾ ਜਿਹੜੀ ਲਾਈਨ ਦੇ ਵਿੱਚ ਉਹਦੇ ਵਿੱਚ ਪਾ ਲਿਆ ਜਾਂਦਾ ਅਗਲੇ ਫਿਕਰੇ ਦਾ ਪਹਿਲੇ ਪਿਛਲੇ ਫਿਕਰੇ ਦੇ ਨਾਲ ਹੁੰਦਾ ਹੀ ਨੀ ਕੋਈ ਤਾਲੁਕਾਤ ਬਾਅਦ ਚ ਉਹਨੂੰ ਨਾਂ ਦੇ ਦਿੰਦੇ ਆ ਗਜ਼ਲ ਉਹਨੂੰ ਗਜ਼ਲ ਕਹਿ ਦਿੱਤਾ ਜਾਂਦਾ ਬਈ ਕਹਿੰਦੇ ਜੀ ਉਹ ਚ ਡਿਫਰੈਂਟ ਸ਼ੇਅਰ ਆ ਹਨਾ ਤੇ ਖੈਰ ਹੁਣ ਗੁੱਸਾ ਵੀ ਨਾ ਕੋਈ ਕਰੇ ਤੇ ਆਪਾਂ ਗੁਰਸੇਵ ਸਿੰਘ ਵੀ ਲੈ ਕੇ ਆਏ ਆ ਸ਼ੇਖ ਸ਼ਾਹਦੀ ਨੂੰ
ਜੀ
ਤੇ ਕਿਉਂਕਿ ਇੱਕ ਮੈਂ ਤੇ ਗੁਰਸੇਵਕ ਪਹਿਲਾਂ ਵੀ ਲੈ ਰਹੇ ਪ੍ਰੋਗਰਾਮ ਦੇ ਵਿਚ ਗੱਲ ਕਰਦੇ ਰਹੇ ਹਾਂ ਕਿਉਂਕਿ ਸਾਡਾ ਸੁਭਾਅ ਹੁੰਦਾ ਇਹ ਹਰ ਇੱਕ ਬੰਦੇ ਦਾ ਹਰ ਬੰਦੇ ਦਾ ਇੱਕ ਸੁਭਾਅ ਆ ਜਿੱਦਾਂ ਹੁਣ ਆਪਾਂ ਗੱਲਾਂ ਕਰਦੇ ਮੈਨੂੰ ਇਹ ਗਾਣੇ ਪਸੰਦ ਆ ਇਹ ਜ਼ਰੂਰੀ ਨਹੀਂ ਸਾਨੂੰ ਹੀ ਪਸੰਦ ਹੋਣਗੇ ਹਰ ਬੰਦੇ ਦਾ ਇੱਕ ਸੋਚਣ ਦਾ ਢੰਗ ਵੱਖਰਾ ਉਹਦਾ ਸਮਝਣ ਦਾ ਢੰਗ ਵੱਖਰਾ ਕੱਲ ਆਪਾਂ ਪ੍ਰਜਾਤੰਤਰ ਦੀਆਂ ਗੱਲਾਂ ਵੀ ਕਰਦੇ ਸੀ
ਠੀਕ ਹੈ ਜੀ
ਤੇ ਆਪਾਂ ਇਹ ਗੱਲ ਕਰਦੇ ਕਿ ਅਸੀਂ ਕਈ ਵਾਰੀ ਬਹੁਤ ਭਾਰੀ ਪ੍ਰੋਗਰਾਮ ਵੀ ਕੀਤੇ ਸਾਡਾ ਮਕਸਦ ਇਹ ਸੀ ਕਿ ਅਸੀਂ ਯਾਰ ਲੋਕਾਂ ਨੂੰ ਵੱਧ ਤੋਂ ਵੱਧ ਨੌਲੇਜ ਦਈਏ ਪਰ ਸਾਡੇ ਵੈਸੇ ਇਹ ਚ ਗਲਤ ਵੀ ਹੈ ਨਹੀਂ ਅਗਲਾ ਕਹਿੰਦਾ ਰਿਲੈਕਸ ਵੀ ਹੋਈਏ ਹਨਾ ਵੀ ਨਾਲ ਦੀ ਨਾਲ ਅਸੀਂ ਹਲਕੀਆਂ ਫੁਲਕੀਆਂ ਗੱਲਾਂ ਵੀ ਕਰਨ ਦਾ ਮਕਸਦ ਇਹੀ ਆ ਕਿ ਇੰਜੋਏ ਵੀ ਕਰੋ ਤਾਂ ਕਿ ਤੁਸੀਂ ਬੋਰ ਹੋ ਕੇ ਨੱਠ ਨਾ ਜਾਓ ਪਰ ਨਾਲ ਦੀ ਨਾਲ ਮੈਂ ਜੱਸੂ ਨਾਲ ਰਾਤੀ ਵੀ ਕਰਦਾ ਸੀ ਗੱਲ ਮੈਂ ਕਿਹਾ ਕੈਪਸੂਲ ਜਿਹੜਾ ਹੁੰਦਾ ਕੈਪਸੂਲ ਕਿਉਂ ਬਣਾਇਆ ਗਿਆ ਕੈਪਸੂਲ ਇਸ ਕਰਕੇ ਬਣਾਇਆ ਗਿਆ ਵੀ ਜਿਹੜੀ ਉਹਦੇ ਵਿੱਚ ਦਵਾਈ ਹੁੰਦੀ ਆ ਉਹ ਬਾਹਲੀ ਕੌੜੀ ਹੁੰਦੀ ਗੁਰਸੇਵ ਸਿੰਘ
ਬਿਲਕੁਲ
ਉਹ ਕਿਤੇ ਜੀਭ ਤੇ ਲੱਗ ਜਾਵੇ ਹਨਾ ਬੰਦੇ ਨੂੰ ਜਾਣੀ ਵੀ ਜਿੱਦਾਂ ਉਹ ਨਿੰਮ ਨੀ ਖਾਧੀ ਹੁੰਦੀ ਸਾਰੀ ਦਿਹਾੜੀ ਕੁਛ ਚੰਗਾ ਨਹੀਂ ਲੱਗਣਾ ਇੰਨੀ ਕੌੜੀ ਹੁੰਦੀ ਆ
ਬਿਲਕੁਲ ਬਿਲਕੁਲ
ਉਹਦੇ ਕੀ ਕਰਦੇ ਉਹਦੇ ਉੱਤੇ ਉਹ ਸ਼ੈਲ ਦੇ ਵਿੱਚ ਪਾ ਕੇ ਦਿੰਦੇ ਸਿੱਧੇ ਅੰਦਰ ਜਾਣੀ ਜੀਭ ਦੇ ਨਾਲ ਟੱਚੇ ਹੀ ਨਹੀਂ ਕਰਦੀ ਦਵਾਈ ਇਸ ਕਰਕੇ ਆਪਾਂ ਵੀ ਇੱਦਾਂ ਦੀਆਂ ਗੱਲਾਂ ਹੁਣ ਜਿੱਦਾਂ ਸ਼ੇਖ ਸ਼ਾਦੀ ਆ ਇਹ ਬੜੀ ਉੱਤੇ ਦੀ ਸ਼ੈ ਆ ਪਰ ਜੇ ਆਪਾਂ ਸਾਰੀ ਇਹ ਵੀ ਸੁਣਾਈ ਜਾਈਏ ਫਿਰ ਪਸੰਦ ਨਹੀਂ ਆਉਣਾ ਪਰ ਆਪਾਂ ਹੁਣ ਗੱਲਾਂ ਬਾਤਾਂ ਇਧਰੋਂ ਉਧਰੋਂ ਵੀ ਕੀਤੀਆਂ ਤੇ ਹੁਣ ਆਪਾਂ ਥੋੜਾ ਜਿਹਾ ਨੌਲੇਜ ਵਾਲਾ ਕੰਮ ਵੀ ਕਰਨਾ ਤੇ ਸ਼ੇਖ ਸਾਧੀ ਅਖਰ ਵਿੱਚ ਕਹਿੰਦਾ ਕੀ ਆ ਪਰ ਨਾਲ ਨਾਲ ਉਹਨੇ ਕੈਪਸੂਲ ਵਿੱਚ ਹੀ ਕਹਿਣਾ ਆ ਉਹਨੇ ਵੀ ਜੋ ਗੱਲ ਕਰਨੀ ਤੁਸੀਂ ਗੁਰਸੇਵ ਸਿੰਘ ਹੁਣੀ ਹੁਣ ਤੁਹਾਨੂੰ ਉਸ ਕਹਾਣੀ ਸੁਣਾਉਣ ਲੱਗੇ
ਹਾਂਜੀ ਤੇ ਕਹਾਣੀ ਤੋਂ ਪਹਿਲਾਂ ਜਿੱਦਾਂ ਗੱਲ ਆਪਣੀ ਚੱਲਦੀ ਆ ਕਿ ਨਾ ਕਿੱਦਾਂ ਪ੍ਰੋਗਰਾਮ ਕਰ ਰਹੇ ਹਾਂ ਸਾਡਾ ਕੀ ਤਰੀਕਾ ਕੀ ਆ
ਤਰੀਕਾ ਕੀ
ਆ ਸਾਡੀ ਮੈਨੂੰ ਲੱਗਦਾ ਹਰਮਨ ਰੇਡੀਓ ਦੀ 4EV ਦੀ ਸਾਰੀ ਟੀਮ ਦਾ ਅੰਦਾਜ਼ ਇੱਕੋ ਹੀ ਆ ਉਹ ਨਾਰਮਲ ਗੱਲਾਂ ਬਾਤਾਂ ਕਰਦੇ ਆ ਉਸਮਾਨ ਜੀ ਤੁਹਾਨੂੰ ਦੱਸ ਦੋ ਕਿ ਤੁਹਾਨੂੰ ਕੰਫਰਟੇਬਲ ਫੀਲ ਹੋਣਾ ਤੇ ਜਿਹੜੇ ਸਾਡੇ ਰੇਡੀਓ ਨਾਲ ਜੁੜੇ ਹੋਏ ਲਿਸਨਰ ਹੋਏ ਆ ਉਹ ਲਾਈਕ ਕਰਦੇ ਆ ਤਰੀਕੇ ਨੂੰ ਤਾਂ ਮੈਨੂੰ ਜਦੋਂ ਮੈਂ ਸਟਾਰਟ ਕੀਤਾ ਨਾ ਸਾਲ ਕੁ ਪਹਿਲਾਂ ਉਹ ਕਹਿੰਦੇ ਯਾਰ ਤੁਸੀਂ ਗੱਲਾਂ ਬਾਤਾਂ ਕਿੱਦਾਂ ਕਰਦੇ ਨੋਰਮਲੀ ਗੱਲਾਂ ਕਰੀ ਜਾਂਦੇ ਮੈਂ ਕਿਹਾ ਅੱਛਾ ਤਾਂ ਕਹਿੰਦਾ ਯਾਰ ਉਹ ਦੇਖ ਲੋਕ ਕਿੱਦਾਂ ਗੱਲ ਕਰਦੇ ਆ ਕੁਝ ਹੈਗਾ ਕਿ ਪਿੱਛੇ ਡੰਡੀ ਨੀ ਲਾ ਦਿੰਦੇ ਕਿ ਹਰੇਕ ਚਲੋ ਆਪਣਾ ਅੰਦਾਜ਼ ਨੋ ਵਨ ਇਜ਼ ਰੋਂਗ ਹੈ ਨਾ ਕੋਈ ਗਲਤ ਨਹੀਂ ਆ ਸਾਰੇ ਸਹੀ ਆ ਮੈਂ ਕਿਹਾ ਵੀ ਉਹ ਤਾਂ ਮੈਂ ਤਾਂ ਬਹੁਤ ਅਨਕੰਫਰਟੇਬਲ ਹੋ ਜੂ ਪਰ ਇੱਦਾਂ ਦੀ ਗੱਲ ਨਹੀਂ ਕਿ ਸਾਨੂੰ ਬੋਲਣਾ ਨਹੀਂ ਆਉਂਦਾ ਉਹ ਖਬਰਾਂ ਜੇ ਪੜ੍ਹਨੀਆਂ ਅਸੀਂ ਹੈ ਕਹਿ ਕੇ ਪਿੱਛੇ ਡੰਡੀ ਲਾਵਾਂਗੇ ਕੌਮਾਂ ਵੀ ਵਿਚਾਰੇ ਲਾਵਾਂਗੇ ਤਾਂ ਪਰ ਮੈਂ ਕਿਹਾ ਜਿਹੜਾ ਜਦੋਂ ਫਿਰ ਤੁਸੀਂ ਕਿਸੇ ਨਾਲ ਰਾਬਤਾ ਕਾਇਮ ਕਰਦੇ ਹੋ ਗੱਲਬਾਤ ਕਰਦੇ ਹੋ ਤੇ ਮੈਂ ਕਿਹਾ ਜਿਹੜੇ ਸਾਡੇ ਲਿਸਨਰਸ ਨੇ ਸਾਰੇ ਰੇਡੀਓ ਸਾਰੇ ਪ੍ਰੋਗਰਾਮਾਂ ਵਾਲੇ ਟੀਵੀ ਵਾਲੇ ਉਹਨਾਂ ਦੇ ਆਪਣੇ ਲਿਸਨਰਸ ਨੇ ਹਨਾ ਇੱਕ ਦਾਇਰਾ ਬਣਿਆ ਹੋਇਆ ਇੱਕ ਪਰਿਵਾਰ ਬਣ ਜਾਂਦਾ ਆ ਤੇ ਉਹਨਾਂ ਨੂੰ ਚੰਗੇ ਲੱਗਦੇ ਉਧਰ ਹੋ ਜਾਂਦੇ ਆ ਤੇ ਸਾਡਾ ਆਪਣਾ ਸਾਡੇ ਲਿਸਨਰ ਸਾਡੇ ਵਰਗੇ ਆ ਤੇ ਉਹਨਾਂ ਨੂੰ ਆਹ ਵਧੀਆ ਲੱਗਦਾ ਤੇ ਜੇ ਉਹ ਵਧੀਆ ਲੱਗਦਾ ਸੀ ਉਹ ਪਰੋਸਦੇ ਆ ਤੇ ਸਾਡੇ ਹੈ ਸਾਡੀ ਗਲਤੀਆਂ ਕੱਢਣ ਵਾਲੇ ਵੀ ਆ ਅਸੀਂ ਕਹਿ ਦਈਦਾ ਜੋ ਗਲਤੀ ਸਾਨੂੰ ਦੱਸ ਦਿਓ ਕਿ ਅਸੀਂ ਤੁਹਾਡੇ ਵਿੱਚੋਂ ਉੱਠ ਕੇ ਆਏ ਆ
ਬਿਲਕੁਲ
ਡਿਊਟੀ ਨਿਭਾ ਰਹੇ ਹਾਂ ਕਿ ਤੁਹਾਡੀ ਸੁਣਨ ਦੀ ਡਿਊਟੀ ਆ ਤੁਸੀਂ ਸੁਣ ਕੇ ਅੱਗੇ ਪਰੋਸ ਦਿਓ ਅਸੀਂ ਪੜ੍ਹ ਕੇ ਅੱਗੇ ਤੁਹਾਨੂੰ ਦੇਈ ਜਾਂਦੇ
ਹਾਂ
ਸ਼ੇਖ ਸਾਦੀ ਵੀ ਆ ਕਿਉਂ ਅਸੀਂ ਜਦੋਂ ਨਾ ਅੱਜ ਕੱਲ ਅਸੀਂ ਕ੍ਰੀਟਿਵ ਬਹੁਤ ਕਰ ਰਹੇ ਹਾਂ ਕਿ ਕਹਿ ਰਹੇ ਹਾਂ ਗਲਤ ਆ ਜੇ ਸਹੀ ਆ ਉਹ ਗਲਤ ਆ ਫਿਰ ਅਗਲੇ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਤਾਂ ਫਿਰ ਸਾਡਾ ਫਰਜ਼ ਕਿਤੇ ਨਾ ਕਿਤੇ ਬਣ ਜਾਂਦਾ ਕਿ ਆਹ ਚੀਜ਼ਾਂ ਕਰੀ ਜਾਈਏ ਡਿਲੀਵਰ ਹਨਾ ਥੋੜੀ ਜਦੋਂ ਅਸੀਂ ਪ੍ਰੈਜੈਂਟ ਕਰਦੇ ਹਾਂ ਪ੍ਰੋਗਰਾਮ ਤੇ ਸਾਡੀ ਥੋੜੀ ਰਿਸਪੋਂਸੀਬਿਲਟੀ ਬਣ ਜਾਂਦੀ ਆ ਕਿ ਅਸੀਂ ਥੋੜੀ ਆਹ ਕਰੀਏ ਹੋਮਵਰਕ ਕਰਕੇ ਆਈਏ ਕਿ ਆਹ ਚੀਜ਼ਾਂ ਅੱਗੇ ਡਿਲੀਵਰ ਕਰੀਏ ਤਾਂ ਚੰਗਿਆਈ ਤੇ ਬੁਰਾਈ ਤੇ ਨਾ ਮੈਨੂੰ ਲੱਗਦਾ ਆਪਣੇ ਗ੍ਰੈਂਡ ਪੇਰੈਂਟਸ ਨੇ ਦਾਦਾ ਦਾਦੀ ਨੇ ਬਹੁਤ ਸੁਣਾਈਆਂ ਸਾਨੂੰ ਸਟੋਰੀਆਂ ਨਾ ਤੇ ਹਰੇਕ ਕਹਾਣੀ ਦਾ ਆਹੀ ਹੁੰਦਾ ਸੀਗਾ ਕਿ ਚੰਗਾ ਕੀ ਆ ਬੁਰਾ ਕੀ ਆ ਕਿ ਬੱਚਿਆਂ ਦੇ ਵਿੱਚ ਤੇ ਮੈਨੂੰ ਲੱਗਦਾ ਉਹ ਜਿਹੜੀ ਸੁਣੀਆਂ ਕਹਾਣੀਆਂ ਸਾਡੇ ਕੰਮ ਵੀ ਆ ਜਾਂਦੀਆਂ ਕੋਈ ਗਲਤ ਕੰਮ ਕਰਨ ਲੱਗਦੇ ਆ ਬਹੁਤ ਗਲਤ ਕੰਮ ਕਰੀਦੇ ਪਰ ਉਹ ਕਿਤੇ ਨਾ ਕਿਤੇ ਪਿੱਛੇ ਖੜਕਦੀ ਜ਼ਰੂਰ ਆ ਯਾਰ ਗਲਤ ਆ ਮਨ ਨੂੰ ਲੱਗ ਜਾਂਦਾ ਤੇ ਜਾਣਿਆ ਅਣਜਾਣੇ ਚ ਹੁੰਦੇ ਆ ਕੰਮ ਤੇ ਅੱਜ ਦੀ ਆ ਕਹਾਣੀ ਦਾ ਸਿਰਲੇਖ ਵੀ ਚੰਗਿਆਈ ਤੇ ਬੁਰਾਈ ਸੰਬੰਧੀ ਆ ਤਾਂ ਸ਼ੇਖ ਸਾਦੀ ਆ ਤੇ ਗੌਰ ਨਾਲ ਲਿਸਨਰਸ ਨੂੰ ਵੀ ਗੌਰ ਕਰਨਾ ਪੈਣਾ ਤੇ ਕੰਮ ਕਰ ਰਹੇ ਥੋੜਾ ਧਿਆਨ ਜ਼ਰੂਰ ਦੇਣਾ ਇੱਧਰ ਨੂੰ ਵੀ ਤਾਂ ਉਹ ਕਹਿੰਦੇ ਕਿ ਚੰਗੇ ਕੰਮ ਕਰਨ ਵਾਲਾ ਵਿਅਕਤੀ ਬੁਰਾ ਨਹੀਂ ਹੁੰਦਾ ਏਦਾਂ ਕਦੀ ਨਹੀਂ ਹੁੰਦਾ ਕਿ ਭੈੜੇ ਕੰਮ ਕਰਨ ਵਾਲੇ ਨੂੰ ਚੰਗਾ ਫਲ ਮਿਲੇ ਜੋ ਸ਼ਰਾਰਤ ਕਰਦਾ ਹੈ ਉਹ ਖੁਦ ਹੀ ਉਸ ਵਿੱਚ ਫਸ ਜਾਂਦਾ ਹੈ ਉਹ ਬਿੱਛੂ ਵਾਂਗੂ ਕਦੇ ਆਪਣੇ ਘਰ ਨਹੀਂ ਪਰਤ ਸਕਦਾ ਕਿਉਂਕਿ ਉਹ ਕਿਸੇ ਹੱਥੋਂ ਹਾਰ ਵਿੱਚ ਹੀ ਮਾਰਿਆ ਜਾਂਦਾ ਹੈ ਜੇ ਤੇਰੇ ਅੰਦਰ ਕਿਸੇ ਨੂੰ ਲਾਭ ਪਹੁੰਚਾਉਣ ਦਾ ਗੁਣ ਹੀ ਨਹੀਂ ਤਾਂ ਸੰਭਵ ਨਹੀਂ ਕਿ ਕਿਸੇ ਨੂੰ ਲਾਭ ਪੁੱਜੇ ਕਿਉਂਕਿ ਮੋਤੀ ਤੇ ਕਠੋਰ ਪੱਥਰ ਵਿੱਚੋਂ ਜਿਹੇ ਹੁੰਦੇ ਹਨ ਤੇ ਮੈਂ ਦੱਸ ਦਵਾਂ ਕਿ ਉੱਥੋਂ ਦੇ ਹੋਣ ਕਰਕੇ ਬੋਲੀ ਵੱਖਰੀ ਹੋਣ ਕਰਕੇ ਤੇ ਜਿਹੜੀ ਆ ਤੁਸੀਂ ਤੁਕਬੰਦੀ ਕੀਤੀ ਹੋਈ ਪੰਜਾਬੀ ਚ ਟ੍ਰਾਂਸਲੇਟ ਹੋ ਕੇ ਤੇ ਥੋੜੀ ਮੈਨੂੰ ਲੱਗਦਾ ਅਜੀਬ ਜ਼ਰੂਰ ਲੱਗ ਰਹੀ ਹੋਣੀ ਆ ਸੋ ਤੇ ਅੱਗੇ ਕਹਿੰਦੇ ਨੇ ਉਹ ਦੁਆ ਕਹਿੰਦੇ ਉਹ ਬਿੱਛੂ ਵਾਂਗੂ ਕਦੇ ਆਪਣੇ ਘਰ ਨਹੀਂ ਪਰਤ ਸਕਦਾ ਕਿਉਂਕਿ ਉਹ ਆਪਣੇ ਕਿਸੇ ਹੱਥੋਂ ਹਾਰ ਵਿੱਚ ਹੀ ਮਾਰਿਆ ਜਾਂਦਾ ਹੈ ਕਿ ਤੇਰੇ ਅੰਦਰ ਕਿਸੇ ਨੂੰ ਲਾਭ ਪਹੁੰਚਾਉਣ ਦਾ ਗੁਣ ਹੀ ਨਹੀਂ ਤਾਂ ਸੰਭਵ ਨਹੀਂ ਕਿ ਕਿਸੇ ਨੂੰ ਲਾਭ ਪੁੱਜੇ ਕਿਉਂਕਿ ਮੋਤੀ ਤੇ ਕਠੋਰ ਪੱਥਰ ਵਿੱਚੋਂ ਜਿਹੇ ਹੁੰਦੇ ਹਨ ਬੁਰੇ ਐਬਾਂ ਵਿੱਚ ਗ੍ਰਸਣ ਨਾਲੋਂ ਬੰਦੇ ਦਾ ਮਰਨਾ ਚੰਗਾ ਹੁੰਦਾ ਹੈ ਬਹੁਤ ਡੂੰਘੀ ਗੱਲ ਕੀਤੀ ਹੈ ਕਹਿੰਦੇ ਬੁਰੇ ਐਬਾਂ ਵਿੱਚ ਗ੍ਰਸਣ ਨਾਲੋਂ ਬੰਦੇ ਦਾ ਮਰਨਾ ਚੰਗਾ ਹੁੰਦਾ ਹੈ ਹਰ ਵਿਅਕਤੀ ਦਰਿੰਦਿਆਂ ਤੋਂ ਉੱਪਰ ਨਹੀਂ ਭੈੜੇ ਵਿਅਕਤੀ ਨਾਲੋਂ ਦਰਿੰਦਾ ਬਹੁਤ ਚੰਗਾ ਤੇ ਉਸ ਤੋਂ ਉੱਪਰ ਹੈ ਅਕਲਮੰਦ ਬੰਦਾ ਦਰਿੰਦੇ ਨਾਲੋਂ ਬਹੁਤ ਚੰਗਾ ਹੈ ਪਰ ਜਿਹੜਾ ਬੰਦਾ ਬੰਦਿਆਂ ਨੂੰ ਦਰਿੰਦਿਆਂ ਵਾਂਗੂ ਪਾੜੇ ਚੰਗਾ ਨਹੀਂ ਹੈ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਣੀ
ਕਹਾਣੀ ਨਾਲ
ਨਾ ਜੁੜ ਰਹੀ ਹੈ ਗੱਲਬਾਤ ਜਿਸ ਬੰਦੇ ਨੂੰ ਖਾਣ ਸੌਣ ਤੋਂ ਬਿਨਾਂ ਹੋਰ ਕੁਝ ਵੀ ਗਿਆਨ ਨਹੀਂ ਹੈ ਤਾਂ ਉਹ ਡੰਗਰਾਂ ਤੋਂ ਵੀ ਕਿਵੇਂ ਚੰਗਾ ਹੋ ਸਕਦਾ ਹੈ
ਕਿਆ ਬਾਤ ਬਿਲਕੁਲ
ਉਹ ਗੁਰਬਾਣੀ ਜਾ ਜਾਂਦਾ ਨਾ ਕਹਿੰਦੇ ਗਿਆਨ ਵੀ ਹੋਣੇ ਆਦਮੀ ਜੀਵਨ ਕਰਮ ਕਰੇ ਤੇ ਉਹ ਪਸ਼ੂਆਂ ਦੀ ਗੱਲ ਹੋ ਜਾਂਦੀ ਜਦੋਂ ਤੇ ਕੁਰਾਹੇ ਚੱਲਣ ਵਾਲੇ ਸਵਾਰ ਤੋਂ ਪੈਦਲ ਤੁਰਨ ਵਾਲਾ ਜਿੱਤ ਜਾਂਦਾ ਹੈ ਕੁਰਾਹੇ ਚੱਲਣ ਵਾਲੇ ਸਵਾਰ ਤੋਂ ਪੈਦਲ ਤੁਰਨ ਵਾਲਾ ਜਿੱਤ ਜਾਂਦਾ ਹੈ ਕੋਈ ਅਜਿਹਾ ਵਿਅਕਤੀ ਨਹੀਂ ਜਿਸ ਨੇ ਨੇਕੀ ਬੀਜੀ ਹੋਵੇ ਤੇ ਫਿਰ ਜੀ ਭਰ ਕੇ ਉਪਜ ਪ੍ਰਾਪਤ ਨਾ ਕੀਤੀ ਹੋਵੇ ਕਹਿੰਦੇ ਕੋਈ ਅਜਿਹਾ ਵਿਅਕਤੀ ਨਹੀਂ ਜਿਸ ਨੇ ਨੇਕੀ ਬੀਜੀ ਹੋਵੇ ਤੇ ਫਿਰ ਜੀ ਭਰ ਕੇ ਉਪਜ ਪ੍ਰਾਪਤ ਨਾ ਕੀਤੀ ਹੋਵੇ ਮੈਂ ਆਪਣੀ ਸਾਰੀ ਉਮਰ ਦੌਰਾਨ ਨਹੀਂ ਕਦੇ ਨਹੀਂ ਸੁਣਿਆ ਕਿ ਭੈੜੇ ਬੰਦੇ ਨੂੰ ਨੇਕੀ ਮਿਲੀ ਹੋਵੇ
ਕਿਆ ਬਾਤ ਬਹੁਤ ਵਧੀਆ ਬਹੁਤ ਵਧੀਆ
ਜੀ ਤੇ ਆਹ ਇੱਕ ਸ਼ੋਰਟ ਸਟੋਰੀ ਸੀਗੀ ਉਹਨਾਂ ਦੀ ਕਿਤਾਬ ਦੇ ਵਿੱਚ ਤੇ ਇਨ ਫਿਊਚਰ ਵੀ ਅਸੀਂ ਹੋਰ ਸਟੋਰੀਜ਼ ਵੀ ਸ਼ੇਅਰ ਕਰਦੇ ਰਹਾਂਗੇ ਤੇ ਭਾਜੀ ਥੋੜੇ ਸਰਲ ਅਰਥਾਂ ਦੇ ਵਿੱਚ ਤੁਸੀਂ ਜ਼ਰੂਰ ਐਡ ਕਰੋ
ਮੈਂ ਤਾਂ ਇਹੀ ਜਿੱਦਾਂ ਹੁਣ ਗੱਲ ਚੱਲਦੀ ਸੀਗੀ ਸ਼ੇਖ ਸ਼ਾਦੀ ਸਾਹਿਬ ਨੇ ਵੈਸੇ ਤਾਂ ਮੈਨੂੰ ਲੱਗਦਾ ਵੀ ਬਹੁਤ ਹੀ ਸਰਲ ਅਰਥਾਂ ਦੇ ਵਿੱਚ ਇਹ ਸੀਗਾ ਕਿ ਇਹਦਾ ਇੱਕ ਹੀ ਚੀਜ਼ ਹੈਗੀ ਆ ਵੀ ਜਿਹੋ ਜਿਹਾ ਬੀਜੂਗੇ ਉਹੋ ਜਿਹਾ ਸਾਨੂੰ ਫਲ ਮਿਲਣਾ ਵੈਸੇ ਬਹੁਤ ਵਾਰੀ ਸਾਨੂੰ ਲੋਕ ਕਹਿ ਦਿੰਦੇ ਆ ਵੀ ਯਾਰ ਤੁਸੀਂ ਰੇਡੀਓ ਤੇ ਕੀ ਕਰਦੇ ਆ ਜਾ ਕੇ ਕੀ ਲੋੜ ਆ
ਠੀਕ ਆ ਤੁਸੀਂ ਆਪਣੀ ਫੈਮਿਲੀ ਵੱਲ ਧਿਆਨ ਦਿਓ ਨੋ ਡਾਊਟ ਅਸੀਂ ਫੈਮਿਲੀ ਵੱਲ ਧਿਆਨ ਦਿੰਦੇ ਮੈਂ ਕਿਹਾ ਸ਼ਾਇਦ ਧਿਆਨ ਦਿੰਦੇ ਆ ਇਹਦਾ ਮਤਲਬ ਇਹ ਨੀ ਕਿ ਅਸੀਂ ਫੈਮਿਲੀ ਵੱਲ ਧਿਆਨ ਨਹੀਂ ਦਿੰਦੇ ਵੀ ਜੇ ਤੁਸੀਂ ਉਹ ਖੁਸ਼ ਆ ਸਾਰੇ ਠੀਕ ਆ ਅਸੀਂ ਜੋ ਪ੍ਰੋਪਰ ਪਰ ਇਹ ਆ ਵੀ ਅਸੀਂ ਟਾਈਮ ਚੋਂ ਵੀ ਟਾਈਮ ਕੱਢਦੇ ਹਾਂ ਅਸੀਂ ਆਪਣੀ ਨੀਂਦ ਘਟਾ ਲੈਂਦੇ ਹਾਂ ਜਿੱਦਾਂ ਤੁਸੀਂ ਹੁਣ ਦੇਖੋਗੇ ਅੱਜ ਮੈਂ 3 ਘੰਟੇ ਸੁੱਤਾ ਸਿਰਫ ਢਾਈ ਘੰਟੇ ਗੁਰਸੇਵ ਸਿੰਘ ਨਾਲ ਵੀ ਇੱਦਾਂ ਹੀ ਹਨਾ ਤੇ ਅਸੀਂ ਕੀ ਆ ਕਿ ਅਸੀਂ ਆਪਣੀ ਨੀਂਦ ਦੀ ਪ੍ਰਵਾਹ ਨੀ ਕਰਦੇ ਤੇ ਕਈ ਬੰਦੇ ਸਾਨੂੰ ਕਹਿੰਦੇ ਯਾਰ ਤੁਸੀਂ ਬਿਮਾਰ ਹੋ ਜਾਓਗੇ ਜਾਂ ਕਿੱਦਾਂ ਹਨਾ ਪਰ ਅਸੀਂ ਕਹਿੰਦੇ ਇਹ ਅਸਲ ਵਿੱਚ ਅਸੀਂ ਨਾ ਆਪਣੇ ਤੇ ਆਸਾਨ ਕਰਦੇ ਹਾਂ ਨਾ ਕਿਸੇ ਤੇ ਆਸਾਨ ਕਰਦੇ ਹਾਂ ਅਸਲ ਵਿੱਚ ਇਹ ਸਾਨੂੰ ਸ਼ੌਂਕ ਆ ਜੇ ਸ਼ੌਂਕ ਤੋਂ ਵੀ ਉੱਤੇ ਵੀ ਇੱਕ ਚੀਜ਼ ਹੈਗੀ ਜਨੂਨ ਇਹ ਸਾਨੂੰ ਜਨੂਨ ਆ ਪਰ ਇਹਦੇ ਨਾਲ ਦੀ ਨਾਲ ਸਾਨੂੰ ਇਹ ਹੈ ਕਿ ਜੇ ਸਾਡੇ ਵਿੱਚ ਇਹ ਜਨੂਨ ਆ ਨਾਲ ਦੀ ਨਾਲ ਇੰਨੇ ਵਧੀਆ ਸਰੋਤਿਆਂ ਦੇ ਵਿੱਚੋਂ ਦੋਸਤ ਮਿਲੇ ਆ ਜੇ ਅਸੀਂ ਇਹ ਕੰਮ ਕੀਤੇ ਆ ਜਿੱਦਾਂ ਹੁਣ ਗੁਰਸੇਵਕ ਸਿੰਘ ਆ ਹਨਾ ਤੇ ਮੈਨੂੰ ਲੱਗਦਾ ਵੀ ਜਦੋਂ ਅਸੀਂ ਰੇਡੀਓ ਦੇ ਉੱਤੇ ਜੁੜੇ ਸੀ ਹੋਰ ਸਾਡੀ ਸਾਂਝ ਪੀੜ੍ਹੀ ਬਣ ਗਈ ਹੁਣ ਤਾਂ ਜਾਣੀ ਸਾਡਾ ਬਹੁਤ ਜ਼ਿਆਦਾ ਆ ਏਦਾਂ ਹੀ ਸਾਰੇ ਆਸਟ੍ਰੇਲੀਆ ਵਿੱਚ ਸਾਡੇ ਦੋਸਤ ਬਣੇ ਮੈਨੂੰ ਲੱਗਦਾ ਆ ਵੀ ਜੇ ਅਸੀਂ ਰੇਡੀਓ ਦੇ ਨਾਲ ਨਾ ਜੁੜੇ ਹੁੰਦੇ ਤਾਂ ਸ਼ਾਇਦ ਸਾਡਾ ਕੋਈ ਫਰੈਂਡ ਹੁੰਦਾ ਹੀ ਨਾ ਜਾਣੀ ਜਿੰਨੇ ਵਧੀਆ ਤੋਂ ਵਧੀਆ ਮੇਰੇ ਦੋਸਤ ਜਾਂ ਜੇ ਮੈਂ ਗੱਲਾਂ ਕਰਾਂ ਕਿ ਮੈਂ ਜਿਹੜੇ ਉਂਗਲਾਂ ਦੇ ਲੱਗਣ ਵਾਲੇ ਜਾਣੀ ਮੋਹਲੀ ਕਤਾਰ ਵਾਲੇ ਜਿਹੜੇ ਦੋਸਤ ਆ ਉਹ ਉਹਨਾਂ ਵਿੱਚੋਂ ਆ ਜਿਹੜੇ ਰੇਡੀਓ ਦੇ ਥਰੂ ਜੁੜੇ ਹਨਾ ਜਾਣੀ ਇਹਦੇ ਵਿੱਚ ਕੋਈ ਅਤੀਕਤ ਨਹੀਂ ਗੁਰਸੇਵ ਸਿੰਘ ਜੀ ਇਹੀ ਆ
ਬਿਲਕੁਲ ਬਿਲਕੁਲ
ਹਨਾ ਤੇ ਆਪਣਾ ਦਾਇਰਾ ਜਿਹੜਾ ਵੱਧਦਾ ਇਹ ਸ਼ਾਹਦੀ ਸਾਹਿਬ ਵੀ ਇਹੀ ਕਹਿੰਦੇ ਵੀ ਜਦੋਂ ਤੁਸੀਂ ਕੋਈ ਕੰਮ ਕਰਦੇ ਆ ਉਹਦਾ ਜਿਹੜਾ ਫਲ ਆ ਸਾਨੂੰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲਦਾ ਜ਼ਰੂਰ ਆ ਜੇ ਤੁਸੀਂ ਭੈੜਾ ਕੰਮ ਕਰੋਗੇ ਠੀਕ ਆ ਤੁਸੀਂ ਫਿਰ ਚੰਗੇ ਦੀ ਆਸ ਹੀ ਨਾ ਰੱਖੋ
ਬਿਲਕੁਲ
ਠੀਕ ਆ ਤੇ ਜੇ ਤੁਸੀਂ ਇੱਕ ਵਾਰੀ ਚੰਗਾ ਕੰਮ ਕਰ ਲਿਆ ਫਿਰ ਤੁਹਾਨੂੰ ਚੰਗਾ ਮਿਲਣਾ ਹੀ ਆ ਇਹ ਜ਼ਰੂਰ ਹੋ ਸਕਦਾ ਵੀ ਲੇਟ ਫਿੱਟ ਹੋ ਜਾਵੇ ਜਾਂ ਤੁਹਾਨੂੰ ਪਤਾ ਨਾ ਲੱਗੇ
ਬਿਲਕੁਲ
ਕਈ ਵਾਰੀ ਕੀ ਹੁੰਦਾ ਕਿ ਸਾਨੂੰ ਉਹਦਾ ਫਲ ਮਿਲ ਜਾਂਦਾ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਮਿਲ ਗਿਆ ਫਲ ਹਨਾ ਬਹੁਤ ਸਾਰੇ ਤੇ ਉਹ ਕਦੋਂ ਪਤਾ ਲੱਗਦਾ ਜਦੋਂ ਉਹ ਚੀਜ਼ ਜਿਹੜੀ ਸਾਡੇ ਕੋਲ ਨਹੀਂ ਰਹਿੰਦੀ
ਹਨਾ
ਮੈਨੂੰ ਲੱਗਦਾ ਵੀ ਦੁਨੀਆਂ ਦੀ ਸਭ ਤੋਂ ਵੱਡੀ ਜਿਹੜੀ ਦੌਲਤ ਆ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਬੰਦੇ ਦੀ ਤੰਦਰੁਸਤੀ ਆ
ਬਿਲਕੁਲ
ਹਨਾ ਤੇ ਮੈਂ ਇੱਕ ਇੱਦਾਂ ਦੋਸਤ ਮੇਰਾ ਜਾਣੀ ਉਹ ਡੈਥ ਹੋ ਗਈ ਉਹਦੀ ਜਾਣੀ ਬਈ ਉਹ ਮੈਂ ਜਦੋਂ ਲਾਸਟ ਮੂਮੈਂਟ ਤੇ ਗੱਲ ਮੈਂ ਉਹਨਾਂ ਕੀਤੀ ਉਹ ਬੰਦਾ ਇਹੀ ਕਹਿੰਦਾ ਯਾਰ ਮੈਨੂੰ ਬਚਾ ਲਓ ਮੈਂ ਜੀਣਾ ਚਾਹੁੰਦਾ ਹਨਾ ਤੇ ਮੈਂ ਜੀਣਾ ਚਾਹੁੰਦਾ ਵੀ ਮੇਰੇ ਤੋਂ ਸਭ ਕੁਛ ਲੈ ਲਓ ਠੀਕ ਹੈ ਅਮੀਰ ਬੰਦਿਆਂ ਦੀ ਵੀ ਤੁਸੀਂ ਗੱਲ ਇਹੀ ਦੇਖ ਲਿਓ ਜਾਣੀ ਇੱਦਾਂ ਦਾ ਮੂਮੈਂਟ ਹੁੰਦਾ ਉਦੋਂ ਉਹਨੂੰ ਪਤਾ ਲੱਗਦਾ ਜਦੋਂ ਲਾਸਟ ਮੂਮੈਂਟ ਤੇ ਉਹ ਚਲੇ ਜਾਂਦਾ ਬੰਦਾ ਤੇ ਇਸ ਕਰਕੇ ਜੇ ਤੁਹਾਡੇ ਕੋਲ ਤੰਦਰੁਸਤੀ ਆ ਮੈਨੂੰ ਲੱਗਦਾ ਦੁਨੀਆਂ ਦੇ ਸਭ ਤੋਂ ਅਮੀਰ ਬੰਦੇ ਤੁਸੀਂ ਆ ਇਦੋਂ ਉੱਤੇ ਦੀ ਕੋਈ ਚੀਜ਼ ਹੀ ਨਹੀਂ ਦੂਜੇ ਨੰਬਰ ਤੇ ਪ੍ਰੋਪਰਟੀ ਤੁਹਾਡੀ ਹੈਗੀ ਔਲਾਦ ਤੁਹਾਡੀ ਫੈਮਿਲੀ ਤੁਹਾਡੇ ਮਾਂ ਬਾਪ ਠੀਕ ਆ ਤੁਹਾਡੇ ਘਰ ਦੇ ਭੈਣ ਭਰਾ ਇਹ ਤੁਹਾਡੀ ਦੌਲਤ ਆ ਤੇ ਅਸੀਂ ਉਹ ਇੱਕ ਛੋਟੇ ਜਿਹੇ ਤਰੀਕੇ ਤੇ ਪਏ ਆ ਵੀ ਪੈਸਾ ਹੀ ਆ ਸ਼ਾਇਦ ਹਨਾ ਪੈਸਾ ਨੋ ਡਾਊਟ ਜ਼ਰੂਰਤ ਆ ਹਨਾ ਤੇ ਕੱਲ ਰਿਤਿਕਾ ਹੀਰ ਉਹਨਾਂ ਨੇ ਆਪਣੇ ਜਿਹੜਾ ਰੀਡਿੰਗ ਗਰੁੱਪ ਹੈ ਉਹਦੇ ਵਿੱਚ ਬਹੁਤ ਵਧੀਆ ਸਪੀਚ ਉਹਨਾਂ ਨੇ ਕੀਤੀ ਸੀ
ਗੋਲ ਸੈਟਿੰਗ
ਦੇ ਬਾਰੇ ਉਹਨਾਂ ਦੇ ਵਿੱਚ ਉਹਨਾਂ ਨੇ ਦੋ ਚੀਜ਼ਾਂ ਕੀਤੀਆਂ ਮੈਨੂੰ ਵੀ ਇਹ ਗੱਲ ਬਹੁਤ ਟੱਚ ਕੀਤੀ ਇੱਕ ਅਰਜੈਂਟ ਤੇ ਇੰਪੋਰਟੈਂਟ ਉਹ ਕਹਿੰਦੇ ਵੀ ਇਹ ਦੋ ਸ਼ਬਦ ਆ ਇੱਕ ਅਰਜੈਂਟ ਤੇ ਇੱਕ ਇੰਪੋਰਟੈਂਟ ਲੋਕਾਂ ਨੂੰ ਇਹਨਾਂ ਵਿੱਚ ਡਿਫਰੈਂਸ ਹੀ ਨਹੀਂ ਪਤਾ
ਬਿਲਕੁਲ
ਇੱਕ ਅਰਜੈਂਟ ਦੇ ਵਿੱਚ ਤੇ ਇੱਕ ਇੰਪੋਰਟੈਂਟ ਦੇ ਵਿੱਚ ਤੇ ਖੈਰ ਦੋਸਤੋ ਇਹ ਜ਼ਰੂਰ ਸਰਚ ਕਰਿਓ ਬਈ ਅਰਜੈਂਟ ਤੇ ਇੰਪੋਰਟੈਂਟ ਦੇ ਵਿੱਚ ਕੀ ਫਰਕ ਆ ਫਿਰ ਆਪਣਾ ਪ੍ਰੋਗਰਾਮ ਨੇ ਤਾਂ ਭਾਰਾ ਹੋ ਜਾਣਾ ਥੋੜਾ ਜਿਹਾ ਪਰ ਆਪਣੇ ਸੁਰਿੰਦਰ ਜੀ ਹੋਣਾ ਦੀ ਫਰਮਾਇਸ਼ ਆਈ ਸੀ
ਹਨਾ
ਸੁਰਿੰਦਰ ਜੀ ਹੋਣੀ ਪਰਿਵਾਰ ਦੇ ਵਿੱਚੋਂ ਨੇ ਤੇ ਉਹਨਾਂ ਨੇ ਗਿੱਪੀ ਗਰੇਵਾਲ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਹਾਲਾਤ ਤੇ ਬਹੁਤ ਵਧੀਆ ਗਾਣਾ ਆ ਤੇ ਇਹਦੇ ਵਿੱਚੋਂ ਵੀ ਸੁਣਨ ਵਾਲਾ ਸ਼ੇਖ ਸ਼ਾਹ ਦੀ ਤੋਂ ਵੀ ਸਮਝ ਲੱਗ ਜਾਣੀ ਇਸ ਗਾਣੇ ਤੋਂ
ਕਦੇ ਕਦੇ ਪੂਰੀ ਬੱਲੇ ਬੱਲੇ ਕਦੇ ਗੁੱਡੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਹਾਏ ਕਦੇ ਦਸ ਵਾਲੇ ਸਭ ਜਾਂਦੇ ਨੋਟਣਾ ਕਦੇ ਦਸ ਵਾਲੇ ਸਭ ਜਾਂਦੇ ਨੋਟਣਾ ਕਦੇ ਕੱਖ ਹੌਲੇ ਨਾ ਕਮਾਈਆਂ ਰਹਿੰਦੀਆਂ ਸਾਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਾਦਾ ਨੀ ਬੰਦੇ ਆ ਚੜਾਈਆਂ ਰਹਿੰਦੀਆਂ ਸਾਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਹਾਏ ਕਿਸੇ ਨੂੰ ਤਾਂ ਵੇਲੇ ਦੀ ਨਾ ਰੋਟੀ ਜੁੜਦੀ
ਦੀ ਦਵਾਨੀ ਸਭ ਜੱਟਾ ਮਾਨ ਅੱਜ ਸ਼ੇਖ ਦੌਲਤ ਵਿੱਚ ਮੋਜਾ ਮਾਰਦਾ ਦਿੱਲੀ ਛੱਲ ਵਾਲੇ ਦੀਆਂ ਖੇਡਾਂ ਸਾਰੀਆਂ ਹੁਣ ਜਿਗ ਦੇਵ ਨੂੰ ਹੁੰਦਾ ਜਾਣਦਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਹਮ ਸਫ਼ਰ ਤੇ ਤੁਸੀਂ ਜੁੜ ਬੈਠੇ ਹੋ ਰੇਡੀਓ 4ABਗਲੋਬਲ ਡਿਜੀਟਲ ਦੇ ਨਾਲ ਤੇ ਨਾਲ ਦੀ ਨਾਲ ਹਰਮਾ ਰੇਡੀਓ ਦੇ ਉੱਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਤੇ ਆਪਾਂ ਗੱਲ ਕਰਦੇ ਸੀ ਬਹੁਤ ਵਧੀਆ ਚੱਲ ਰਹੀ ਹੈ ਗੁਰਸੇਵ ਸਿੰਘ ਹੋਣਾ ਨੇ ਗੱਲ ਸੁਣਾਈ ਸੀ ਸ਼ੇਖ ਸ਼ਾਹਿਦੀ ਦੀ ਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਜਿੱਦਾਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਆ ਵੀ ਸਟਾਰਟਿੰਗ ਲਈ ਬਹੁਤ ਵਧੀਆ ਸ਼ੇਖ ਸ਼ਾਹ ਦੀ ਤੇ ਪਰ ਤੁਸੀਂ ਜਿੱਦਾਂ ਹੁਣੇ ਪੜਿਆ ਹੁਣ ਇਹ ਅਸਲ ਵਿੱਚ ਸਟਾਰਟਿੰਗ ਨੀ ਇਹ ਝੂਠ ਬੋਲਦੇ ਆ ਸਟਾਰਟਿੰਗ ਨੀ ਹੈਗੀ ਉੱਪਰ ਤੱਕ ਪਹੁੰਚੇ ਹੋਏ ਆ ਇਹ ਪਹੁੰਚੇ ਹੋਏ ਆ ਬੰਦੇ ਦੱਸਦੇ ਨੀ ਕਿਸੇ ਨੂੰ ਤੇ ਅਸਲ ਦੇ ਵਿੱਚ ਕੀ ਹੁੰਦਾ ਕਿ ਬੰਦੇ ਦਾ ਇੱਕ ਸਟੈਂਡਰਡ ਡਿਵੈਲਪ ਹੁੰਦਾ ਜਿੱਦਾਂ ਉਹਦੇ ਵਿੱਚ ਇੱਕ ਗੱਲ ਬਹੁਤ ਵਧੀਆ ਉਹਨਾਂ ਨੇ ਕਹੀ ਆ ਕਿ ਪੈਦਲ ਤੁਰੇ ਜਾਂਦਾ ਜਿਹੜਾ ਬੰਦਾ ਉਹ ਸਫਲ ਹੁੰਦਾ ਉਸ ਬੰਦੇ ਦੇ ਨਾਲੋਂ ਜਿਹੜਾ ਇੱਕ ਘੋੜੇ ਦੇ ਸਵਾਰ ਆ ਪਰ ਉਲਟ ਪਾਸੇ ਜਾ ਰਿਹਾ ਕੁਰਾਣੇ ਪਿਆ ਹੋਇਆ ਇਹ ਸ਼ੇਖ ਸ਼ਾਹ ਦੀ ਉਹਨਾਂ ਨੇ ਗੱਲ ਕੀਤੀ ਆ ਗੱਲ ਇਹ ਹੈ ਕਿ ਕਈ ਬੰਦੇ ਬਹੁਤ ਜ਼ਿਆਦਾ ਪੜ੍ਹਦੇ ਆ ਪਰ ਪੜ੍ਹ ਕੀ ਰਹੇ ਆ ਇਹਦੇ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਉਹ ਜਾਂ ਉਹ ਕਈ ਵਾਰੀ ਉਹਨਾਂ ਨੂੰ ਬਹੁਤ ਜਦੋਂ ਦੂਰ ਨਿਕਲ ਜਾਂਦੇ ਆ ਉਸ ਵੇਲੇ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਸ਼ਾਇਦ ਮੈਂ ਇਹ ਵੇਸਟ ਕਰ ਲਈ ਆਪਣੀ ਲਾਈਫ ਕਈ ਬੰਦੇ ਹੁੰਦੇ ਬਹੁਤ ਘੱਟ ਪੜ੍ਹਦੇ ਆ ਪਰ ਉਹਨਾਂ ਨੇ ਜਿਹੜਾ ਵੀ ਪੜਿਆ ਹੁੰਦਾ ਉਹ ਕੰਮ ਦਾ ਪੜਿਆ ਹੁੰਦਾ ਉਹਨਾਂ ਦੇ ਕੰਮ ਆ ਜਾਂਦਾ ਕਿਤੇ
ਮੈਂ ਸੋਰੀ ਮੈਂ ਗੱਲ ਕਰ ਰਹੀ ਤੁਹਾਡੀ ਪਰ ਜੋ ਅੱਜ ਦੇ ਚਲੋ ਮੌਕਾ ਚੱਲ ਰਿਹਾ ਨਾ ਤੁਸੀਂ ਸੋਸ਼ਲ ਮੀਡੀਆ ਤੇ ਹਰ ਕੋਈ ਜੁੜਿਆ ਹੋਇਆ ਆ ਤੇ ਉਹਨੂੰ ਵੀ ਅਸੀਂ ਜੀਵਨ ਸਮਝ ਲਿਆ ਸਾਡੀ ਜੀਵਨ ਦੀ ਪ੍ਰਾਪਤੀ ਹੋ ਗਈ ਜਿਹਨੇ ਇੱਥੇ ਖਤਮ ਆ ਸੋਸ਼ਲ ਮੀਡੀਆ ਤੇ ਹੁਣ ਲਿਖਾਰੀਆਂ ਦੀ ਗੱਲ ਹੋ ਰਹੀ ਹੈ ਕੀ ਪੜ੍ਹਦੇ ਆ ਤੇ ਕੀ ਲਿਖਦੇ ਆ ਨਾ ਤਾਂ ਅੱਜ ਕੱਲ ਮੈਨੂੰ ਲੱਗਦਾ ਉਹ ਜ਼ਿਆਦਾ ਕੁਰਾਹੇ ਆ ਕਿ ਜਿਹੜਾ ਅਸੀਂ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੜ੍ਹ ਰਹੇ ਹਾਂ ਤੇ ਨੀਵਾਂ ਦਿਖਾਉਣ ਲਈ ਲਿਖ ਰਹੇ ਹਾਂ
ਜੀ
ਹਨਾ ਕੀ ਹੋ ਕੀ ਰਿਹਾ ਸਾਡੇ ਦਿਮਾਗ ਚ ਜਦੋਂ ਤਾਂ ਅਸੀਂ ਨਾ ਇੰਟਰਸਟ ਨਾਲ ਪੜ੍ਹਦੇ ਹਾਂ ਸਿੱਖਣ ਲਈ ਕਿ ਜੋ ਰਾਈਟਰ ਨੂੰ ਇੱਕ ਰਿਸਪੈਕਟ ਦੇ ਕੇ ਪੜ੍ਹਦੇ ਹਾਂ ਤਾਂ ਫਿਰ ਤਾਂ ਕਿਸੇ ਵੀ ਰਾਈਟਰ ਨੂੰ ਪੜ੍ਹ ਲਓ ਤੁਹਾਨੂੰ ਬਹੁਤ ਕੁਝ ਮਿਲ ਜਾਣਾ ਵਿੱਚੋਂ
ਬਿਲਕੁਲ
ਹਨਾ ਤੁਹਾਡਾ ਟਾਈਮ ਵੀ ਉਹ ਸਫਲ ਟਾਈਮ ਕਹਿ ਸਕਦੇ ਕਿ ਬਹੁਤ ਸੋਹਣਾ ਟਾਈਮ ਲੰਘਿਆ ਕਿਤਾਬ ਪੜ੍ਹੀ ਆ ਜਾਂ ਇੱਕ ਪੇਜ ਹੀ ਪੜ੍ਹਿਆ ਪਰ ਅੱਜ ਕੀ ਹੋ ਰਿਹਾ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੜ੍ਹ ਰਹੇ ਹਾਂ ਕਿਤਾਬ ਪੜ੍ਹ ਕੇ ਜਾਂ ਕਲੇਖ ਪੜ੍ਹ ਕੇ ਫਿਰ ਹਾਂ ਕਿਆ ਲਿਖਿਆ ਅੱਜ ਆਪ ਸਪੀਕਰ ਬਣ ਜਾਈਦਾ ਆਹ ਤਾਂ ਸਾਨੂੰ ਪਤਾ ਸੀ ਹੁਣ ਗੱਲਾਂ ਤਾਂ ਸਾਰੀਆਂ ਪਤਾ ਹੁੰਦੀਆਂ ਸਾਨੂੰ ਐਂ ਲੱਗਦਾ ਜੇ ਕੋਈ ਦੱਸ ਕੇ ਜਾਂਦਾ ਯਾਰ ਤਾਂ ਗੱਲ ਮੈਨੂੰ ਵੀ ਪਤਾ ਸੀ
ਮੈਨੂੰ ਪਤਾ ਹੀ
ਕਈ ਵਾਰ ਐਂ ਹੁੰਦਾ ਕੋਈ ਗੀਤ ਹੁਣ ਗੀਤ ਚੱਲਦਾ ਸੀਗਾ ਯਾਰ ਆਹ ਤਾਂ ਬੋਲ ਮੈਨੂੰ ਵੀ ਪਤਾ ਸੀ
ਜੀ
ਤੂੰ ਲਿਖੇ ਕਿਉਂ ਨੀ
ਲਿਖ ਲੈਂਦਾ ਪਹਿਲਾਂ ਨਰਿੰਦਰ ਸਿੰਘ ਪੂਰ ਹੋਣਾ ਦਾ ਕਥਨ ਤੁਸੀਂ ਇੱਕ ਦਿਨ ਪੜਿਆ ਵੀ ਸੀ ਰੇਡੀਓ ਉੱਤੇ ਇਹ ਅਕਸਰ ਸ਼ੇਅਰ ਕਰਦੇ ਆ ਜੱਸੂ ਤੇ ਗੁਰਸੇਖ ਨੇ ਇਹ ਪੜਿਆ ਸੀ ਨਰਿੰਦਰ ਸਿੰਘ ਪੂਰ ਹੋਣਾ ਦਾ ਤੇ ਮੈਂ ਪ੍ਰੋਗਰਾਮ ਬੜਾ ਧਿਆਨ ਨਾਲ ਸੁਣਦਾ ਹੁੰਦਾ ਤੇ ਉਹ ਕਹਿੰਦੇ ਵੀ ਕਈ ਰਾਈਟਰ ਜਾਂ ਕਈ ਪਾਠਕ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਹੁੰਦੇ ਨੇ ਪਾਠਕ ਕਿਹਾ ਜਾਂਦਾ ਬਈ ਕਈ ਪਾਠਕ ਏਦਾਂ ਦੇ ਹੁੰਦੇ ਆ ਕਿਸੇ ਪ੍ਰਸਿੱਧ ਲੇਖਕ ਦੀਆਂ ਕਿਤਾਬਾਂ ਪੜ੍ਹ ਕੇ ਉਹ ਤੋਂ ਉੱਤੇ ਦਾ ਸ਼ੋਅ ਕਰਦੇ ਆ ਬਈ ਮੈਂ ਇਦੋਂ ਵੀ ਉੱਤੇ ਦੀ ਚੀਜ਼ ਆ ਉਹ ਵੀ ਇਹ ਕਿਤਾਬਾਂ ਪੜ੍ਹੀਆਂ ਹੁੰਦੀਆਂ ਉਹਦੇ ਉੱਤੇ ਫਿਰ ਕਿੱਚੜ ਸਿੱਟਣ ਦੀ ਕੋਸ਼ਿਸ਼ ਕਰਦੇ ਆ ਖੈਰ ਤੇ ਆਪਣੇ ਨਾਲ ਹਰਮੀਤ ਹੋਣੀ ਵੀ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਾਲ ਦੀ ਨਾਲ ਸਰਬਜੀਤ ਭਾਜੀ
ਹਾਂਜੀ
ਟੈਕਨੀਕਲ ਸਪੋਰਟ ਸਾਡੀ ਬਹੁਤ ਦਿੰਦੇ ਆ ਮੈਨੂੰ ਲੱਗਦਾ ਪਹਿਲੀ ਵਾਰੀ ਉਹਨਾਂ ਨੂੰ ਪ੍ਰੋਗਰਾਮ ਸਾਡਾ ਪਸੰਦ ਆਇਆ ਮੈਸੇਜ ਦੇ ਵਿੱਚ ਮੈਨੂੰ ਲੱਗਦਾ ਐਕਸਾਈਟਡ ਬਹੁਤ ਹੋ ਗਏ ਬਹੁਤ ਬਹੁਤ ਧੰਨਵਾਦ ਭਾਜੀ ਤੇ ਭਾਜੀ ਆ ਜਿਹੜਾ ਗਾਣਾ ਸੁਣਾਉਣਾ ਹਨਾ ਇਹ ਤੁਹਾਨੂੰ ਡੈਡੀਕੇਟ ਕਰ ਦੇਣਾ ਸਰਬਜੀਤ ਭਾਜੀ ਨੂੰ ਜਿੱਥੋਂ ਨਾਲ ਦੀ ਨਾਲ ਇਹ ਡੈਡੀਕੇਸ਼ਨ ਹੈ ਤੈਨੂੰ ਅਸੀਂ ਮੈਂ ਇਹ ਗਾਣਾ ਬਹੁਤ ਵਾਰੀ ਪਲੇ ਕੀਤਾ ਤੇ ਗੁਰਸੇਵਕ ਤਾਂ ਜਾਣਦਾ ਇਹ ਤਾਂ ਹੁਣ ਮੈਨੂੰ ਲੱਗਦਾ ਵੀ ਕਹਿੰਦਾ ਹੋਣਾ ਵੀ ਇਹ ਗਾਣਾ ਤਾਂ ਅਸੀਂ ਧੱਕੇ ਨਾਲ ਫਿੱਟ ਕਰੀ ਦੇਈਦਾ ਹਰ ਥਾਂ ਤੇ ਪਰ ਇਹ ਗਾਣਾ ਫਿੱਟ ਕਿਉਂ ਕਰੀਦਾ ਮੈਨੂੰ ਲੱਗਦਾ ਵੀ ਇਸ ਗਾਣੇ ਦੀ ਅੱਜ ਤੱਕ ਕੋਈ ਤੋੜਾ ਹੀ ਨਹੀਂ ਪੈਦਾ ਹੋਇਆ ਜੇ ਅਸੀਂ ਪਹਿਲਾਂ ਵੀ ਗੱਲ ਕਹੀ ਕੀਤੀ ਆ ਬਈ ਇੱਕ ਕੋਈ ਵੀ ਤੁਹਾਨੂੰ ਟੌਪਿਕ ਦੇ ਦਿੱਤਾ ਜਾਂਦਾ ਉਸ ਟੌਪਿਕ ਦੇ ਉੱਤੇ ਫਿਰ ਗਾਣੇ ਹਜ਼ਾਰਾਂ ਹੀ ਬਣ ਜਾਂਦੇ ਆ ਮੰਨ ਲਓ ਕਿ ਫੇਸਬੁੱਕ ਦੇ ਉੱਤੇ ਗਾਣਾ ਆਇਆ ਫਿਰ ਉਸ ਤੋਂ ਬਾਅਦ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਗਾਣੇ ਆ ਗਏ ਟਵਿੱਟਰ ਦੇ ਉੱਤੇ ਆ ਗਏ ਤੇ ਇੱਥੇ ਬਾਹਰਲੇ ਕੈਨੇਡਾ ਦੀਆਂ ਗੱਲਾਂ ਹੋਈਆਂ ਕੈਨੇਡਾ ਦੇ ਉੱਤੇ ਕਿੰਨੇ ਗਾਣੇ ਆ ਗਏ ਭੈਣਾਂ ਦੇ ਉੱਤੇ ਮਾਵਾਂ ਦੀਆਂ ਗੱਲਾਂ ਹੋਈਆਂ ਪਰਦੇਸਾਂ ਦੀਆਂ ਹੋਈਆਂ ਨਸ਼ਿਆਂ ਦੀਆਂ ਗੱਲਾਂ ਹੋਈਆਂ ਕਿੰਨੇ ਇੱਕ ਗੀਤ ਤੋਂ ਬਾਅਦ ਫਿਰ ਕਈ ਕੋਸ਼ਿਸ਼ਾਂ ਹੋਈਆਂ ਕਈ ਕੋਸ਼ਿਸ਼ਾਂ ਹੋਈਆਂ ਪਰ ਆਹ ਜਿਹੜਾ ਗਾਣਾ ਆ ਇਹ ਮੈਨੂੰ ਲੱਗਦਾ ਵੀ ਲਿਖਾਰੀ ਨੇ ਲਿਖ ਦਿੱਤਾ ਗਾਉਣ ਵਾਲੇ ਨੇ ਗਾਤਾ
ਪਰ ਇਹਦਾ ਜਿਹੜਾ ਆ ਤੋੜ ਅੱਜ ਤੱਕ ਨੀ ਬਣਿਆ। ਇਹ ਜਿਹੜਾ ਗਾਣਾ ਅੱਜ ਸੁਣਾਉਣਾ ਆ ਤੇ ਤੁਸੀਂ ਮੈਨੂੰ ਲੱਗਦਾ ਵੀ ਸਰੋਤੇ ਵੀ ਇੰਜੋਏ ਕਰਨਗੇ, ਸਰਬਜੀਤ ਭਾਜੀ ਵੀ ਇੰਜੋਏ ਕਰਨਗੇ ਪਟਿਆਲੇ ਤੋਂ। ਭਾਜੀ ਲਓ ਜੀ ਤੁਹਾਨੂੰ ਡੈਡੀਕੇਟਡ ਆ ਤੇ ਜੱਸੂ ਮਾਨ ਇਹ ਤੈਨੂੰ ਡੈਡੀਕੇਟਡ ਆ। ਖੁਸ਼ ਦਿਲ ਖਿਲਿਆਂ ਵਾਲਾ ਸੁਣੋ ਫਿਰ।
ਐਸਾ ਸਵੇਰੇ ਕੌਣ ਕੌਣ ਲੋੜੀਏ, ਐਸਾ ਸਵੇਰੇ ਕੌਣ ਕੌਣ ਲੋੜੀਏ, ਘੁਮਾਵੇ ਬਰਖਰਦਾਰ
ਪਸੰਦ ਆਇਆ ਗਾਣਾ
ਭਾਜੀ? ਮੈਂ ਤਾਂ ਇਹੀ ਕਹਿੰਦੀ ਆ ਸੱਚੀ ਇਸ ਗਾਣੇ ਦਾ ਤੋੜ ਹੈ ਨਿਕਲਿਆ ਨੀ ਕੋਈ ਗਾਣਾ,
ਇਹਦਾ ਤੋੜ ਹੋ ਹੀ ਨੀ ਸਕਦਾ। ਦੇਖੋ ਕਹਿੰਦਾ ਵੀ ਉਹ ਦੇਖੋ ਕਹਿੰਦਾ ਮੁੰਡੇ ਦਾ ਫੁੱਫੜ ਤਰਫਲੇ ਲਾਉਂਦਾ, ਠੀਕ ਹੈ, ਤੇ ਅੱਜ ਉਹ ਮੁੰਡੇ ਦਾ ਜੀਜਾ ਧਰਤੀ ਪੈ ਨੀ ਲਾਉਂਦਾ। ਉਹ ਦੇਖੋ ਕਹਿੰਦਾ ਮੁੰਡੇ ਦਾ ਮਾਮਾ ਮਿਲਣ ਲੱਗਾ ਸਰਦਾਰ, ਠੀਕ ਹੈ, ਮਾਮੇ ਦੇ ਨਾਲ ਮਾਮਾ ਮਿਲਣ ਲੱਗਾ, ਠੀਕ ਹੈ, ਮੇਲਾ ਮਿਲਣੀ ਦਾ ਵੇਲਾ ਮਿਲਣੀ ਦਾ। ਮੈਨੂੰ ਲੱਗਦਾ ਵੀ ਇਹ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਜਦੋਂ ਦੇ ਇਹ ਫਿਲਮਾਂ, ਮੈਨੂੰ ਲੱਗਦਾ ਉਦੋਂ ਕੋਈ ਬਣ ਲੱਗੀਆਂ ਫਿਲਮਾਂ ਜਦੋਂ ਵੀਡੀਓ ਹਨਾ, ਤੇ 1985-86 ਚ ਮੈਨੂੰ ਲੱਗਦਾ ਫਿਲਮਾਂ ਦਾ ਦੌਰ ਜਿਹਾ ਚੱਲਿਆ, ਜਿਹੜੀਆਂ ਆਪਣੀਆਂ ਫਿਲਮ ਦੀਆਂ ਯਾਦਗਾਰ ਬਣਾਉਣੀਆਂ ਸ਼ੁਰੂ ਹੋਈਆਂ, ਪਰ ਉਹਦੇ ਵਿੱਚ ਗਾਣਾ ਇਹ ਉਦੋਂ ਤੋਂ ਹੁਣ ਤੱਕ ਇਹੀ ਚੱਲਦਾ ਤੇ ਗੀਤਕਾਰ ਵੈਸੇ ਮੈਂ ਚੈਲੇਂਜ ਤਾਂ ਚਲੋ ਮੈਂ ਕੀ ਕਰਨ ਵਾਲਾ ਆ, ਵੈਸੇ ਮੈਂ ਉਹਦਾ ਗੱਲ ਕਰ ਰਿਹਾ ਵੀ ਗੀਤਕਾਰ ਬਹੁਤ ਹੋਏ
ਆ,
ਇਸ ਗਾਣੇ ਦੀ ਤੋੜ ਨੀ ਕਿਸੇ ਤੋਂ ਹੋਈ ਵੀ ਮੈਲਨੀ ਦੇ ਉੱਤੇ ਗਾਣਾ ਤੇ ਇਹਦੇ ਬਰਾਬਰ ਦਾ ਗਾਣਾ, ਮੈਲਨੀ ਦੇ ਉੱਤੇ ਲਿਖਣ ਨੂੰ ਭਾਵੇਂ ਅੱਜ ਲੈ ਕਰੋ ਯਾਰਾਂ ਲੈ ਕਰੋ, ਇਹਦੇ ਬਰਾਬਰ ਦਾ ਗਾਣਾ ਮੈਨੂੰ ਲੱਗਦਾ ਵੀ ਬਹੁਤ ਔਖਾ, ਤੇ ਜੇ ਕੋਈ ਲਿਖੂਗਾ ਤਾਂ ਮੈਨੂੰ ਲੱਗਦਾ ਵੀ
ਪਰ ਭਾਜੀ ਮੈਨੂੰ ਲੱਗਦਾ ਅੱਜ ਕੱਲ ਦੇ ਗੀਤਕਾਰਾਂ ਦੇ ਕੋਲ ਇਹੋ ਜਿਹੀਆਂ ਚੀਜ਼ਾਂ ਸੋਚਣ ਵਾਲੇ ਟਾਈਮ ਹੀ ਨਹੀਂ ਹੈਗਾ, ਉਹ ਲਿਖਦੇ ਇਹੋ ਜਿਹੀਆਂ ਚੀਜ਼ਾਂ ਨੇ ਜਿਹਦੀ ਕੋਈ ਤੁੱਕ ਨੀ ਬਣਦੀ, ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ ਲਈ, ਤੇ ਆ ਮਤਲਬ ਏਦਾਂ ਦੀਆਂ ਖੂਬਸੂਰਤ ਚੀਜ਼ਾਂ ਰਿਸ਼ਤਿਆਂ ਦੇ ਉੱਤੇ ਜਾਂ ਆਮ ਤੌਰ ਕੋਈ ਵਿਸ਼ੇ ਰਹੀ ਨੀ ਲਿਖਣ ਨੂੰ ਨਾ,
ਕਾਰਨ ਇਹੀ ਹੈ ਕਿ ਅਸੀਂ ਵਿਚਰ ਨੀ ਰਹੇ ਨਾ ਰਿਸ਼ਤਿਆਂ ਦੇ ਵਿੱਚ ਜਿਹੜੇ ਲਿਖ ਰਹੇ ਆ, ਹੁਣ ਪਹਿਲਾਂ ਜਿਹੜੀ ਗੱਲ ਕਰ ਰਹੀ ਸੀਗੀ ਕਿ ਸਾਨੂੰ ਸਾਹਿਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ, ਰਿਸ਼ਤਿਆਂ ਦੀ ਅਹਿਮੀਅਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ, ਤੇ ਜੇ ਰਿਸ਼ਤਿਆਂ ਦੀ ਅਹਿਮੀਅਤ ਪਤਾ ਹੋਊਗੀ ਤਾਂ ਹੀ ਲਿਖਣਗੇ, ਜੇਕਰ ਕਿਤੇ ਉੱਠਣਗੇ ਬੈਠਣਗੇ, ਕਿਤੇ ਸਿਆਣੇ ਕੋਲ ਕਹਿ ਨੀ ਦਿੰਦੇ ਸਿਆਣੇ, ਕਿਸੇ ਕੋਲ ਸਿਆਣੇ ਦੀ ਗੱਲ ਸੁਣੀ ਹੋਵੇ ਤਾਂ ਤੁਸੀਂ ਲਿਖਣਗੇ, ਜੇ ਬੈਠਣਾ ਹੀ ਕਿਸੇ ਕੋਲ ਨੀ ਬੈਠ ਕੇ ਹੁਣ ਕਹਿੰਦੇ ਪ੍ਰੋਗਰਾਮ ਕਿੱਦਾਂ ਕਰ ਲੈਂਦੇ, ਉਮਰ ਨਾ ਦੇਖੋ ਬੜਿਆਂ ਕੋਲ ਬੈਠੇ ਰਹੇ, ਜਿਹੜੇ ਇੰਨੇ ਪੜ੍ਹੇ ਨੀ ਤੇ ਉਹਨਾਂ ਨੇ ਗੱਲਾਂ ਬਹੁਤ ਸੁਣ ਲਈ। ਲਈਆਂ ਤੇ ਇੰਨੀਆਂ ਕੁ ਸੁਣ ਲਈਆਂ ਕਿ ਅਸੀਂ ਅਗਲੇ 10 ਸਾਲ ਪ੍ਰੋਗਰਾਮ ਕਰ ਸਕਦੇ ਉਹਨਾਂ ਦੀਆਂ ਗੱਲਾਂ ਤੇ ਕਿਉਂ ਗੱਲਾਂ ਸੁਣੀਆਂ ਹੀ ਹੁੰਦੀਆਂ ਕੋਈ ਅਸੀਂ ਉਤਪਤੀ ਨਹੀਂ ਕਰ ਰਹੇ ਸਾਡੇ ਕੋਲ ਗੱਲਾਂ ਉਪਜਦੀਆਂ ਤਾਂ ਗੱਲਾਂ ਜੇ ਤੁਸੀਂ ਸਿਆਣਿਆਂ ਕੋਲ ਬੈਠੇ ਆ ਗੱਲਾਂ ਸੁਣੀਆਂ ਤਾਂ ਉਹੀ ਗੱਲਾਂ ਤੁਸੀਂ ਆਪਣੇ ਸ਼ਬਦਾਂ ਚ ਅੱਗੇ ਪਰੋਸ ਦਿੰਦੇ ਆ ਕਿਤੇ ਨਾ ਕਿਤੇ ਸਿਆਣੇ ਨੇ ਉਹਨੇ ਵੀ ਕਿਸੇ ਤੋਂ ਸੁਣੀਆਂ ਹੁੰਦੀਆਂ ਬਸ ਆਪਣੇ ਤੁਸੀਂ ਐਡ ਆਨ ਕਰ ਕਰਕੇ ਪੋਲਿਸ਼ ਵੀ ਮਾਰ ਕੇ ਤੁਸੀਂ ਅੱਗੇ ਅੱਗੇ ਦਿੰਦੇ ਜਾਂਦੇ ਹੋ ਨਾ ਉਹੀ ਹੈ ਜੋ ਕਿਸੇ ਹੁਣ ਕੀ ਕਹਿਣਾ ਉਹ ਪੰਜਾਬੀ ਦਾ ਜਿਆਦਾ ਭਾਰਾ ਤਾਂ ਕਿਸੇ ਸਿਆਣੇ ਕੋਲ ਬੈਠ ਕੇ ਕੋਈ ਸੁਣਿਆ ਹੋਵੇ ਤਾਂ ਉਹ ਗੀਤਾਂ ਚ ਪਰੋ ਕੇ ਦੇਣ ਉਹੀ ਉਹ ਕੰਜਰਾਂ ਵਾਲੀਆਂ ਗੱਲਾਂ ਸੁਣੀਆਂ ਤੇ ਉਹੀ ਦੇਈ ਜਾਂਦੇ ਆ ਮੈਨੂੰ ਲੱਗਦਾ ਕੋਈ ਗਲਤ ਸ਼ਬਦ ਨਹੀਂ ਆ ਉਹ ਕੋਈ ਸੁਣ ਰਹੇ ਆਪਾਂ ਕਹਿੰਦੇ ਵੈਰੀ ਗੁੱਡ ਵੈਰੀ ਨਾਈਸ ਫਿਰ ਪਰਫਾਰਮੈਂਸ ਵੀ ਦੇਣ ਜਾਂਦੇ ਭੰਗੜਾ ਹੋਰ ਉਹਨਾਂ ਗੀਤਾਂ ਦੇ ਉੱਤੇ ਦੇਖਦੇ ਨੇ ਉਹੀ ਜਿਹੜੇ ਗੱਲ ਕਰਦੇ ਸੀਗੇ ਕਿ ਭਗਵੰਤ ਮਾਨ ਦੀ ਗੱਲ ਜਿਹੜੀ ਤੁਸੀਂ ਸ਼ੇਅਰ ਕੀਤੀ ਆ ਤੇ ਸਾਨੂੰ ਪਤਾ ਨੀ ਲੱਗਦਾ ਕਿਹੜੇ ਗੀਤ ਆ ਤੇ ਨੱਚ ਟੱਪ ਕੇ ਆਈ
ਦਾ ਜੀ ਮੈਂ ਜੱਸੂ ਨਾਲ ਵੀ ਹੁਣੇ ਆਪਾਂ ਗੱਲ ਕਰ ਰਹੇ ਸੀ
ਜੀ
ਮੈਂ ਗੱਲ ਇੱਥੇ ਕੀਤਾ ਗੌਰ ਵੀ ਤੁਸੀਂ ਇੱਥੇ ਧਿਆਨ ਦਿਓ ਸ਼ਬਦਾਵਲੀ ਕੀ ਆਪਾਂ ਸ਼ਬਦਾਵਲੀ ਤੇ ਧਿਆਨ ਨਹੀਂ ਦਿੰਦੇ ਸ਼ਬਦ ਆਪਾਂ ਹੁਣ ਮਿਊਜ਼ਿਕ ਦੇ ਦੁਆਲੇ ਹੋ ਗਏ ਹੁਣ ਤਾਂ ਉਹ ਗੱਲ ਸਹੀ ਆ ਕਹਿੰਦੇ ਵੀ ਪੰਜਾਬੀਆਂ ਦਾ ਕੀ ਆ ਦੋ ਤਿੰਨ ਪੈਗ ਲਾਓ ਬਾਅਦ ਚ ਭਾਵੇਂ ਜਨਰੇਟਰ ਤੇ ਭੰਗੜਾ ਪਾ ਪਾਈ ਕਰੋ ਇਹਨਾਂ ਤੋਂ ਇਹਨਾਂ ਨੂੰ ਸਿਰਫ ਮਿਊਜ਼ਿਕ ਚਾਹੀਦਾ ਹੁੰਦਾ ਵਿੱਚ ਨਹੀਂ ਸ਼ਬਦਾਵਲੀ ਦਾ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਪਰ ਖੈਰ ਅਜੇ ਵੀ ਵਧੀਆ ਕਲਾਕਾਰ ਹੈਗੇ ਆ ਕੁਛ ਨਾ ਕੁਛ ਜਾਣੇ ਵੀ ਬਚੇ ਆ ਬਾਕੀ ਸੱਭਿਆਚਾਰ ਨੂੰ ਕੋਈ ਦੁਆ ਨਹੀਂ ਕਲਾਕਾਰ ਜ਼ਰੂਰ ਲੱਗਦਾ ਨੇ ਕਈ ਬੰਦੇ ਕਹਿੰਦੇ ਆ ਵੀ ਨਹੀਂ ਸੱਭਿਆਚਾਰ ਦਾ ਬੇੜਾ ਡੋਬਦੇ ਤਾਂ ਜਗਦਾ ਨਹੀਂ ਨਹੀਂ ਸੱਭਿਆਚਾਰ ਨੂੰ ਕੋਈ ਨੁਕਸਾਨ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਦਾ ਆਪਣਾ ਹੀ ਕੰਮ ਖਰਾਬ ਹੁੰਦਾ ਆ ਕਿਉਂਕਿ ਜਦੋਂ ਇਹਨਾਂ ਨੇ ਬਜ਼ੁਰਗ ਹੋ ਜਾਣਾ ਤੁਸੀਂ ਮੰਨ ਲਓ ਕਿ ਬੁੜਾ ਆ ਕੋਈ ਉਹਦੇ ਦੰਦ ਹੈ ਨੀ ਉਹਨੂੰ ਅੱਖਾਂ ਦੇ ਉੱਤੇ ਐਡੀ ਐਡੀ ਐਨਕ ਲੱਗ ਜਾਣੀ ਇਹਦੇ ਵਿੱਚ ਉਹ ਅੱਖਾਂ ਵੀ ਜਾਣੀ ਮੋਟੀਆਂ ਮੋਟੀਆਂ ਦਿਖਦੀਆਂ ਹੱਥ ਚ ਖੁੰਡੀ ਫੜੀ ਉਹ ਆ ਠੀਕ ਆ ਜੀ ਬੈਠਾ ਆ ਤੇ ਉਹਨੂੰ ਜਾਣੀ ਜੇ ਬਿਠਾਲ ਦਿੱਤਾ ਠਾਲ ਦਿੱਤਾ ਜਾਵੇ ਠੀਕ ਆ ਤੇ ਉਹਨੂੰ ਬੰਦੇ ਨੂੰ ਜਾ ਕੇ ਕੋਈ ਉਹਦਾ ਪੋਤਾ ਆਇਆ ਜਾਂ ਹਨਾ ਉਹ ਵੀ ਆਪਣੇ ਇੱਦਾਂ ਜਾਣੀ ਇੰਟਰੋਡਕਸ਼ਨ ਕਰਾਉਂਦਾ ਕਾਕਾ ਉਹ ਗਾਣਾ ਮੈਂ ਗਾਇਆ ਸੀ ਜਿਹੜਾ ਸਲੇਟੀਆਂ ਵਾਲਾ ਸੀ ਤੁਸੀਂ ਆਪ ਸੋਚੋ ਵੀ ਉਹ ਫਿਰ ਪੋਤੇ ਨੇ ਕੀ ਸੋਚਣਾ ਆਪਣੇ ਬਾਬੇ ਦੇ ਬਾਰੇ ਸੋਚ ਕੇ ਦੇਖੋ ਹਨਾ ਵੀ ਉਹ ਪੋਤੇ ਨੇ ਕਹਿਣਾ ਵੀ ਮੇਰੇ ਬਾਬਾ ਜਾਣੀ ਮੈਨੂੰ ਬਹੁਤ ਘਾਟਾ ਮਹਿਸੂਸ ਹੁੰਦਾ ਵੀ ਮੈਂ ਤੇਰਾ ਪੋਤਾ ਹਨਾ ਇਹ ਨੁਕਸਾਨ ਉਹ ਆਪਣੇ ਕਰ ਰਹੇ ਆ ਉਹਨਾਂ ਨੂੰ ਅਜੇ ਪਤਾ ਨੀ ਕਈ ਵਾਰੀ ਜਵਾਨੀ ਦੇ ਵਿੱਚ ਆਪਾਂ ਇੱਦਾਂ ਦੀਆਂ ਗਲਤੀਆਂ ਕਰ ਲੈਂਦੇ ਉਹ ਪਿੱਛਾ ਨਹੀਂ ਛੱਡਦੀਆਂ
ਹਨਾ
ਤੇ ਇੱਕ ਅਡੋਲੈਸੈਂਸ ਪੀਰੀਅਡ ਜਿਹੜਾ ਆਪਣਾ ਬਾਲਗਪਨ ਅਵਸਥਾ ਉਹਦੀ ਆਪਾਂ ਜੇ ਗੱਲ ਕਰੀਏ ਉਹਦੇ ਵਿੱਚ ਕਈ ਵਾਰੀ ਇੱਦਾਂ ਦਾ ਕਿਉਂਕਿ ਇਹਦੇ ਵਿੱਚ ਰਕਤ ਚਾਪ ਬਲੱਡ ਪ੍ਰੈਸ਼ਰ ਜਿਹੜੀ ਗਲਤੀਆਂ ਆਪਾਂ ਕਰ ਲਈਆਂ
ਕਿਉਂਕਿ ਆਹ ਗੱਲ ਸਮਝ ਲੈਣੀ ਚਾਹੀਦੀ ਸਾਡੇ ਗੀਤਕਾਰ ਜਾਂ ਗੀਤ ਜਿਹੜੇ ਵੀ ਭਾਵੇਂ ਗਾਣਿਆਂ ਦੀ ਗੱਲ ਆ ਭਾਵੇਂ ਲਿਖਾਰੀ ਆ ਭਾਵੇਂ ਕੋਈ ਵੀ ਬੇਸ਼ੱਕ ਅਸੀਂ ਆ ਜੋ ਕੁਛ ਬੋਲਦੇ ਆ ਕਿ ਕੁਦਰਤ ਦਾ ਨਿਯਮ ਆ ਬਦਲਾ ਜ਼ਰੂਰਾਂ ਦਾ ਗੱਲ ਘੁੰਮ ਕੇ ਆਉਂਦੀ ਅਸੀਂ ਕੱਪੜਿਆਂ ਦੀ ਗੱਲ ਕਰ ਲੈਂਦੇ ਨਾ ਫੈਸ਼ਨ ਘੁੰਮ ਕੇ ਆ ਗਿਆ ਆਹਦਾ ਜੀ ਚੱਲਦਾ ਸੀ ਪੁਰਾਣਾ ਹਨਾ ਕਿ ਹੁਣ ਦਸਤਾਰ ਦੀ ਲੈ ਲੋ ਕਿ ਉਹ ਬਲੈਕ ਪ੍ਰਿੰਸ ਜਿਹਨੇ ਦੇਖੀ ਉਹ ਆਪਣੇ ਮਹਾਰਾਜਾ ਦਲੀਪ ਸਿੰਘ ਵਾਂਗੂ ਉਹ 50 ਦਾ ਸ਼ੁਰੂ ਕਰਤਾ ਕਿਹੜੀ 50 ਲੰਬੀ ਹਨਾ ਮੋਟੀ ਰੱਖਣੀ ਤੇ ਉਹ ਜਿਹੜਾ ਫੈਸ਼ਨ ਜੇ ਘੁੰਮ ਕੇ ਆਉਂਦਾ ਤੇ ਲੋਕਾਂ ਦੇ ਵਿਚਾਰ ਵੀ ਆਉਣੇ ਮੁੜ ਕੇ ਫਿਰ ਇਹਨਾਂ ਨੂੰ ਪਛਤਾਵਾ ਹੋਣਾ ਜਦੋਂ ਉਹਨੇ ਕਹਿਣਾ ਕਿ ਆਹ ਦਿਸ ਇਜ਼ ਨਾਟ ਗੁੱਡ ਤਾਂ ਕੀ ਬੋਲ ਰਹੇ ਆ
ਜੀ
ਤਾਂ ਆਹ ਚੀਜ਼ ਦਾ ਥੋੜਾ ਗੌਰ ਕਰਕੇ ਹਨਾ ਜਿੰਨਾ ਕਦੇ ਸਾਂਭ ਸਕੀ ਉਨਾ ਕੀ ਬੋਲੀਏ
ਜੀ ਬਿਲਕੁਲ
ਜੀ ਭਾਜੀ ਆਪਾਂ ਨੂੰ ਵੈਸੇ ਇੱਕ ਫਰਮਾਇਸ਼ ਵੀ ਆ ਚੁੱਕੀ ਆ ਦਿਲ ਰਾਜ ਹੁਣਾਂ ਵੱਲੋਂ
ਅੱਛਾ ਜੀ
ਤੇ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਆ ਸੜਕੇ ਸੜਕੇ ਜਾਂਦੀ ਆ ਮੁਟਿਆਰੇ
ਨੇ ਕਿਆ ਬਾਤਾਂ ਕਿਆ ਬਾਤਾਂ ਦਿਲ ਰਾਜ ਸੇ ਆ ਬਹੁਤ ਵੀ ਮਾਰ ਬੰਦਾ ਤੁਮੀ ਤੇ
ਮਾਫ ਕਰਿਓ ਕੁੜੀ ਆ ਵਿਚਾਰੀ
ਤੁਹਾਡੀ ਗਲਤੀ ਆ ਜੀ ਦਿਲ ਰਾਜ ਤੇ ਦਿਲ ਰਾਜ ਕੌਰ ਗਵਾ ਚਲੋ ਮੈਂ ਗੌਰੀ ਆ ਦਿਲ ਰਾਜ ਕੋਲੇ ਜਰੂਰ ਮਾਫੀ ਦਊਂਗੀ ਤੂੰ ਪਰ ਖੈਰ ਗਾਣਾ ਜਰੂਰ ਆਪਾਂ ਸੁਣਾਵਾਂਗੇ ਪਰ ਬਹੁਤ ਵਧੀਆ ਗਾਣਾ ਆ ਸੜਕੇ ਜਾਂਦੀ ਹੈ ਇਹਦਾ ਮੁਹਾਵਰੇ ਬਣ ਗਏ ਹਨਾ ਹੁਣ ਕਈ ਗਾਣੇ ਜਿਹੜੇ ਇਦਾਂ ਦੇ ਹੁੰਦੇ ਆ ਕਿ ਤੁਹਾਡੇ ਰੂਹ ਦੇ ਵਿੱਚ ਸਕੂਨ ਦੇ ਵਿੱਚ ਚਲੇ ਜਾਂਦੇ ਆ ਤੇ ਖੈਰ ਤੇ ਆਪਾਂ ਹੁਣ ਇੱਕ ਗਾਣਾ ਸੁਣ ਲੈਂਦੇ ਆ ਇਹ ਵੀ ਫਰਮਾਇਸ਼ ਵੈਸੇ ਆਈ ਸੀ ਤੇ ਗਾਣਾ ਵੈਸੇ ਵਧੀਆ ਇਹ ਮਾੜਾ ਨੀ ਤੇ ਸੁਣਿਓ ਫਿਰ ਗਾਣਾ ਇਹ ਜਿਹੜੀ ਆਪਾਂ ਅਮਰਦੀਪ ਸਿੰਘ ਹੋਣਾ ਦੀ ਫਰਮਾਇਸ਼ ਦੇ ਉੱਤੇ ਇਹ ਗਾਣਾ ਜਿਹੜਾ ਸੁਣਾਉਂਦੇ ਆ
ਸਰਕਾਰੀ ਏ ਗਲੀ ਸਰਕਾਰੀ ਛੱਡਣਾ ਭਾਵੇਂ ਲੱਗ ਜਾਣ ਹੱਥ ਕਿਹੜੀਆਂ ਅੱਖਾਂ ਤੇਰੇ ਨਾਲ ਜਾ ਲੜੀਆਂ ਉਹ ਅੱਖਾਂ ਤੇਰੇ ਨਾਲ ਜਾ ਲੜੀਆਂ
ਬਹੁਤ ਧੰਨਵਾਦ ਅਮਰਦੀਪ ਸਿੰਘ ਜੀ ਹੋਣਾ ਦਾ ਜਿਨ੍ਹਾਂ ਨੇ ਫਰਮਾਇਸ਼ ਕੀਤੀ ਸੀ। ਖੁਸ਼ ਹੋਵੋਗੇ ਗਾਣਾ ਸੁਣ ਕੇ ਤੁਸੀਂ ਵੀ। ਤੇ ਦੋਸਤੋ ਤੁਸੀਂ ਜੁੜ ਬੈਠੇ ਹੋ ਹਮ ਸਫ਼ਰ ਪ੍ਰੋਗਰਾਮ ਦੇ ਵਿਚ। ਮੈਂ ਦਲਜੀਤ ਸਿੰਘ ਕੈਂਗਰੂ ਪੁਆਇੰਟ ਬ੍ਰਿਸਬੇਨ ਤੋਂ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ। ਨਾਲ ਨੇ ਅੱਜ ਗੁਰਸੇਵਕ ਸਿੰਘ ਜੀ ਤੇ ਨਾਲ ਨੇ ਜੱਸੂ ਮਾਨ ਜੀ। ਤੇ ਜੱਸੂ ਫਿਰ ਅੱਜ ਦਾ ਐਕਸਪੀਰੀਅੰਸ ਪਹਿਲਾਂ ਤੁਸੀਂ ਦੱਸੋ ਵੀ ਅੱਜ ਸਾਡਾ ਪਲੇਠਾ ਪ੍ਰੋਗਰਾਮ ਆ। ਪਲੇਠਾ ਜਾਣੀ ਪਹਿਲਾਂ।
ਹਾਂਜੀ ਪਹਿਲਾਂ।
ਹਾਂਜੀ ਤੇ ਕਿੱਦਾਂ ਲੱਗਦਾ?
ਨਹੀਂ ਮੈਨੂੰ ਤੇ ਬੜਾ ਵਧੀਆ ਲੱਗਦਾ।
ਨਹੀਂ ਕਿ ਵਧੀਆ ਲੱਗਦਾ?
ਨਹੀਂ ਵਧੀਆ ਲੱਗ ਰਿਹਾ।
ਨਹੀਂ ਫਿਰ ਉਹੀ ਗੱਲ ਹੈ ਕਿ ਵਧੀਆ ਲੱਗ ਰਿਹਾ ਜੀ। ਨਹੀਂ ਵਧੀਆ ਲੱਗ ਰਿਹਾ ਜੀ।
ਅਸੀਂ ਵੈਸੇ ਨੰਨਾ ਪਾਉਣ ਨਹੀਂ ਦੇਈਦਾ। ਕੋਈ ਨੀ, ਤੁਸੀਂ ਅੱਜ ਪਲੇਠਾ ਪ੍ਰੋਗਰਾਮ ਹੈ, ਤੁਹਾਡੀਆਂ ਗਲਤੀਆਂ ਮਾਫ਼।
ਤੁਹਾਨੂੰ ਮਾਫ਼ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ।
ਹਾਂਜੀ ਬਹੁਤ ਵਧੀਆ,
ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਤੁਸੀਂ ਸਾਨੂੰ ਟੀਮ ਨੂੰ ਜੁਆਇਨ ਕੀਤਾ। ਅਕਸਰ ਵੈਸੇ ਸਾਡੇ ਵੱਲੋਂ ਜਾਂ ਕਿਸੇ ਵੱਲੋਂ ਕਸੂਰ ਨਹੀਂ ਹੁੰਦਾ, ਮੈਂ ਤਾਂ ਇਹੀ ਕਹੂੰਗਾ। ਕੁੜੀਆਂ ਆਪ ਇੰਨੀ ਪਹਿਲਕਦਮੀ ਕਰਦੀਆਂ, ਆ ਕੇ ਜੁਆਇਨ ਨਹੀਂ ਕਰਦੀਆਂ।
ਬਿਲਕੁਲ,
ਅਸੀਂ ਸੁੱਲਾ ਸੱਦਾ ਦੇਈਦਾ ਰੇਡੀਓ ਸਟੇਸ਼ਨ ਦੇ ਉੱਤੇ। ਜਿੰਨੇ ਕੁ ਸਾਡੀ ਪਹੁੰਚ ਆ, ਜਿਸ ਤੱਕ ਸਾਡੀ ਪਹੁੰਚ ਆ, ਅਸੀਂ ਹਰੇਕ ਨੂੰ ਵੈਲਕਮ ਕਰੀਦਾ, ਮੁੰਡਾ ਜਾਂ ਕੁੜੀ, ਕਿ ਆ ਕੇ ਪ੍ਰੋਗਰਾਮ ਕਰੋ ਵੀ, ਟੀਮ ਦਾ ਮੈਂਬਰ ਬਣੋ, ਕਿਉਂਕਿ ਇੱਥੇ ਕੋਈ ਕਿਸੇ ਨੇ ਪੇ ਨਹੀਂ ਕਰਨਾ ਹੈ।
ਠੀਕ ਹੈ,
ਕਮਿਊਨਿਟੀ ਕਮਿਊਨਿਟੀ ਸਰਵਿਸ ਆ ਨਾ, ਸਾਨੂੰ ਤੇ ਮਿਲਣੀ ਆ ਤੇ ਨਾ ਹੀ ਅਸੀਂ ਪੇ ਕਰਨਾ ਹੈ। ਉਹ ਛੋਟੀ ਜਿਹੀ ਫੀਸ ਆ, ਉਹ ਵੀ ਜਿਹੜੀ ਕਹਿ ਲਓ ਕਿ ਨਿਗਰ ਬਣਦੀ ਵੀ ਹੁੰਦੀ ਆ, ਕਿਉਂਕਿ ਅਸੀਂ ਇਕਵਿਪਮੈਂਟ ਯੂਜ਼ ਕਰਦੇ ਹਾਂ ਸਰਕਾਰ ਦਾ, ਕਮਿਊਨਿਟੀ ਦਾ। ਸਾਨੂੰ ਬਹੁਤ ਸੋਹਣਾ ਪਲੇਟਫਾਰਮ ਮਿਲਿਆ ਹੋਇਆ, ਤੇ ਮੈਂ ਤਾਂ ਰੇਡੀਓ ਦੇ ਮਾਧਿਅਮ ਤੋਂ ਜਿਹੜੇ ਬ੍ਰਿਸਬੇਨ ਚ ਰਹਿੰਦੇ ਨੇ ਉਹਨਾਂ ਨੂੰ ਵੀ ਕਹਾਂਗਾ ਕਿ ਆਓ, ਜੁਆਇਨ ਕਰੋ, ਆ ਕੇ ਟ੍ਰੇਨਿੰਗ ਲਓ, ਪ੍ਰੋਗਰਾਮ ਕਰੋ, ਆਪਣੇ ਵਿਚਾਰ, ਤੁਸੀਂ ਆਪਣੀ ਪੋਜ਼ਿਟਿਵਿਟੀ ਹਨਾ, ਬਹੁਤ ਸੋਹਣਾ ਪਲੇਟਫਾਰਮ ਆ ਪੋਜ਼ਿਟਿਵਿਟੀ ਨੂੰ ਸਪਰੈਡ ਕਰਨ ਦੇ ਲਈ।
ਬਿਲਕੁਲ
ਨਾ, ਆਪਣੇ ਸਿੱਖਣ ਨੂੰ ਬਹੁਤ ਕੁਝ ਮਿਲਦਾ, ਕਿਸੇ ਨੂੰ ਕੁਝ ਦਈਏ ਨਾ ਦਈਏ, ਆਪ ਨੂੰ ਬਹੁਤ ਸਿੱਖਣ ਨੂੰ ਮਿਲ ਜਾਂਦਾ।
ਵੈਸੇ ਗੁਰਸੇਵ ਸਿੰਘ, ਤੁਹਾਨੂੰ ਮੈਨੂੰ ਲੱਗਦਾ 2 ਸਾਲ ਤਾਂ ਹੋ ਗਿਆ ਪ੍ਰੋਗਰਾਮ ਕਰਦੇ ਨੂੰ?
ਤਕਰੀਬਨ ਹਾਂ 1.5 ਸਾਲ ਹੋ ਗਏ ਜੀ।
1.5 ਸਾਲ ਹੋ ਗਏ। ਚਾਹੇ ਤੁਹਾਨੂੰ ਕੀ ਲੱਗਦਾ ਪਹਿਲਾਂ ਤੇ ਹੁਣ ਵਿੱਚ ਕੀ ਫਰਕ ਪਿਆ?
ਘੱਟੋ ਘੱਟ ਬੋਲਣਾ ਆ ਗਿਆ ਜੀ, ਕਿੱਦਾਂ ਬੋਲੀ ਦਾ, ਕਿਸੇ ਨਾਲ ਗੱਲ ਕੀ ਕਰਨੀ, ਸੁਣਨਾ ਵੀ ਆ ਗਿਆ, ਪੇਸ਼ੈਂਸ ਰੱਖਣਾ ਆ ਗਿਆ। ਆਹ ਚੀਜ਼ਾਂ ਫਰਕ ਪੈਂਦਿਆਂ ਅਸੀਂ ਕਹਿ ਤਾਂ ਦਈਦਾ ਕਿ ਜਵਾਕ 2-3 ਸਾਲ ਦਾ ਬੋਲਣ ਲੱਗ ਜਾਂਦਾ ਤੇ ਸਾਰੀ ਉਮਰ ਪਤਾ ਨੀ ਲੱਗਦਾ ਕੀ ਬੋਲਣਾ, ਕਿੱਥੇ ਬੋਲਣਾ ਤੇ ਕਿੰਨਾ ਕੁ ਬੋਲਣਾ। ਤੇ ਇੱਥੇ ਸਾਨੂੰ ਘੱਟੋ ਘੱਟ ਸਿੱਖ ਰਹੇ ਹਾਂ, ਹਨਾ, ਚਲੋ ਬੋਲਣਾ ਆ ਨਹੀਂ ਗਿਆ, ਸਿੱਖ ਰਹੇ ਹਾਂ ਕਿ ਬੋਲਣ ਦਾ ਢੰਗ ਤਰੀਕਾ ਸਿੱਖ ਰਹੇ ਹਾਂ, ਕਿੱਦਾਂ ਬਿਜਲੀ ਦਾ, ਹਨਾ, ਬਹੁਤ ਗੱਲਾਂ। ਤੇ ਮੈਂ ਤਾਂ ਤੁਹਾਨੂੰ ਦੱਸਾਂ ਮੇਰੇ ਨਾਲ ਕੀ ਹੁੰਦਾ, ਜੇ ਮੈਂ ਪ੍ਰੋਗਰਾਮ ਕਰਦਾ ਹੁੰਦਾ, ਤੁਹਾਡੇ ਨਾਲ ਕਰਦਾ ਹੁੰਦਾ, ਅਮਦੀਪ ਭਾਈ ਨਾਲ ਕਰਦਾ ਹੁੰਦਾ, ਮੈਂ ਲਿਸਨਰ ਬਣ ਜਾਂਦਾ। ਹੰਕਾਰਾ ਨੀ ਭਰ ਰਿਹਾ, ਮੈਂ ਭਾਈ ਮੈਂ ਤੁਹਾਨੂੰ ਸੁਣ ਰਿਹਾ ਸੀ, ਵਧੀਆ ਲਿਸਨਰ ਵਾ, ਤੇ ਸਿੱਖਣ ਨੂੰ ਬਹੁਤ ਕੁਝ ਮਿਲ ਰਿਹਾ।
ਹਾਂਜੀ, ਇਹ ਬਹੁਤ ਵੱਡੀ ਗੱਲ ਹੁੰਦੀ ਆ।
ਹਾਂਜੀ,
ਲਿਸਨਰ ਹੋਣਾ ਸਭ ਤੋਂ ਪਹਿਲੀ ਜਿਹੜੀ ਕਿਸੇ ਵੀ ਸਿੱਖਣ ਦੀ ਪਹਿਲੀ ਜਿਹੜੀ ਸ਼ਰਤ ਆ, ਉਹ ਸੁਣਨਾ ਆ।
ਹਾਂਜੀ,
ਤੇ ਜੇ ਤੁਸੀਂ ਸੁਣਨ ਨੂੰ ਤਿਆਰ ਨੀ
ਜੀ,
ਫੇਰ ਤੁਸੀਂ ਸਿੱਖ ਨਹੀਂ ਸਕਦੇ ਕਦੀ ਵੀ, ਹਨਾ। ਤੇ ਖੈਰ ਬਹੁਤ ਵਧੀਆ ਰਿਹਾ, ਤੇ ਅਸੀਂ ਆਸ ਕਰਦੇ ਹਾਂ ਵੀ ਜੱਸੂ ਤੇ ਤੁਸੀਂ ਪਰਮਾਨੈਂਟ ਇਹ ਕੰਮ ਕਰੋਗੇ। ਤੇ ਵੈਸੇ ਹੋਰ ਵੀ ਸਾਡੀਆਂ ਭੈਣਾਂ ਧੀਆਂ ਮਾਤਾਵਾਂ ਕੋਈ ਵੀ ਆ ਸਕਦੀਆਂ, ਵੀਰ ਭਰਾ ਤਾਂ ਅਸੀਂ ਕਹੀਦਾ, ਵੀਰ ਭਰਾ ਤਾਂ ਹੁਣ ਵੇਸਲੇ ਹੋਏ ਆ, ਉਹ ਸਾਨੂੰ ਇਹੀ ਕਹਿੰਦੇ ਕਿਹੜੇ ਕੰਮਾਂ ਚੋਂ ਕੰਮ ਆ। ਜੀ ਜੀ ਜੀ, ਨਹੀਂ ਬਿਲਕੁਲ, ਪਰ ਮੈਂ ਇਹ ਕਹਿੰਦਾ ਕਿ ਆਪਣੇ ਲਈ ਨੀ,
ਆਪਣੇ ਬੱਚਿਆਂ ਲਈ। ਹੁਣ ਜਿੱਦਾਂ ਅੱਜ ਆਪਾਂ ਗੱਲਾਂ ਕੀਤੀਆਂ ਤੁਹਾਡੇ ਤੋਂ ਕਿੰਨਾ ਕੁਛ ਸਿੱਖਿਆ, ਆਪਾਂ ਤਿੰਨ ਜਣੇ ਬੈਠੇ
ਹਾਂ
ਠੀਕ ਆ, ਤੇ ਕੁਛ ਸਰੋਤੇ ਆ ਉਹਨਾਂ ਨੇ ਆਪਾਂ ਨੂੰ ਮੈਸੇਜ ਭੇਜਿਆ, ਉਹ ਇੱਕ ਤਰ੍ਹਾਂ ਦੇ ਨਾਲ ਇੱਕ ਗੈਦਰ ਹੋਈ ਇਨਫੋਰਮੇਸ਼ਨ, ਆਪਾਂ ਘੱਟੋ ਘੱਟ ਆਪਾਂ ਤਿੰਨਾਂ ਨੇ ਤਾਂ ਸ਼ੇਅਰ ਕਰ ਲਿਆ ਇੱਕ ਦੂਜੇ ਦੇ ਨਾਲ, ਹਨਾ ਮੈਂ ਤੁਹਾਤੋਂ ਸਿੱਖ ਲਿਆ ਤੁਸੀਂ ਮੇਰੇ ਤੋਂ ਸਿੱਖ ਲਿਆ ਠੀਕ ਆ, ਆਪਾਂ ਇਸੇ ਬਹਾਨੇ ਦੇ ਨਾਲ ਗੱਲ ਵੀ ਕਰ ਲਈ, ਚਰਚਾ ਵੀ ਕਰੀ ਜਾਂਦੇ ਆ, ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇੰਜੋਏ ਵੀ ਕਰੀ ਜਾਂਦੇ, ਵੀਕਐਂਡ ਆਪਣਾ ਮਨਾ ਹੋ ਗਿਆ ਠੀਕ ਆ ਜੀ, ਬਿਨਾਂ ਕੁਝ ਖਾਧੇ ਪੀਤੇ ਤੋਂ ਬਚਤ ਵੀ ਹੋ ਗਈ ਆ, ਗੱਲਾਂ ਬਾਤਾਂ ਵੀ ਹੋ ਗਈਆਂ, ਹੁਣ ਘਰ ਜਾ ਕੇ ਆਰਾਮ ਨਾਲ ਸੌ ਜਾਓ, ਕੋਈ ਚੱਕਰ ਹੀ ਨਹੀਂ ਹੈਗਾ ਹਨਾ, ਤੇ ਖੈਰ ਤੇ ਆਪਾਂ ਗਾਣਾ ਸ਼ਾਇਦ ਆਪਾਂ ਨੂੰ ਆਈ ਸੀ ਦਿਲਰਾਜ ਕੌਰ ਜੀ ਉਹਨਾਂ ਦੀ ਫਰਮਾਇਸ਼ ਦੇ ਉੱਤੇ, ਸੜਕੇ ਜਾਂਦੀ ਹੈ ਮੁਟਿਆਰੇ, ਤੇ ਮੈਨੂੰ ਲੱਗਦਾ ਉਹਨਾਂ ਨੇ ਸੁਰਿੰਦਰ ਕੌਰ ਦੀ ਤੁਸੀਂ ਕਹਿ ਰਹੇ ਆ ਕਿ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਹ ਗਾਣਾ ਚੱਲਿਆ ਸੀ, ਵੈਸੇ ਦਿਲਰਾਜ ਕੌਰ ਜੀ ਵੈਸੇ ਬਹੁਤ ਵਧੀਆ ਆ ਇਹ ਗੱਲ ਕਿ ਤੁਸੀਂ ਸੁਰਿੰਦਰ ਕੌਰ ਨੂੰ ਲਾਈਕ ਕਰਦੇ ਆ, ਤੇ ਕਾਬਲੇ ਤਾਰੀਫ ਆ, ਤੇ ਤੁਸੀਂ ਇਹ ਦੋਸਤੋ ਤੁਸੀਂ ਵੀ ਸੁਣੋ, ਸੜਕੇ ਜਾਂਦੀ ਹੈ ਮੁਟਿਆਰੇ ਨੀ, ਖਾਸ ਤੌਰ ਤੇ ਸ਼ਬਦਾਵਲੀ ਜ਼ਰੂਰ ਸੁਣੋ, ਹਨਾ ਵੀ ਕਿੱਥੋਂ ਲੱਭ ਕੇ ਗਾਣਾ ਲਿਖਣ ਵਾਲੇ ਨੇ ਲਿਖਿਆ ਬਈ।
ਤੇਰਾ ਆਂਦਾ ਨਾ ਪਿਆ ਮੁਟਿਆਰੇ ਨੀ, ਖੂਹ ਵਾਲੀ ਗੱਲ ਸੁਣਾਰੀ ਬਾਂਦੀ ਨਾਰੇ ਛੋਟੀ ਹੁੰਦੀ ਨੂੰ ਛੱਡ ਗਿਓ ਸੇ ਪਾਇਆ ਵੇ ਹੁਣ ਹੋਈ ਮੁਟਿਆਰ ਮੈਂ ਤੇਰੀ ਮਹਿਰਮ ਹੋਈ ਪਿਆਰਿਆ ਹੁਣ ਹੋਈ ਮੁਟਿਆਰ ਮੈਂ ਤੇਰੀ ਮਹਿਰਮ ਹੋਈ
ਕਿਆ ਬਾਤਾ ਜੀ ਕਿਆ ਬਾਤਾ ਤੇ ਜੱਸੂ ਜੀ ਦਿਲਰਾਜ ਕੌਰ ਵੀ ਬਹੁਤ ਖੁਸ਼ ਹੋਣੀ ਆ
ਭਾਜੀ ਉਹ ਮੈਨੂੰ ਦੱਸ ਰਹੇ ਕਿ ਉਹਦੇ ਉਹਨਾਂ ਦੇ ਫਾਦਰ ਸਾਹਿਬ ਦੇ ਵੀ ਇਹ ਫੇਵਰੇਟ ਨੇ ਕਹਿੰਦੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਇਹਨਾਂ ਨੂੰ ਬੜਾ ਸੁਣਦੇ ਰਹਿੰਦੇ ਆ ਤੇ ਕਹਿੰਦੇ ਉਹਨਾਂ ਤੋਂ ਮੈਨੂੰ ਵੀ ਸੇਧ ਮਿਲੀ ਕਿ ਮੈਂ ਵੀ ਇਹਨਾਂ ਨੂੰ ਸੁਣਦੀ ਹਾਂ
ਨਹੀਂ ਨਹੀਂ ਬਹੁਤ ਵਧੀਆ ਅਸਲ ਵਿੱਚ ਇਹੀ ਆ ਨਾ ਕਿ ਅਸੀਂ ਪਰਿਵਾਰ ਤੋਂ ਸਿੱਖਦੇ ਹਾਂ ਜਿੱਦਾਂ ਗੁਰਸੇਵਕ ਕੱਲ ਗੁਰਪ੍ਰੀਤ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਆਪਣੇ ਗੁਰਪ੍ਰੀਤ ਕੌਰ ਨੇ ਉਹਨੇ ਕਿਹਾ ਵੀ ਬੱਚਿਆਂ ਨੂੰ ਜੋ ਅਸੀਂ ਦੱਸਦੇ ਹਾਂ ਬੱਚੇ ਫੋਲੋ ਕਰਦੇ ਆ ਸਾਨੂੰ
ਬਿਲਕੁਲ
ਗੱਲ ਮੈਂ ਆਪਣੇ ਵੀ ਦੇਖਿਆ ਮੁੰਡੇ ਦੇ ਵਿੱਚ ਕਿ ਉਹ ਜੋ ਆਪਾਂ ਕਰਦੇ ਆ ਉਹਨਾਂ ਨੂੰ ਇਮੀਟੇਟ ਕਰਦਾ ਠੀਕ ਆ ਜੀ ਉਹ ਕਈ ਵਾਰੀ ਪਤਾ ਨੀ ਆਪਾਂ ਨੀ ਇਹ ਗੱਲ ਗੌਰ ਕਰਦੇ ਪਰ ਉਹ ਹਰ ਗੱਲ ਆਪਾਂ ਨੂੰ ਹੁੰਦਾ ਜਿੱਦਾਂ ਗੁਰਪ੍ਰੀਤ ਕੱਲ ਕਹਿ ਰਹੇ ਸੀ ਵੀ ਇਹ ਮੁੰਡੇ ਨਿਆਣੇ ਘੁੰਮਦੇ ਆ ਪਰ ਇਹ ਘੁੰਮ ਨੀ ਰਹੇ ਪਰ ਇਹ ਫਿਰ ਵੀ ਸਿੱਖ ਰਹੇ ਆ
ਧਿਆਨ ਹੈ ਸਾਡੇ
ਤੇ ਉਹ ਦੇਖੋ ਕਿੰਨਾ ਬਹੁਤ ਵਧੀਆ ਮੈਨੂੰ ਗੱਲ ਲੱਗਾ ਕਿ ਉਹੀ ਫਿਰ ਜਦੋਂ ਕਿ ਜਦੋਂ ਸਾਡੇ ਘਰ ਦੇ ਜੋ ਕਰਦੇ ਆ ਤੇ ਤੁਹਾਡੇ ਤੇ ਉਹ ਇੰਪੈਕਟ ਪੈਂਦਾ ਜਿਹੜਾ ਦਿਲਰਾਜ ਕੌਰ ਕਹਿ ਰਹੇ ਆ ਤੇ ਇਹ ਜੇ ਗੱਲਾਂ ਇਸੇ ਲਈ ਅਸੀਂ ਜੋਰ ਲਾਉਂਦੇ ਆ ਵੀ ਜੋ ਤੁਸੀਂ ਫੈਮਿਲੀ ਦੇ ਵਿੱਚ ਜਿਹੋ ਜਿਹਾ ਸਾਡਾ ਰਹਿਣ ਸਹਿਣ ਆ ਮੈਨੂੰ ਮੈਂ ਥੋੜੇ ਦਿਨ ਪਹਿਲਾਂ ਇੱਕ ਹਾਲੀਵੁੱਡ ਦੀ ਮੂਵੀ ਦੇਖ ਰਿਹਾ ਸੀ ਉਹ ਸਸਪੈਂਸ ਮੂਵੀ ਸੀ ਤੇ ਉਹਦੇ ਵਿੱਚ ਉਹ ਗੋਰੀ ਆ
ਜੀ
ਉਹਨੇ ਉਹਦੇ ਤੇ ਇਲਜ਼ਾਮ ਲੱਗਾ ਬਈ ਕਤਲ ਕੀਤਾ ਉਹ ਜਦੋਂ ਉਹਨੂੰ ਪੁਲਿਸ ਵਾਲੇ ਫੜ ਕੇ ਲੈ ਕੇ ਗਏ ਆ ਉਹ ਜਿਹਦੇ ਮੁੰਡੇ ਦਾ ਕਤਲ ਕੀਤਾ ਉਹ ਜਾਣੀ ਉਹ ਦੋਨੋਂ ਜਿਹੜੇ ਉਹ ਜਾਣੀ ਕੁੜੀ ਦਾ ਡੈਡੀ ਤੇ ਮੁੰਡੇ ਦਾ ਡੈਡੀ ਦੋਨੋਂ ਫਰੈਂਡ ਸੀ
ਹਾਂਜੀ
ਉਹ ਫਿਰ ਆ ਕੇ ਸਿਰਫ ਇੰਨੀ ਗੱਲ ਕਹਿੰਦਾ ਜਾਣੀ ਆਪਣੇ ਤਾਂ ਇੱਥੇ ਹੁੰਦਾ ਆ ਵੀ ਹਨਾ ਆਪਾਂ ਮਾਰਨ ਮਕਾਈ ਤੇ ਚਲੇ ਜਾਈਦਾ ਵੀ ਆਪਾਂ ਕਹੀਦਾ ਤੂੰ ਕਿੱਦਾਂ ਕਤਲ ਕਰਦਾ ਤੇਰੀ ਕੁੜੀ ਨੇ ਕਿੱਦਾਂ ਕਤਲ ਕਰ ਦਿੱਤਾ ਜੇ ਉਹ ਇੱਦਾਂ ਕਰਨਾ ਸੀ
ਹਾਂਜੀ ਬਿਲਕੁਲ
ਪਰ ਉਹ ਇੱਕ ਹੀ ਆਇਆ ਇੱਕ ਹੀ ਸ਼ਬਦ ਬੋਲਿਆ ਉਹਨੇ ਕਹਿੰਦਾ ਵੀ ਮੈਨੂੰ ਸ਼ਰਮ ਆ ਰਹੀ ਆ ਵੀ ਤੂੰ ਇਹਦੀ ਪਰਵਰਿਸ਼ ਇੱਦਾਂ ਕੀਤੀ ਇੱਕੋ ਹੀ ਗੱਲ ਆਹੀ ਸ਼ਬਦ ਬੋਲਿਆ ਹੋਰ ਕੁਛ ਨੀ ਉਹਨੇ ਕਿਹਾ ਵੀ ਕਦੇ ਜਦ ਕਦੇ ਕੱਲਾ ਹੀ ਮੁੰਡਾ ਸੀ ਠੀਕ ਆ ਦੇਖੋ ਇੱਕ ਸ਼ਬਦ ਦੇ ਵਿੱਚ ਹੀ ਉਹਨੇ ਬਹੁਤ ਕੁਛ ਬਹੁਤ ਵੱਡੀ ਜਾਣੀ ਉਹਨੇ ਗੱਲ ਪਰ ਉਹ ਇਲਜ਼ਾਮ ਲੱਗਾ ਸੀ ਉੱਤੇ ਜਾਣੀ ਉਹ ਹੈ ਨੀ ਸੀ ਕਤਲ ਤੇ ਪਰ ਉਹ ਹੁਣ ਉਹਨਾਂ ਨੂੰ ਤੇ ਇਹੀ ਲੱਗਦਾ ਸੀ ਵੀ ਇਹਨੇ ਕਤਲ ਕੀਤਾ ਪਰ ਉਹਨੇ ਇੱਕ ਹੀ ਗੱਲ ਇਹੀ ਕਹੀ ਬੜੇ ਮਜੂਸ ਹੋ ਗਏ ਕਹਿੰਦਾ ਮੈਨੂੰ ਇਹੀ ਗੱਲ ਬਹੁਤ ਲੱਗਦਾ ਵੀ ਤੂੰ ਪਰਵਰਿਸ਼ ਦੀ ਸਹੀ ਨੀ ਕੀਤੀ ਹਨਾ ਇਸ ਕਰਕੇ ਜਿਹੜੇ ਲੋਕ ਆ ਜੋ ਤੁਹਾਡੇ ਸ਼ੌਂਕ ਆ ਉਹ ਤੋਂ ਪਤਾ ਲੱਗਦਾ ਵੀ ਤੁਸੀਂ ਕਿੱਦਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਖੈਰ ਆਪਾਂ ਇੱਕ ਜਿਹੜਾ ਅਗਲਾ ਗਾਣਾ ਸੁਣਾਉਣਾ ਜੱਸੂ ਇਹ ਵੀ ਚੱਲ ਤੁਸੀਂ ਕੀ ਯਾਦ ਕਰੂਗੀ ਤੈਨੂੰ ਵੀ ਡੈਡੀਕੇਟ ਕਰ ਦੇਣਾ ਅੱਜ ਫਿਰ ਦੇਖੀ ਜਾਊ ਹਨਾ ਤੇ ਆਪਾਂ ਵੀ ਤਾਂ ਖੁੱਲ੍ਹ ਦੇ ਬੰਦੇ ਆ ਜਾਣੀ ਕਹੂੰਗੀ ਵੀ ਕਿੱਦਾਂ ਦੇ ਬੰਦਿਆਂ ਨਾਲ ਬਾਅਦ ਆ ਤੇ ਖੈਰ ਗਾਣਾ ਬੜਾ ਵੀ ਮਸ਼ਹੂਰ ਹੋਇਆ ਸੀ ਤੇ ਕਵਿਸ਼ਰੀ
ਹਨਾ
ਤੇ ਇਹ ਕਵਿਸ਼ਰੀ ਜਾਣੀ ਕਹਿ ਲਓ ਵੀ ਮਾਡਰਨ ਲਿਆਂਦੀ ਸੀ ਹਰਭਜਨ ਮਾਨ ਹੋਣਾ ਨੇ ਜਾਣੀ ਬਈ ਪਹਿਲਾਂ ਕਵਿਸ਼ਰੀ ਦਾ ਇਹ ਹੁੰਦਾ ਸੀ ਵੀ ਸਾਜਾਂ ਤੋਂ ਬਗੈਰ ਹੀ ਕਵਿਸ਼ਰੀ ਅਸਲ ਵਿੱਚ ਹੈਗਾ ਵੀ ਸਾਜਾਂ ਤੋਂ ਬਗੈਰ ਪਰ ਇਹਨਾਂ ਨੇ ਬੜੀ ਵਧੀਆ ਕੋਸ਼ਿਸ਼ ਤੇ ਕਾਮਯਾਬ ਕੋਸ਼ਿਸ਼ ਕੀਤੀ ਸੀ ਕਿ ਇੱਕ ਸਾਜਾਂ ਦੇ ਨਾਲ ਲਿਆਂਦੀ ਗਈ ਕਵਿਸ਼ਰੀ ਇੱਕ ਨਵਾਂ ਰੰਗ ਤੇ ਖੈਰ ਆਪਾਂ ਜੇ ਅੱਜ ਟਾਈਮ ਸ਼ਾਇਦ ਅੱਜ ਨਾ ਲੱਗੇ ਪਰ ਆਪਾਂ ਬਾਬੂ ਰਜਵਲੀ ਦੀਆਂ ਕਵਿਸ਼ਰੀ ਜਿਹੜੀ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਕਰਾਂਗੇ
ਤੇ ਦੋਸਤੋ ਜ਼ਰੂਰ ਭਾਜੀ ਮੇਰੇ ਡੈਡੀ ਸ਼ੁਰੂ ਤੋਂ ਕਵਿਸ਼ਰੀ ਸੁਣਦੇ ਸੀ ਕਵਿਸ਼ਰੀ ਦੇ ਵਿੱਚ ਮੈਨੂੰ ਕਿਉਂਕਿ ਜਿੱਦਾਂ ਹੁਣ ਤੁਸੀਂ ਗੱਲ ਕਰਦੇ ਨਾ ਜਿੱਦਾਂ ਗੁਰਪ੍ਰੀਤ ਭੈਣ ਵੀ ਦੱਸਦੇ ਸੀਗੇ ਕਿ ਜੋ ਅਸੀਂ ਕਰਦੇ ਆ ਪੇਰੈਂਟਸ ਨਾ ਬੱਚੇ ਉਹ ਸੁਣਦੇ ਆ ਭਾਵੇਂ ਉਹਨਾਂ ਦਾ ਮਤਲਬ ਉਹ ਦੇਖਣ ਨੂੰ ਲੱਗਦੇ ਕਿ ਬੇਧਿਆਨੇ ਆ ਪਰ ਸੁਣਦੇ ਆ ਕਿਤੇ ਨਾ ਕਿਤੇ ਬੇਧਿਆਨੇ ਹੋਏ ਵੀ ਸੁਣਦੇ ਆ ਉਹਨੂੰ ਪਤਾ ਲੱਗਦਾ ਏਦਾਂ ਜਦੋਂ ਮੈਨੂੰ ਲੱਗਦਾ ਮੈਂ ਛੋਟੀ ਹੁੰਦੀ ਸੀ ਮੇਰੇ ਡੈਡੀ ਕਵਿਸ਼ਰੀ ਸੁਣਦੇ ਹੁੰਦੇ ਸੀਗੇ ਤੇ ਭਾਜੀ ਇੱਕ ਕੋਈ ਮੈਨੂੰ ਇੰਨਾ ਕੁ ਯਾਦ ਹੈ ਬੇਧਿਆਨਾ ਰਿਹਾ ਜੇ ਮੈਂ ਕਵਾਂ ਉਹ ਰਾਣੀ ਜਿੰਦਾ ਦੀ ਗੱਲ ਕਰਦੇ ਹੁੰਦੇ ਸੀਗੇ ਉਹਨੇ ਬਾਲ ਮੈਨੂੰ ਜਿੰਨੀ ਕੁ ਯਾਦ ਹੈ ਕਿ ਉਹ ਬਾਲਾਂ ਨੂੰ ਉਹ ਜਿਹੜੇ ਅੱਕ ਦੇ ਪੱਤਿਆਂ ਦਾ ਦੁੱਧ ਲਾ ਲੈਂਦੀ ਹੈ ਤੇ ਬਾਲਾਂ ਨੂੰ ਸਵਾਹ ਲਾ ਲੈਂਦੀ ਹੈ ਕੁਛ ਏਦਾਂ ਦੀ ਕਹਾਣੀ ਜਿੰਨੀ ਕੁ ਮੈਨੂੰ ਬੇਧਿਆਨ ਨਹੀਂ ਸੁਣੀ ਮੈਨੂੰ ਯਾਦ ਹੈ ਤੇ ਮੈਂ ਕਵਿਸ਼ਰੀ ਬੜੀ ਸੁਣਦੀ ਹੁੰਦੀ ਸੀ ਡੈਡੀ ਦੇ ਮਤਲਬ ਜਦੋਂ ਡੈਡੀ ਮੇਰੇ ਸੁਣਦੇ ਤੇ
ਜੀ ਕਿਆ ਬਾਤ ਤੇ ਕਵਿਸ਼ਰੀ ਅਹਿਮ ਅੰਗ ਹੈ ਜੀ ਸਾਡੇ ਸੱਭਿਆਚਾਰ ਦਾ ਪਰ ਕਵਿਸ਼ਰੀ ਜਿਹੜੀ ਆ ਕਿਉਂਕਿ ਬਹੁਤ ਸਾਰੇ ਫਿਰ ਦੌਰ ਆਉਂਦੇ ਆ
ਹਾਂਜੀ
ਦੌਰ ਦੇ ਵਿਚ ਤੁਹਾਨੂੰ ਜਿਹੜਾ ਆਮਿਰ ਖੁਸਰੋ ਦੀ ਤੁਸੀਂ ਕਵਾਲੀ ਸੁਣਦੇ ਆ ਤੇ ਉਹਦੇ ਵਿਚ ਤੁਸੀਂ ਦੇਖੋ ਵੀ ਬੜਾ ਫਰਕ ਆਇਆ ਨੁਸਰਤ ਫਤਿਹ ਅਲੀ ਖਾਨ ਤੱਕ ਪਹੁੰਚਦੇ ਪਹੁੰਚਦੇ ਪਰ ਜਿੱਦਾਂ ਜਿੱਦਾਂ ਉਹਦਾ ਬਿਰਤਾਂਤ ਆ ਅੱਗੇ ਅੱਗੇ ਹੁੰਦਾ ਆ ਸਾਨੂੰ ਉਹਨਾਂ ਦਾ ਸਹਾਇਤਾ ਲੈਣੀ ਪੈਂਦੀ ਆ ਪਰ ਉਹਦੀ ਜਿਹੜੀ ਰੂਹ ਆ ਉਹਦੀ ਰੂਹ ਸੇਮ ਰਹਿਣੀ ਚਾਹੀਦੀ ਆ ਤੇ ਹਰਭਜਨ ਮਾਨ ਉਹਨਾਂ ਦਾ ਜਾਣੀ ਮੈਂ ਇਸ ਗੱਲੋਂ ਬੜਾ ਉਹ ਵਧਾਈ ਦਾ ਪਾਤਰ ਵੀ ਆ ਹਰਭਜਨ ਮਾਨ ਹੁਣੀ ਦੋਨੋਂ ਭਰਾ ਗੁਰਦੇਵ ਕਮਾਨ ਤੇ ਵੀ ਉਹਨਾਂ ਨੇ ਉਹ ਕਵਿਸ਼ਰੀ ਦੀ ਰੂਹ ਨੀ ਮਾਰਨ ਦਿੱਤੀ ਭਾਵੇਂ ਸਾਜ ਭਰਤੇ ਹਨਾ ਤੇ ਖੈਰ ਦੋਸਤੋ ਤੇ ਤੁਸੀਂ ਸੁਣੋ ਕਵਿਸ਼ਰੀ ਦਾ ਥੋੜੀ ਜਿਹਾ ਆਨੰਦ ਲਓ ਜੱਗ ਜੰਕਸ਼ਨ ਰੇਲਾਂ ਦਾ
ਬਨ ਬਿਸਤਰਾ ਕਾਬਰ ਕਈ ਪਹਿਲੀ ਡਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਰ ਮੈਂ ਸਿਗਨਲ ਹੋਇਆ ਵਾ ਗਾਰਡ ਵਿਸਲਾ ਪਿਆ ਵਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਰਫਤਾਰ ਜ਼ਮਾਨੇ ਦੀ ਕਰਿਆ ਤੇਜ਼ ਨਾ ਹੋਵੇ ਢਿੱਲੀ ਲੱਖ ਰਾਜੇ ਬੈ ਤੁਰ ਗਏ ਉੱਥੇ ਦੀ ਉੱਥੇ ਹੈ ਦਿੱਲੀ ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਕਰਤਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਪੰਛੀ ਬੈ ਉੱਡ ਗਏ ਬੁੱਢੇ ਬੋੜ ਬਿਰਜ ਦੇ ਉੱਤੇ ਸਨ ਜੇਤੂ ਦੁਨੀਆ ਦੇ ਲੱਖ ਸਿਕੰਦਰ ਕਬਰੀ ਸੁੱਤੇ ਬਸ ਇਸ ਕਚਹਿਰੀ ਚੋ ਟੁਰ ਗਈ ਕੁੱਲ ਹਾਰ ਕੇ ਦਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ
ਜੀ ਦੋਸਤੋ ਜੱਗ ਜੰਕਸ਼ਨ ਰੇਲਾਂ ਦਾ
ਤੇ ਗੱਡੀ ਇੱਕ ਆਵੇ ਇੱਕ ਜਾਵੇ ਤੇ ਆਪਾਂ ਗੱਲ ਕਰ ਰਹੇ ਸੀ ਵੀ ਕਰਨੈਲ ਸਿੰਘ ਪਾਰਸ ਰਾਮੂ ਵਾਲੇ ਜਿਹੜੇ ਬਹੁਤ ਕਵੀਸ਼ਰੀ ਯਾਨੀ ਪੰਥ ਕਵੀਸ਼ਰ ਹੋਏ ਆ ਸ਼੍ਰੋਮਣੀ ਕਵੀਸ਼ਰ ਆਪਾਂ ਕਹਿ ਸਕਦੇ ਹਾਂ ਤੇ ਉਹਨਾਂ ਨੇ ਲਿਖਿਆ ਕਹਿੰਦੇ ਬਠਿੰਡੇ ਜੰਕਸ਼ਨ ਤੇ ਬੈਠੇ ਸੀ ਬਠਿੰਡਾ ਜਿਹੜਾ ਸਟੇਸ਼ਨ ਦੇ ਉੱਤੇ ਤੇ ਉੱਥੇ ਜਦੋਂ ਬੈਠੇ ਬੈਠੇ ਆ ਆਪਣਾ ਜਾ ਰਹੇ ਸੀ ਕਿਤੇ ਤੇ ਉਹ ਇੱਕ ਟ੍ਰੇਨ ਆਈ ਆ ਉਹਦੇ ਵਿੱਚ ਬਰਾਤ ਉਤਰਦੀ ਆ ਇੱਕ ਦੇ ਵਿੱਚ ਮਕਾਨ ਚੱਲੀ ਆ ਯਾਨੀ ਉੱਥੇ ਦੇਖੋ ਗਾਣਾ ਲਿਆ ਤਾਂ ਜਿੱਦਾਂ ਗੁਰਸੇਵ ਸਿੰਘ ਹੁਣੀ ਕਰਦੇ ਸੀ ਗੱਲ ਵੀ ਸਾਡੇ ਸਾਹਮਣੇ ਸਭ ਕੁਛ ਹੋ ਰਿਹਾ
ਪਰ
ਆਪਾਂ ਗੱਲ ਨਾਲ ਨੋਟ ਨਹੀਂ ਕਰਦੇ ਤੇ ਇਸ ਕਰਕੇ ਦੋਸਤੋ ਨੋਟ ਕਰਿਆ ਕਰੋ ਤੇ ਨਾਲ ਦੀ ਨਾਲ ਲੇਖਾ ਜ਼ਰੂਰ ਲਿਆ ਕਰੋ ਜਿੱਦਾਂ ਹਰਮੀਤ ਆਪਣਾ ਇੱਥੇ ਪ੍ਰੋਗਰਾਮ ਵੀ ਕਰਦੇ ਆ ਹਰਮੀਤ ਸਿੰਘ ਹੁਣੀ ਬਹੁਤ ਸਿਆਣਾ ਮੁੰਡਾ ਆ ਤੇ ਅਸੀਂ ਪਿਆਰ ਵੀ ਕਰਦੇ ਆ ਛੋਟਾ ਆ ਤੇ ਹਰਮੀਤ ਕਹਿੰਦਾ ਵੀ ਭਾਜੀ ਮੈਂ ਉਹ ਕਿਤਾਬ ਲਿਖ ਰਿਹਾ ਅੱਜ ਕੱਲ ਤੇ ਮੈਂ ਫਿਰ ਕਿਹਾ ਮੈਂ ਕਿਹਾ ਵੀ ਹਰਮੀਤ ਕਿੱਥੇ ਤੱਕ ਕਿਤਾਬ ਪਹੁੰਚੀ ਆ ਭਾਜੀ ਬਹੁਤ ਔਖਾ ਹੋ ਗਿਆ ਕੰਮ ਮੈਂ ਕੀ ਗੱਲ ਹੋਈ ਰਾਤੀ ਯਾਰ ਮੈਨੂੰ ਮੈਂ ਜਦੋਂ 12:00 ਉੱਠਿਆ ਤਾਂ ਮੈਨੂੰ ਗੱਲ ਬਹੁਤ ਚੇਤੇ ਸੀ ਮੈਂ ਕਿਹਾ ਵੀ ਇਹ ਜਿਹੜੀ ਗੱਲ ਆ ਇਹ ਮੈਨੂੰ ਜਾਣੀ ਪਤਾ ਲੱਗੀ ਮੈਂ ਕਿਹਾ ਵੀ ਇਹ ਗੱਲ ਜਿਹੜੀ ਆ ਇਹ ਤਾਂ ਬਹੁਤ ਹਾਈ ਫਾਈ ਆ ਮੈਂ ਇਹ ਗੱਲ ਜੇ ਲਿਖ ਦਵਾਂ ਤਾਂ ਜਾਣੀ ਮੈਨੂੰ ਲੱਗਦਾ ਕਹਿੰਦਾ ਇਹ ਗੱਲ ਕਦੀ ਕਿਸੇ ਸੋਚੀ ਨੀ ਜੋ ਮੈਂ ਲਿਖਣੀ ਆ ਠੀਕ ਆ ਜੀ ਮੈਂ ਕਿਹਾ ਕਿਆ ਬਾਤ ਆ ਵੀ ਬਹੁਤ ਵਧੀਆ ਤੇ ਬੀ ਤੂੰ ਫਿਰ ਕਿੱਦਾਂ ਵੀ ਫਿਰ ਬਹੁਤ ਵਧੀਆ ਗੱਲ ਹੈ ਪਰ ਕਹਿੰਦਾ ਮਾੜੀ ਗੱਲ ਹੋਈ ਮੈਂ ਕਿਹੜੀ ਸਵੇਰੇ ਕਹਿੰਦਾ ਮੈਂ ਫਿਰ ਸੌਂ ਗਿਆ ਸੀ ਸਵੇਰ ਨੂੰ ਚੇਤਾ ਭੁੱਲ ਗਿਆ ਕੀ ਗੱਲ ਮੈਂ ਸੋਚ ਰਿਹਾ ਸੀ ਤੇ ਇਸ ਕਰਕੇ ਕਈ ਗੱਲਾਂ ਸਾਡੇ ਜਿਹਨ ਦੇ ਵਿੱਚ ਆਉਂਦੀਆਂ ਪਰ ਅਸੀਂ ਨੋਟ ਨਾਲ ਨਾਲ ਕਰ ਲਈਏ ਸਾਨੂੰ ਜਿਹੜੀ ਕਾਪੀ ਆ ਕੋਲ ਰੱਖਣੀ ਚਾਹੀਦੀ ਨਹੀਂ ਤਾਂ ਬਾਅਦ ਵਿੱਚ ਇਹੀ ਗੱਲ ਹੁੰਦੀ ਆ ਵੀ ਰੱਬ ਪਛਤਾਏ ਕਿਆ ਹੋ ਤੇ ਜਬ ਚਿੜੀਆ ਚੋਗੇ ਖੇਤ ਤੇ ਹੁਣ ਆਪਾਂ ਨੂੰ ਜਾਣ ਦਾ ਵੇਲਾ ਵੀ ਆ ਗਿਆ ਇੱਕ ਗਾਣਾ ਆਪਾਂ ਜਾਂਦੇ ਜਾਂਦੇ ਸਰੋਤਿਆਂ ਦੇ ਰੂਬਰੂ ਕਰ ਜਾਣਾ ਆ ਗਾਣਾ ਉਹ ਵੀ ਜਾਣੀ ਕਹਿ ਲਓ ਵੀ ਚੇਤੇ ਰੱਖੋਗੇ ਤੁਸੀਂ ਵੀ ਗਾਣਾ ਸਾਨੂੰ ਸੁਣਾਇਆ ਸੀ ਠੀਕ ਆ ਜਿਹੜਾ ਆਪਾਂ ਗਾਣਾ ਸੁਣਾਉਣਾ ਆ ਤੇ ਗੁਰਦੇਵ ਸਿੰਘ ਫਿਰ ਹੁਣ ਅਲਵਿਦਾ ਲਈ ਆਪਾਂ
ਬਿਲਕੁਲ ਜੀ ਜਾਣ ਤੋਂ ਪਹਿਲਾਂ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰ ਵਾਰ ਦੀ ਤਰ੍ਹਾਂ ਹੀ ਕਹਿੰਦੇ ਕਿ ਫੀਡਬੈਕ ਜ਼ਰੂਰ ਦਿਆ ਕਰੋ ਜੋ ਗਲਤੀਆਂ ਨੇ ਜੋ ਤੁਹਾਡੇ ਸੁਝਾਅ ਨੇ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਇੰਪਰੂਵ ਕਰ ਸਕਦੇ ਹਾਂ ਤੇ ਕੀ ਸ਼ੇਅਰ ਕਰੀਏ ਤੇ ਉਹ ਜ਼ਰੂਰ ਸਾਨੂੰ ਪਰਸਨਲ ਮੈਸੇਜ ਵੀ ਕਰ ਸਕਦੇ ਹੋ ਜਾਂ ਹਰਮਨ ਰੇਡੀਓ ਦੇ ਉੱਤੇ ਫੀਡਬੈਕ ਤੇ ਈਮੇਲ ਜਾ ਕੇ ਈਮੇਲ ਕਰ ਸਕਦੇ ਹੋ ਤੇ ਉਹ ਸਾਡੀ ਤੱਕ ਈਮੇਲ ਪਹੁੰਚ ਜਾਏਗੀ ਤੇ ਅਸੀਂ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਇੰਨਾ ਹੀ ਕਹਿੰਦਾ ਮੈਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਹਾਂਜੀ
ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਤੇ ਦੋਸਤੋ
ਚੱਲਣ ਲਈ ਤੁਹਾਡਾ
ਦੋਨਾਂ ਤੇ ਦੋਸਤੋ ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਇਹ ਲਾਈਕ ਕੀਤਾ ਹੋਣਾ ਤੇ ਗਾਣਾ ਇੱਕ ਆਪਾਂ ਸੁਣਾਉਣਾ ਬਹੁਤੀਆਂ ਗੱਲਾਂ ਕਰਨੀਆਂ ਨਹੀਂ ਹੁਣ ਆਪਾਂ ਮਿਲਦੇ ਅਗਲੇ ਹਫ਼ਤੇ ਆਪਣਾ ਖਿਆਲ ਰੱਖਿਓ ਤੰਦਰੁਸਤ ਰਹੋ ਤੰਦਰੁਸਤੀ ਦੇ ਉੱਤੇ ਕੋਈ ਚੀਜ਼ ਨਹੀਂ ਰੱਬ ਰੱਖਾ